ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸੁਬਾਹ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਸਰਦਾਰ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਪ੍ਰੋਗਰਾਮ ਪੇਸ਼ ਕਰਦੇ ਨੇ ਹਰ ਸੁਬਾਹ ਗੁਰਬਾਣੀ ਵਿਚਾਰ। ਸਹਿਜ ਪਾਠ ਚੱਲ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 893 ਤੋਂ 897 ਦੀ ਅੱਜ ਕੜੀ ਤੁਸੀਂ ਸੁਣੀ ਹੈ ਸਹਿਜ ਪਾਠ ਦੀ। ਸੋ ਮੱਧ ਤੋਂ ਉੱਪਰ ਜਾ ਚੁੱਕਾ, ਬਹੁਤ ਸਾਰੇ ਸਰੋਤੇ ਪਾਠ ਸੁਣ ਰਹੇ ਨੇ, ਕਰ ਰਹੇ ਨੇ, ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਉਮੀਦ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਸੋ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਅਸੀਂ ਸਾਰੇ ਇਕੱਠੇ ਹੋ ਕੇ, ਆਪਣੇ ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਔਰ ਅੱਜ ਇਸ ਵੇਲੇ 8:02 ਹੋ ਗਏ ਨੇ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ। 13 ਫਰਵਰੀ 2021 ਤਰੀਕ ਹੈ ਜੀ। ਬ੍ਰਿਸਬੇਨ ਦਾ ਸਮਾਂ 7:02 ਹੈ, ਜਿਹੜਾ ਕਿ 1 ਘੰਟਾ ਪਿੱਛੇ ਹੈ। ਡੇਲਾਈਟ ਸੇਵਿੰਗ ਨਹੀਂ ਚੱਲਦੀ ਉੱਥੇ। ਐਡਲੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ ਤੜਕੇ ਦੇ 5:02 ਨੇ। ਨਵੀਂ ਦਿੱਲੀ ਵੱਡਾ ਤੜਕਾ ਹੈ, 2:32, ਅਤੇ ਲੰਡਨ 12 ਫਰਵਰੀ ਦੀ ਸ਼ੁੱਕਰਵਾਰ ਦੀ ਰਾਤ ਦੇ 9:03 ਨੇ। ਅਮਰੀਕਾ ਮਹਾਂਦੀਪਾਂ ਦੇ ਈਸਟ ਕੋਸਟ ਦੇ ਉੱਤੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:03 ਨੇ ਸ਼ੁੱਕਰਵਾਰ ਦੇ, ਔਰ ਸ਼ੁੱਕਰਵਾਰ ਦੇ ਦੁਪਹਿਰ ਹੋਈ ਹੋਈ ਹੈ LA ਅਤੇ ਟੋਰੋਂਟੋ ਦੇ ਵਿੱਚ, ਸਰੀ ਦੇ ਵਿੱਚ, ਔਰ ਉੱਥੇ ਦੁਪਹਿਰ ਦੇ 1:03 ਨੇ। ਸੋ ਪਿਆਰਿਓ, ਜਿੱਥੋਂ ਵੀ ਤੁਸੀਂ ਜੁੜਦੇ ਹੋ ਸਾਡੇ ਨਾਲ, ਸੰਪਰਕ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ, ਚਾਹੀਦਾ ਵੀ ਹੈ, ਵੈਸੇ ਪੈਣਾ ਤਾਂ ਨਹੀਂ ਹੈਗਾ, ਚਾਹੀਦਾ ਹੈ। ਮੈਂ ਫਤਵਾ ਨਹੀਂ ਸੁਣਾ ਰਿਹਾ, ਪਰ ਕਿਤੇ ਨਾ ਕਿਤੇ ਸੁਨੇਹਾ ਭੇਜ ਦਿਆ ਕਰੋ, ਬਸ ਪਤਾ ਲੱਗ ਜਾਂਦਾ ਕਿ ਤੁਸੀਂ ਸੁਣ ਰਹੇ ਹੋ। ਬਹੁਤ ਸਾਰੇ ਸਰੋਤੇ ਸਾਡੇ ਸਾਇਲੈਂਟ ਸਾਨੂੰ ਕਈ ਸਾਲਾਂ ਤੋਂ, 15 ਸਾਲਾਂ ਤੋਂ ਸੁਣ ਰਹੇ ਨੇ, ਅਤੇ ਹੁਣ ਆ ਕੇ ਪਤਾ ਲੱਗਦਾ, ਹੁਣ ਦੱਸਦੇ ਨੇ, ਕਿਤੇ ਬਹਾਨਾ ਬਣਦਾ ਮਿਲਣ ਦਾ ਜਾਂ ਕਿਸੇ ਨਾਲ ਗੱਲ ਕਰਨ ਦਾ। ਸੋ ਉਹਨਾਂ ਸਾਰਿਆਂ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਾਰਿਆਂ ਦਾ ਹੀ, ਜਿਹੜੇ ਹੁਣ ਨਵੇਂ ਵੀ ਸੁਣ ਰਹੇ ਨੇ, ਔਰ ਉਹਨਾਂ ਦਾ ਵੀ ਸਵਾਗਤ ਹੈ। ਇੱਕ ਪਰਿਵਾਰ ਵਾਂਗਰ ਅਸੀਂ ਵਰਤਦੇ ਹਾਂ ਸਾਰੇ ਇੱਕ ਦੂਜੇ ਨਾਲ। ਇਟਸ ਮੱਚ ਮੋਰ ਦੈਨ ਅ ਰੇਡੀਓ ਸਟੇਸ਼ਨ। ਅੱਜ ਸ਼ਨਿਚਰਵਾਰ ਹੈ ਅਤੇ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਆਉਣਗੇ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਸਭ ਤੋਂ ਪਹਿਲੇ ਸ਼ਖਸ ਅਮਰੀਕ ਸਿੰਘ ਫਲੋਰਾ ਸੀ ਜਿਨ੍ਹਾਂ ਨੇ ਕਾਲ ਕੀਤੀ ਸੀ ਮੈਨੂੰ ਰੇਡੀਓ ਮੁਤਲਕ, ਜਦੋਂ ਪੇਪਰ ਦੇ ਵਿੱਚ ਉਹਨਾਂ ਨੇ ਪੜ੍ਹਿਆ ਸੀ। ਫਰੋਮ ਦੈਟ ਡੇ ਔਨ, ਉਸ ਦਿਨ ਤੋਂ ਉਪਰੰਤ ਅਸੀਂ ਇਕੱਠੇ ਹਾਂ, ਕਰ ਰਹੇ ਹਾਂ ਪ੍ਰੋਗਰਾਮ, ਅਤੇ ਪਰਿਵਾਰਾਂ ਵਾਂਗਰ ਸਾਰਿਆਂ ਨਾਲ ਇੱਕ ਦੂਜੇ ਨਾਲ ਮਿਲਦੇ ਵਰਤਦੇ ਹਾਂ ਜਿੰਨੇ ਵੀ ਸਾਡੇ ਪ੍ਰੈਜੈਂਟਰ ਨੇ। ਸੋ ਪਿਆਰੇ, ਅੱਜ ਦੇ ਪ੍ਰੋਗਰਾਮ 'ਚ ਵਿਚਾਰ ਹੋਏਗੀ, ਗੀਤ ਵੀ ਤੁਹਾਨੂੰ 2-3 ਸੁਣਾਵਾਂਗੇ, ਮੌਸਮ 'ਤੇ ਵੀ ਝਾਤੀ ਮਾਰਾਂਗੇ, ਚਲੰਤ ਮਾਮਲਿਆਂ 'ਤੇ ਗੱਲਾਂ ਕਰਨੀਆਂ, ਖਬਰਾਂ 'ਤੇ ਵੀ, ਔਰ ਹਾਸਾ ਮਜ਼ਾਕ ਵੀ ਹੋਏਗਾ, ਅਤੇ ਤੁਹਾਡੇ ਦਿਲ ਦੀ ਗੱਲ ਸਾਡੇ ਦਿਲ ਦੀ ਗੱਲ ਸਾਂਝੀ ਕੀਤੀ ਜਾਏਗੀ ਅਗਲੇ 2 ਘੰਟੇ। ਸੋ ਦਿਲ ਥਾਮ ਕੇ ਬੈਠੋ। ਅੱਜ ਆਪਾਂ ਗੱਲ ਕਰਾਂਗੇ ਕਿਰਤ ਦੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਦੇ ਬਾਰੇ ਆਪਾਂ ਜਾਣਾਂਗੇ ਕਿ ਜਿਹੜਾ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਕਿਰਤ, ਉਸ ਨੂੰ ਕਹਿੰਦੇ ਨੇ ਕਰ। ਹੱਥਾਂ ਨੂੰ ਕਰ ਵੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਜਾਂ ਪੁਰਾਣੇ ਸੰਸਕ੍ਰਿਤ ਅੱਖਰ ਨੇ ਕਰ, ਉਸ ਨੂੰ ਜੋ ਅਸੀਂ ਆਪਣੇ ਕਰ ਕਮਲਾਂ ਨਾਲ, ਜੋ ਸਾਡੇ ਅੰਗ ਪੈਰ ਨੇ, ਹੱਥ ਪੈਰ ਨੇ, ਉਹਨਾਂ ਨੂੰ ਅਸੀਂ ਕਰ ਕਹਿ ਦਿੰਦੇ ਨੇ। ਔਰ ਜੋ ਅਸੀਂ ਇਹਨਾਂ ਨੂੰ ਜਿੱਦਾਂ ਯੂਟੀਲਾਈਜ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਕਰ ਤੋਂ ਕਿਰਤ ਹੈ, ਵੀ ਕਿਸ ਕੰਮ ਲਈ ਇਹਨੂੰ ਵਰਤ ਰਹੇ ਹਾਂ। ਸੋ ਬੜੇ ਕਨੈਕਟਡ ਨੇ, ਬੜੀਆਂ ਵੇਰੀਏਸ਼ਨਸ ਨੇ, ਬਣ ਗਈਆਂ ਨੇ ਇੱਕੋ ਹੀ ਸ਼ਬਦ ਦੀਆਂ। ਔਰ ਇਸ ਧਰਤੀ 'ਤੇ ਆਏ ਹਾਂ, ਕਈ ਧਰਮ ਜਾਂ ਕਈ ਸੈਕਟ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਸਭ ਬੇਕਾਰ ਨੇ ਕੰਮ ਕਰਨਾ ਐਂਡ ਆਲ ਦੈਟ, ਪਰ ਇਹ ਸਰੀਰ ਬੜਾ ਸੁੰਦਰ ਹੈ, ਪਰਮਾਤਮਾ ਦੀ ਦਾਤ ਹੈ ਸਾਨੂੰ, ਜੀਵ ਨੂੰ। ਜੀਵ ਇੱਕ ਸਾਡੇ ਅੰਦਰ ਹੈ, ਆਤਮਾ ਦੇ ਜਿਹੜਾ ਆਧਾਰ ਹੈ ਜਿਸ ਦਾ, ਔਰ ਜਿਹੜਾ ਇਸਦਾ ਪ੍ਰਤੱਖ ਦਿਸਣ ਵਾਲਾ ਹੈ, ਜਿਸ ਦੇ ਮਾਧਿਅਮ ਰਾਹੀਂ, ਮੀਡੀਅਮ ਰਾਹੀਂ ਜੀਵ ਨੇ ਰੰਗ ਕਰਨੇ ਨੇ, ਜੀਵ ਨੇ ਖੁਸ਼ੀਆਂ ਲੈਣੀਆਂ, ਜੀਵ ਨੇ ਅਨੁਭਵ ਕਰਨੇ ਨੇ, ਦੁੱਖ ਸਹਿੜਨੇ ਨੇ ਜਾਂ ਸਹਿਣੇ ਨੇ, ਉਹ ਇਸ ਸਰੀਰ ਦੇ ਰਾਹੀਂ, ਇਹ ਪੈਰੀਫਰਲਸ ਹੈ, ਇਹ ਇਹਦੇ ਐਕਸਟੈਂਸ਼ਨਸ ਆ ਜੀਵ ਦੀਆਂ। ਇਹ ਬੜਾ ਸੁੰਦਰ ਪਰਮਾਤਮਾ ਦੀ ਦੇਣ ਹੈ। ਔਰ ਇਸ ਨੂੰ ਜੀਵਤ ਰੱਖਣ ਦੇ ਲਈ, ਇਸ ਦੇ ਵਿੱਚ ਜੀਵ ਆਨੰਦਮਈ ਰਹੇ, ਇਸ ਸਰੀਰ ਨੂੰ ਅੰਗ ਪੈਰ ਲੱਗੇ ਨੇ, ਅੱਖਾਂ ਲੱਗੀਆਂ ਨੇ, ਸਾਡੇ ਇੰਦਰੀਆਂ ਲੱਗੀਆਂ ਨੇ, ਔਰ ਇਸ ਦੀ ਸਾਂਭ ਸੰਭਾਲ ਕਰਨਾ ਵੀ ਇਤਨਾ ਹੀ ਜ਼ਰੂਰੀ ਆ। ਪਰ ਹਰ ਚੀਜ਼ ਦੇ ਵਿੱਚ ਬੈਲੈਂਸ ਬੜਾ ਜ਼ਰੂਰੀ ਆ। ਬਹੁਤ ਲੋਕ ਜਿਹੜੇ ਨੇ ਸਰੀਰ ਦੀ ਸਾਂਭ ਸੰਭਾਲ ਹੀ ਕਰੀ ਜਾਂਦੇ ਨੇ, ਉਸਨੂੰ ਸ਼ਿੰਗਾਰੀ ਜਾਂਦੇ ਨੇ, ਉਸਨੂੰ ਪੋਚੀ ਜਾਂਦੇ ਨੇ, ਉਸਨੂੰ ਧੋਈ ਜਾਂਦੇ ਨੇ, ਉਸਨੂੰ ਸਾਫ਼ ਕਰੀ ਜਾਂਦੇ ਨੇ, ਫੋਬੀਆ ਹੋਇਆ ਪਿਆ ਆ ਉਹਨਾਂ ਨੂੰ। ਇੱਦਾਂ ਲੱਗਦਾ ਕਿ ਸਰੀਰ ਹੀ ਸਾਡਾ ਸਾਰਾ ਕੁਛ ਹੈ। ਅਸਲ ਦੇ ਵਿੱਚ ਸਰੀਰ ਇੱਕ ਕਾਰ ਮੰਗਰ ਹੈ, ਜਿਸ ਦੇ ਡਰਾਈਵਰ ਅਸੀਂ ਹਾਂ ਜੀਵ। ਸੋ ਆਪਾਂ ਕਾਰ ਧੋਈ ਜਾਂਦੇ ਹਾਂ, ਧੋਈ ਜਾਂਦੇ, ਧੋਈ ਜਾਂਦੇ, ਉਹਦੇ ਵਿੱਚ ਬਹਿੰਦੇ ਹੀ ਨਹੀਂ। ਸੋ ਇਹ ਕਈਆਂ ਦੀ ਵਰਤੀ ਆ। ਕਈ ਜਿਹੜੇ ਨੇ ਸਰੀਰ ਨੂੰ ਤਿਆਗ ਦਿੰਦੇ ਨੇ, ਜਿਸ ਤਰ੍ਹਾਂ ਯੋਗੀ ਆ ਜਾਂ ਹੋਰ ਕਈ ਸੈਕਟ ਨੇ, ਉਹ ਸਰੀਰ ਨੂੰ ਕਹਿੰਦੇ ਨੇ ਇਹਨਾਂ ਇਹਦੀ ਕੋਈ ਲੋੜ ਨਹੀਂ, ਇਹਦੀ ਕੋਈ ਜ਼ਰੂਰਤ ਨਹੀਂ ਹੈਗੀ, ਇਹਨੂੰ ਦੇਖਭਾਲ ਦੀ ਕੋਈ ਜ਼ਰੂਰਤ ਨਹੀਂ। ਜਿਸ ਤਰ੍ਹਾਂ ਗੁਰਬਾਣੀ 'ਚ ਆਸਾ ਦੀ ਵਾਰ 'ਚ ਕਹਿੰਦੇ, ਅੰਨ ਨਾ ਖਾਇਆ ਸਾਧ ਗਵਾਇਆ, ਦੂਜਾ ਪਾਇਆ ਬਹੁਤ ਦੁੱਖ ਪਾਇਆ, ਵਸਤਰ ਨਾ ਪਹਿਰੇ ਐਨਸ ਕਹਿਰੇ। ਸੋ ਜਿਹੜੇ ਵਸਤਰ ਕੱਪੜੇ ਨਾ ਪਹਿਨਣੇ, ਦਿਨ ਰਾਤ ਕਹਿਰ ਦੇ ਹੇਠਾਂ ਜਾਈ ਜਾਣਾ, ਖਾਣਾ ਨਾ, ਸਰੀਰ ਦੀ ਦੇਖਭਾਲ ਨਾ ਕਰਨੀ, ਉਹ ਵੀ ਬੇਕਾਰ ਹੈ। ਸੋ ਬੈਲੈਂਸ ਬੜਾ ਜ਼ਰੂਰੀ ਆ। ਔਰ ਜੀਵ ਆਪਣੇ ਲਈ ਵੀ ਸਮਾਂ ਚਾਹੀਦਾ ਉਹਨੂੰ, ਔਰ ਸਰੀਰ ਲਈ ਵੀ ਚਾਹੀਦਾ ਹੈ। ਇੱਦਾਂ ਹੀ ਕਿਰਤ ਜਿਹੜੀ ਹੈ, ਜਿਹੜੀ ਆਪਾਂ ਕਿਰਤ ਕਰਦੇ ਹਾਂ, ਕੰਮ ਕਰਦੇ ਹਾਂ, ਸਰੀਰ ਨੂੰ ਜਿੰਨੀ ਕੁ ਲੋੜ ਹੈ ਉਸ ਹਿਸਾਬ ਦੇ ਨਾਲ ਜਿਹੜਾ ਕੁਦਰਤ ਨੇ ਸਾਨੂੰ ਸਾਡੇ ਲਈ ਜੀਵਿਕਾ ਪਰੋਸੀ ਹੈ, ਖਾਣਾ ਦਾਣਾ ਅੰਨ, ਆਪਣਾ ਘਰ ਬਣਾਉਣਾ, ਇਹ ਥਾਂ ਥਾਂ ਸਿਰ ਹੋਣਾ ਚਾਹੀਦਾ। ਹੁਣ ਮੰਨ ਲਓ ਕਿ ਹਰ ਜੀਵ ਆਪਣਾ ਡਿਪੈਂਡੈਂਟ ਹੈ, ਹਰ ਜੀਵ ਆਪਣਾ ਇੰਡੀਪੈਂਡੈਂਟ ਹੈ, ਪਰ ਕੁਦਰਤ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸਮਾਜ ਦੇ ਵਿੱਚ ਦੇਖਿਆ ਹੋਣਾ ਕਿ ਸਾਰੇ ਹੀ ਉਨੀ ਕਾਬਲੀਅਤ ਨਹੀਂ ਰੱਖਦੇ। ਕਈ ਅਪਾਹਜ ਹੁੰਦੇ ਨੇ, ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਹੈ, ਇੱਕ ਬੱਚੇ ਹੁੰਦੇ ਨੇ, ਕਈ ਬਜ਼ੁਰਗ ਹੁੰਦੇ ਨੇ। ਸੋ ਕਈ ਜੀਵ ਦੂਜੇ ਜੀਵਾਂ 'ਤੇ ਡਿਪੈਂਡੈਂਟ ਹੁੰਦੇ ਨੇ। ਸੋ ਇਹ ਵੀ ਇੱਕ ਬਲੈਂਕਟ ਜਾਂ ਇੱਕ ਓਵਰਆਲ ਲਾਅ ਨਹੀਂ ਹੁੰਦਾ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਹੀ ਕਿਰਤ ਕਰਨ। ਬੱਚੇ ਕਿਰਤ ਨਹੀਂ ਕਰ ਸਕਦੇ, ਬਜ਼ੁਰਗ ਕਿਰਤ ਨਹੀਂ ਕਰ ਸਕਦੇ, ਜਾਂ ਉਹਨਾਂ ਨੇ ਕੀਤੀ ਹੁੰਦੀ ਪਰ ਉਹਨਾਂ ਦਾ ਸਰੀਰ ਜਵਾਬ ਦੇ। ਸੋ ਉਸ ਵੇਲੇ ਉਹਨਾਂ ਦੀ ਸੰਭਾਲ ਦੇ ਲਈ ਕਿਸੇ ਹੋਰ ਨੂੰ ਉਹਨਾਂ ਦੇ ਥਾਂ ਦੇ ਉੱਤੇ ਐਕਸਟਰਾ, ਬੱਚਿਆਂ ਦੇ ਥਾਂ 'ਤੇ ਅਤੇ ਬਜ਼ੁਰਗਾਂ ਥਾਂ 'ਤੇ ਐਕਸਟਰਾ ਕਿਰਤ ਕਰਨੀ ਪੈਣੀ ਆ ਵਾਧੂ, ਉਹਨਾਂ ਨੂੰ ਵੀ ਸੰਭਾਲਣ ਵਾਸਤੇ। ਸੋ ਇਹ ਜਿਹੜੀਆਂ ਕਿਰਤਾਂ ਦੇ ਅਧੀਨ ਬਹੁਤ ਸਾਰੇ ਕੰਮ ਅਸੀਂ ਕਰਦੇ ਹਾਂ, ਉਹਨਾਂ ਦੇ ਵਿੱਚ ਉੱਤਮ ਕਿਰਤਾਂ ਆ ਜਾਂਦੀਆਂ, ਮੱਧਮ ਕਿਰਤਾਂ ਆ ਜਾਂਦੀਆਂ ਅਤੇ ਨਿਖਿੱਧ ਕਿਰਤਾਂ ਆ ਜਾਂਦੀਆਂ ਨੇ। ਅਸੀਂ ਆਪ ਚੁਣ ਲੈਂਦੇ ਹਾਂ ਕਈ ਵਾਰੀ ਵੀ ਕਿੱਦਾਂ ਦਾ ਕੰਮ ਕਰਨਾ ਹੈ। ਕਿਰਤ ਦੇ ਬਾਰੇ ਗੁਰਬਾਣੀ ਦੇ ਵਿੱਚ ਬੜੇ ਸਿਧਾਂਤ ਨੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਕਿਰਤ ਨੂੰ ਗੁਰਬਾਣੀ ਦੇ ਵਿੱਚ ਜ਼ਿਆਦਾ ਸ਼ਬਦਾਂ ਦੇ ਵਿੱਚ ਨੈਗੇਟਿਵ ਨਕਾਰਾਤਮਕ ਲਹਿਜ਼ੇ ਦੇ ਨਾਲ ਵਰਤਿਆ ਹੈ ਕਿ ਅਸੀਂ ਕਿਰਤ ਦੇ ਵਿੱਚ ਇੰਨੇ ਕੁ ਖੁੱਬੇ ਪਏ ਹਾਂ ਕਿ ਅਸੀਂ ਪਰਮਾਤਮਾ ਦੇ ਨਾਲ ਰੱਬ ਦੇ ਨਾਲ ਜੁੜਨ ਦਾ ਖਿਆਲ ਹੀ ਨਹੀਂ ਕਰਦੇ। ਕਿਰਤ ਕਮਾਣੇ ਦੁੱਖ ਸਹੁ ਪ੍ਰਾਣੀ ਅਨਕ ਜੋਨੀ ਪਰਮਾਇਆ। ਕਿਰਤ ਕਮਾਉਂਦੇ ਹੋਏ ਅਸੀਂ ਇੰਨੇ ਕੁ ਦੁੱਖ ਸਹੇੜ ਲਏ ਆ ਪ੍ਰਾਣੀ ਨੇ ਕਿ ਬਸ ਉਹਨਾਂ 'ਚ ਪਿਆ ਜੂਨੀਆਂ ਦੇ ਵਿੱਚ ਪਈ ਜਾਂਦਾ ਹੈ ਬੰਦਾ। ਹੁਣ ਕਿਰਤ ਕਰੋ, ਜਿਹੜਾ ਕੀਰਤਨ ਕਰਨਾ ਹੈ, ਰੱਬ ਦਾ ਨਾਮ ਜਪਣਾ ਐਜ਼ ਏ ਸਮਾਂ ਕੱਢ ਕੇ ਫੋਕਸ, ਉਹਨੂੰ ਵੀ ਉਹ ਵੀ ਇੱਕ ਕਿਰਤ ਹੈ, ਨਾਮ ਜਪੋ। ਹੁਣ ਇਹ ਜਿਹੜੀ ਕਿਰਤ ਅਸੀਂ ਕਰਦੇ ਹਾਂ, ਕਿਸੇ ਤਰ੍ਹਾਂ ਵੀ ਕਿਰਤ ਕਰਦੇ ਹਾਂ, ਭਗਤ ਸਦਨਾ ਜੀ ਹੋਏ ਨੇ, ਨਾਮਾ ਜੀ ਹੋਏ ਨੇ, ਉਹ ਆਪਣੀ ਕਿਰਤ ਕਰਦੇ ਸੀ। ਕਬੀਰ ਜੀ ਹੋਏ ਨੇ, ਬਾਬੇ ਨਾਨਕ ਨੇ ਹਲ ਵਾਹਿਆ, ਉਹ ਕਿਰਤ ਕਰਦੇ ਸਨ ਆਪਣੀ। ਤਾਂ ਇਹਦੇ ਵਿੱਚ ਦੇਖ ਲਓ ਕਿ ਉਹ ਕਿਰਤ ਕਰਦੇ ਕਰਦੇ ਨਾਮ ਜਪਿਆ ਉਹਨਾਂ ਨੇ ਐਕਸਟਰਾ, ਅਤੇ ਉਹਨਾਂ ਦੀ ਸ਼ੋਭਾ ਹੋਈ, ਅੱਜ ਗੱਲ ਹੋ ਰਹੀ ਹੈ, ਗਾਂਹ ਨੂੰ ਵੀ ਹੁੰਦੀ ਰਹੇਗੀ, ਸਾਰੀ ਦੁਨੀਆ 'ਤੇ ਹੋ ਰਹੀ ਹੈ। ਇਹ ਕੌਨਸੈਪਟ ਹੈ, ਇਹ ਕਿਰਤ ਜਿਹੜੀ ਹੈ ਤੁਸੀਂ ਹੱਥੀਂ ਕਰੀ ਜਾਓ, ਆਪਣੀ ਉਪਜੀਵਿਕਾ ਦੇ ਲਈ ਕਰਨੀ ਹੈ ਆਪਾਂ ਸਾਰਿਆਂ ਨੇ, ਪਰ ਨਾਲ ਜਦੋਂ ਨਾਮ ਜਪਣਾ ਹੈ ਉਦੋਂ ਥਾਂ ਇਹ ਪੈਣੀ ਹੈ। ਨਹੀਂ ਤਾਂ ਦੁਨੀਆ ਦੇ ਵਿੱਚ ਬਿਲ ਗੇਟਸ ਵਰਗੇ, ਐਲਨ ਮਸਕ ਵਰਗੇ, ਐਮਾਜ਼ਨ ਦੇ ਓਨਰ ਵਰਗੇ ਕਿੰਨੇ ਖਰਬਾਂ ਪਤੀ ਲੋਕ ਬੈਠੇ ਨੇ ਜਿਨ੍ਹਾਂ ਕੋਲ ਅਵਾਗੋਵਨ ਪੈਸਾ ਆ, ਸਰਮਾਇਆ ਆ, ਮਾਇਆ ਆ, ਇਹ ਕਦੇ ਨੈਵਰ ਐਂਡਿੰਗ ਨਾ ਮੁੱਕਣ ਵਾਲਾ ਆ। ਪਰ ਜਿਹੜੀ ਸੈਟਿਸਫੈਕਸ਼ਨ ਹੈ, ਜਿਹੜੀ ਤਸੱਲੀ ਹੈ, ਜਿਹੜਾ ਮੋਕਸ਼ ਹੈ, ਮੁਕਤੀ ਹੈ, ਉਹ ਕਿਰਤ ਦੇ ਵਿੱਚ, ਜਦ ਕਿਰਤ ਕਰਨੀ ਹੈ ਅਸੀਂ ਕਿਸੇ 'ਤੇ ਬੋਝ ਨਹੀਂ ਬਣਨਾ, ਆਪਣੀ ਸੰਭਾਲ ਆਪ ਕਰਨੀ ਹੈ, ਹੋਰਨਾਂ ਦੀ ਵੀ ਕਰਨ ਦੀ ਕੋਸ਼ਿਸ਼ ਕਰਨੀ ਹੈ ਬੈਲੈਂਸ 'ਚ ਰੱਖ ਕੇ, ਉਹ ਤਾਂ ਹੀ ਲਾਹੇਵੰਦ ਹੁੰਦੀ ਹੈ ਜੇ ਆਪਾਂ ਨਾਲ ਨਾਮ ਵੀ ਜਪਣਾ ਹੈ। ਵੰਡ ਕੇ ਛਕਣ ਦਾ ਕੌਨਸੈਪਟ ਫੇਰ ਕਰਾਂਗੇ ਕਿਤੇ। ਗੁਰੂ ਸਾਹਿਬ ਕਹਿੰਦੇ ਨੇ ਪਹਿਲੇ ਪਾਤਸ਼ਾਹ ਰਾਗ ਗੌੜੀ ਦੇ ਵਿੱਚ, ਕਿਰਤ ਪਿਆ ਅੱਧ ਉਰਦੀ ਬਿਨ ਗਿਆਨ ਵਿਚਾਰਾ। ਅਸੀਂ ਕਿਰਤ ਦੇ ਵਿੱਚ ਪਏ ਹੋਏ ਹਾਂ ਅਤੇ ਬਿਨ ਗਿਆਨ ਵਿਚਾਰਾ ਅਸੀਂ ਕੋਈ ਵੀ ਕਿਰਤ ਕਰ ਲਈ ਦੀ, ਈਵਨ ਕਿ ਹੁਣ ਕੀਰਤਨ ਕਰਨਾ ਵੀ ਪ੍ਰੋਫੈਸ਼ਨ ਬਣ ਗਿਆ, ਪਾਠ ਕਰਨੇ ਵੀ ਪ੍ਰੋਫੈਸ਼ਨ ਬਣ ਗਏ ਆ, ਪੂਜਾ ਕਰਨੀ ਵੀ ਪ੍ਰੋਫੈਸ਼ਨ ਬਣ ਗਏ ਆ, ਨਮਾਜ਼ਾਂ ਪੜ੍ਹਨੀਆਂ, ਧਾਰਮਿਕ ਕਰਮ ਕਾਂਡ ਕਰਨੇ ਵੀ ਪ੍ਰੋਫੈਸ਼ਨ ਬਣ ਗਏ ਆ। ਵੀ ਬਾਕੀ ਜਿਹੜੇ ਅਸੀਂ ਖੇਤੀਬਾੜੀ ਵੀ ਚਲੋ ਕਰਦੇ ਹਾਂ, ਕੋਈ ਟਰੱਕ ਚਲਾ ਰਿਹਾ, ਕੋਈ ਡਰਾਈਵਿੰਗ ਕਰ ਰਿਹਾ, ਕੋਈ ਇੰਜੀਨੀਅਰ ਹੈ, ਅਸੀਂ ਇਹਦੇ ਵਿੱਚ ਇੰਨੇ ਕੁ ਖੁੱਬ ਗਏ ਹਾਂ, ਅੱਧ ਉਰਦੀ ਹੇਠਾਂ ਵੀ ਅਤੇ ਅਸਮਾਨ ਵਿੱਚ ਵੀ, ਜਿੱਥੇ ਵੀ ਅਸੀਂ ਚਲ ਜਾਈਏ, ਬਿਨ ਗਿਆਨ ਵਿਚਾਰਾ ਅਸੀਂ ਕਦੇ ਉੱਪਰ ਚੜ੍ਹ ਜਾਂਦੇ ਹਾਂ, ਕਦੇ ਪਤਾਲ 'ਚ ਡਿੱਗ ਜਾਂਦੇ ਹਾਂ, ਕਿਉਂਕਿ ਅਸੀਂ ਫਲੈਕਚੁਏਟ ਕਰ ਰਹੇ ਹਾਂ ਸਾਡੇ ਮਾਨਸਿਕਤਾ। ਕਿਉਂ? ਕਿਉਂਕਿ ਅਸੀਂ ਕਿਰਤ ਤਾਂ ਕਰੀ ਜਾਂਦੇ, ਕੰਮ 'ਚ ਇੰਨੇ ਬਿਜ਼ੀ ਹਾਂ, ਪਰ ਗਿਆਨ ਦੇ ਉੱਤੇ ਵਿਚਾਰ ਨਹੀਂ ਕਰ ਰਹੇ। ਜਿਹੜਾ ਇਲਾਹੀ ਗਿਆਨ ਹੈ ਉਹਦੇ ਵੱਲ ਧਿਆਨ ਨਹੀਂ ਸਾਡਾ ਜਾਂਦਾ, ਤਾਂ ਕਰਕੇ ਅਸੀਂ ਸੋਹਣੀ ਸੋਹਣੀ ਜੌਬਾਂ ਵੀ ਕਰਦੇ ਹੋਏ ਕਦੇ ਅਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਚਲ ਜਾਂਦੇ ਹਾਂ, ਕਈ ਵਾਰੀ ਅਸੀਂ ਐਂਗਜ਼ਾਇਟੀ ਦੇ ਵਿੱਚ ਚਲ ਜਾਂਦੇ ਹਾਂ। ਇਹਦੇ ਲਈ ਇਹਦਾ ਇਲਾਜ ਕੀ ਦੱਸਿਆ ਪਹਿਲੇ ਪਾਤਸ਼ਾਹ ਨੇ, ਬਿਨ ਉਪਮਾ ਜਗਦੀਸ਼ ਕੀ ਬਿਨ ਸੇ ਨਾ ਅੰਧਿਆਰਾ। ਕਿਰਤ ਕਰਦੇ ਹੋਏ ਜਗਦੀਸ਼, ਇਸ ਜਗਤ ਦਾ ਈਸ਼ ਮਾਲਕ ਦੀ ਉਪਮਾ ਕਰੀਏ ਆਪਾਂ, ਤਾਂ ਜਿਹੜਾ ਇਹ ਹੇਠਾਂ ਉੱਪਰ ਜਾਣਾ, ਐਂਗਜ਼ਾਇਟੀ ਡਿਪਰੈਸ਼ਨ ਜਿਹੜੀ ਆ, ਇਹ ਬਰਾਬਰ ਹੋ ਜਾਂਦੀ ਆ। ਬਿਨ ਉਪਮਾ ਜਗਦੀਸ਼ ਕੀ ਬਿਨ ਸੇ ਨਾ ਅੰਧਿਆਰਾ, ਬਿਨਾਂ ਉਪਮਾ ਤੋਂ ਬਿਨਾਂ ਇਹ ਅੰਧਿਆਰਾ ਰਹਿਣਾ ਹੀ ਰਹਿਣਾ ਆ, ਉਹਦੀ ਮਹਿਮਾ ਤੋਂ ਬਿਨਾਂ। ਸੋ ਇਸ ਕਰਕੇ ਜਿਹੜਾ ਨਾਮ ਜਪਣ ਦਾ ਕੌਨਸੈਪਟ ਹੈ ਕਿਰਤ ਕਰਨ ਦੇ ਨਾਲ, ਉਹ ਬੜਾ ਹੀ ਉੱਤਮ ਹੈ। ਜੇ ਅਸੀਂ ਸਿੱਖ ਕਹਾਉਂਦੇ ਹਾਂ ਤੇ ਕੱਲੀ ਕਿਰਤ ਹੀ ਕਰੀ ਜਾਂਦੇ ਹਾਂ, ਦੈਟਸ ਨੋਟ ਗੁੱਡ ਇਨਫ। ਜਦ ਤੱਕ ਅਸੀਂ ਉਹਦੇ ਨਾਲ ਆਪਣੇ ਅੰਦਰ ਆਪਣਾ ਨਾਮ ਨਹੀਂ ਜਪਦੇ, ਧਿਆਨ ਉਪਮਾ ਵੱਲ ਨਹੀਂ ਲਾਉਂਦੇ, ਪਰਮਾਤਮਾ ਵੱਲ ਨਹੀਂ ਲਾਉਂਦੇ, ਉਹ ਤੱਕ ਸਹੀ ਨਹੀਂ ਹੋਣਾ। ਕਿਉਂਕਿ ਸਾਡੇ ਅੰਦਰ ਹਉਮੈ ਆ ਜਾਣੀ ਕਿ ਅਸੀਂ ਬਹੁਤ ਵੱਡੀ ਜੋਬ ਕਰ ਰਹੇ ਹਾਂ ਜਾਂ ਅਸੀਂ ਬਹੁਤ ਵੱਡੀ ਸੇਵਾ ਕਰ ਰਹੇ ਹਾਂ, ਬਹੁਤ ਵੱਡਾ ਕੰਮ ਕਰ ਰਹੇ ਹਾਂ। ਸੇਵਾ ਕਰਦੇ ਹੋਏ ਗੁਰੂ ਘਰਾਂ ਦੇ ਵਿੱਚ ਜਾਂ ਸਮਾਜ ਦੀ ਸੇਵਾ ਕਰਦੇ ਜਾਂ ਕਿਤੇ ਵੀ ਕਰਦੇ ਹੋਏ, ਜੇ ਉਪਮਾ ਦਿਮਾਗ ਦੇ ਵਿੱਚ ਨਾਮ ਦੀ ਪਰਮਾਤਮਾ ਦੀ ਨਹੀਂ ਹੈਗੀ ਤਾਂ ਉਹ ਸਾਰੀ ਕਹਿੰਦੇ ਆ ਬਿਨਸੇ ਨਾ ਅੰਧਿਆਰਾ, ਉਹ ਆਲਮੋਸਟ ਨਿਫਲ ਹੁੰਦੀ ਆ। ਸੋ ਇਹ ਸੀ ਕਿਰਤ ਦਾ ਕੋਨਸੈਪਟ ਇੱਕ ਐਂਗਲ ਤੋਂ। ਇਹਦੇ ਬੜੇ ਐਂਗਲ ਹੈ, ਬੜੇ ਐਂਗਲ ਤੋਂ ਇਹਨਾਂ ਨੇ ਡੈਫੀਨੇਸ਼ਨ ਦਾ, ਬੜੇ ਗੁਰਬਾਣੀ ਅਥਾਹ ਸਾਗਰ ਹੈ, ਜਿੱਦਾਂ ਜਿੱਦਾਂ ਡੁੱਬੀਆਂ ਮਾਰਾਂਗੇ ਉੱਦਾਂ ਉੱਦਾਂ ਨਵੇਂ ਨਵੇਂ ਕੋਣਾਂ ਤੋਂ, ਨਵੇਂ ਨਵੇਂ ਐਂਗਲਸ ਤੋਂ, ਨਵੇਂ ਨਵੇਂ ਪਰਸਪੈਕਟਿਵ ਸਾਹਮਣੇ ਆਉਂਦੇ ਨੇ ਮਨ ਦੇ ਵਿੱਚ, ਪਤਾ ਲੱਗਦਾ ਹੈ ਡੂੰਘਾਈ ਦਾ ਗੁਰੂ ਸਾਹਿਬ ਦੀ। ਸੋ ਅੱਜ ਆਪਾਂ ਕੁਛ ਗੀਤ ਪੇਸ਼ ਕਰਨੇ ਨੇ, ਔਰ ਤਕਰੀਬਨ ਅੱਜ ਅਸੀਂ ਜਿਹੜੇ ਟਰੱਕ ਡਰਾਈਵਰ ਵੀਰ ਨੇ ਉਹਨਾਂ ਦੇ ਲਈ, ਜਾਂ ਬੱਸ ਡਰਾਈਵਰ ਵੀ ਰੱਖ ਲਓ, ਕੋਈ ਵੀ ਕੋਰੀਅਰ ਵਾਲੇ ਰੱਖ ਲਓ, ਟੈਕਸੀ, ਊਬਰ, ਐਵਰੀਬਡੀ ਹੂ ਡਰਾਈਵਿੰਗ, ਉਹਨਾਂ ਦੇ ਨਾਲ ਉਹਨਾਂ ਦੇ ਲਈ ਇੱਕ ਦੋ ਗੀਤ ਪੇਸ਼ ਕਰਾਂਗੇ। ਇੱਕ ਜੁਗਨੀ ਗਾਈ ਹੈ ਡਰਾਈਵਰ ਵੀਰਾਂ ਵਾਸਤੇ, ਕਿਰਤੀਆਂ ਵਾਸਤੇ, ਉਹ ਆਪਾਂ ਸੁਣਦੇ ਹਾਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਤੁਹਾਡੇ ਸੁਨੇਹੇ ਪਹੁੰਚ ਰਹੇ ਨੇ, ਇਸ ਤੋਂ ਬਾਅਦ ਸੁਨੇਹੇ ਲਵਾਂਗੇ, ਅਮਰੀਕ ਭਾਜ ਵੀ ਆਉਂਦੇ ਹੀ ਹੋਣਗੇ।
ਜੁਗਨੀ ਦਾ ਮਾਇਆ ਟਰੱਕਾਂ ਤੇ, ਨੀਂਦਾਂ ਨੇ ਪਹਾੜੂ ਅੱਖਾਂ ਤੇ, ਮਸਲੇ ਬਣ ਗਏ ਨੇ ਲੱਖਾਂ ਦੇ, ਜੁਗਣੀ ਰੋਂਦੀ ਰਹਿੰਦੀ, ਰੋ ਰੋ ਕੇ ਹੋਵੇੜੇ ਧੋਂਦੀ ਰਹਿੰਦੀ, ਰੋ ਰੋ ਕੇ ਹੋਵੇੜੇ ਧੋਂਦੀ ਰਹਿੰਦੀ। ਉਹ ਜੁਗਣੀ ਦਾ ਮਾਇਆ ਟਰੱਕਾਂ ਤੇ, ਜੁਗਣੀ ਦਾ ਮਾਇਆ ਗਾਉਂਦਾ ਏ, ਢੋਲੇ ਦੀਆਂ ਕਲੀਆਂ ਲਾਉਂਦਾ ਏ, ਲੀੜੇ ਮਨ ਮਰਜ਼ੀ ਦੇ ਪਾਉਂਦਾ ਏ, ਜੁਗਣੀ ਫਿਕਰਾਂ ਕਰਦੀ, ਕੋਈ ਗਾ ਮੇਰੇ ਲਈ ਗੀਤ ਵੇੜਿਆ ਮਿੰਨਤਾਂ ਕਰਦੀ, ਕੋਈ ਗਾ ਮੇਰੇ ਲਈ ਗੀਤ ਵੇੜਿਆ ਮਿੰਨਤਾਂ ਕਰਦੀ। ਜੁਗਣੀ ਦਾ ਮਾਇਆ ਗਾਉਂਦਾ ਏ, ਜੁਗਣੀ ਹੌਂਕੇ ਗਿਣਦੀ, ਉੱਥੇ ਮਾਇਆ ਡਾਲਰ ਗਿਣਦਾ, ਜੁਗਣੀ ਹੌਂਕੇ ਗਿਣਦੀ, ਜੁਗਣੀ ਦਾ ਮਾਇਆ ਐਲ ਜੀ।
ਜੀ ਮਾਈਆ ਦੱਸ ਵੇ, ਬਹੁਤ ਸੋਹਣਾ ਗੀਤ, ਮੈਨੂੰ ਲੱਗਿਆ ਕਿ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਦੇਵਾਂ। ਸੋ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਅਤੇ ਰੁਪਿੰਦਰ ਸਿੰਘ ਗਿੱਲ ਕਾਲਕਲਾਂ ਵਾਲਿਆਂ ਨੇ ਮੈਸੇਜ ਭੇਜਿਆ ਸੀ ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ, ਠੀਕ ਠਾਕ ਹੋ। ਮਨਦੀਪ ਮਾਨ ਉਹਨਾਂ ਨੇ ਵਾਯਾਲਾ ਤੋਂ, ਸਾਊਥ ਆਸਟ੍ਰੇਲੀਆ ਤੋਂ, ਇੱਕ ਬਹੁਤ ਪੁਰਾਣੀ ਤਸਵੀਰ ਤਸਵੀਰ ਤਾਂ ਨਵੀਂ ਹੈ ਵੈਸੇ, ਟਰੈਕਟਰ ਕੇਸ ਦਾ ਕਿਆ ਵਾ ਤਾਂ ਇੰਜਣ, ਪੁਰਾਣੀ ਮਸ਼ੀਨਰੀ ਦੀ ਫੋਟੋ ਭੇਜੀ ਹੈ ਅਤੇ ਬਹੁਤ ਸੋਹਣੀ ਹੈ, ਮੈਂ ਸਾਂਝੀ ਕਰ ਦਿੱਤੀ ਹੈ ਤੁਹਾਡੇ ਨਾਲ। ਮਨਦੀਪ ਜੀ ਸਤਿ ਸ਼੍ਰੀ ਅਕਾਲ, ਸੁਖਵਿੰਦਰ ਸੋਹੰਦ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਭਾਅ ਜੀ? ਠੀਕ ਠਾਕ ਹੋ? ਕੁਲਵੀਰ ਸੰਧੂ ਕਨੇਡਾ ਵਾਲੇ, ਫਤਿਹ ਜੀ ਫਤਿਹ, ਗੌਰਵ ਸ਼ਰਮਾ ਵੀ ਵਿਨੀਪੈਗ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤਸਵੀਰਾਂ -28 ਡਿਗਰੀ ਮੌਸਮ ਦੀ ਜਾਣਕਾਰੀ ਦੱਸ ਰਹੇ ਨੇ ਵਿਨੀਪੈਗ ਤੋਂ, ਲਓ ਨਜ਼ਾਰੇ ਫਿਰ ਠੰਡ ਦੇ। ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਬਾਈ ਜੀ? ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਬਾਈ ਜੀ ਅੱਜ ਇੱਕ ਹਫ਼ਤੇ ਬਾਅਦ ਠੰਡ ਥੋੜ੍ਹੀ ਘੱਟ ਹੋਈ ਹੈ। ਠੀਕ ਹੈ ਜੀ, -28 ਡਿਗਰੀ ਰਿਕਾਰਡ ਤੋਂ ਟੁੱਟੇ ਜਾ ਰਹੇ ਨੇ ਕਹਿੰਦੇ ਅਮਰੀਕਾ ਦੇ ਵਿੱਚ, ਸੋ ਠੰਡ ਬਹੁਤ ਪੈ ਰਹੀ ਆ। ਸੋ ਪਤਾ ਨਹੀਂ ਹਰ ਸਾਲ ਕੋਈ ਨਾ ਕੋਈ ਰਿਕਾਰਡ ਜਿਹੜਾ ਬਣਦਾ ਟੁੱਟਦਾ ਰਹਿੰਦਾ ਹੈ। ਲਓ ਨਜ਼ਾਰੇ ਫਿਰ, ਧੂਣੀਆਂ ਬਾਲੋ ਹੀਟਰਾਂ ਦੇ ਮੂਹਰੇ। ਸੋ ਪ੍ਰੋਗਰਾਮ ਦੇ ਵਿੱਚ ਹੁਣ ਮੌਸਮ ਦੀ ਜਾਣਕਾਰੀ ਵੀ ਆਪਾਂ ਸਾਂਝੀ ਕਰਨੀ ਆ। ਆਸਟ੍ਰੇਲੀਆ ਤੋਂ ਸ਼ੁਰੂ ਕਰਦੇ ਹਾਂ, ਕੇਨਸ 31 ਡਿਗਰੀ ਅੱਜ ਮੀਂਹ ਦੱਸਿਆ ਜਾ ਰਿਹਾ, ਅਤੇ ਅੱਜ 33 ਡਿਗਰੀ ਬ੍ਰਿਸਬਨ ਦੇ ਵਿੱਚ, ਕੌਫਸਰਵ ਦੇ ਵਿੱਚ 27 ਡਿਗਰੀ, ਸ਼ਾਮ ਨੂੰ ਮੀਂਹ ਦੱਸਿਆ ਜਾ ਰਿਹਾ, ਸਿਡਨੀ ਦੇ ਵਿੱਚ ਮੀਂਹ ਪੈ ਰਿਹਾ 25 ਡਿਗਰੀ, ਔਰ ਕੈਨਬਰਾ ਵਿੱਚ ਵੀ ਮੀਂਹ ਪੈ ਰਿਹਾ 26 ਡਿਗਰੀ, ਮੈਲਬਨ ਦੇ ਵਿੱਚ ਵੀ ਜ਼ਿਆਦਾ ਅੱਜ ਮੀਂਹ ਪੈਣ ਦੀਆਂ ਸੰਭਾਵਨਾ ਹੀ ਹੈ 21 ਡਿਗਰੀ। ਸੋ ਈਸਟ ਕੋਸਟ ਉੱਤੇ ਕਾਫ਼ੀ ਮੀਂਹ ਪੈ ਰਿਹਾ, ਐਲਿਸ ਸਪ੍ਰਿੰਗ ਤੋਂ ਲੈ ਕੇ ਇੱਕ ਬੈਲਟ ਬਣੀ ਹੋਈ ਹੈ, ਸੋ ਇਹ ਵੈੱਟ ਵੀਕਐਂਡ ਰਹੇਗਾ। ਐਡਲੇਡ ਦੇ ਵਿੱਚ ਮੌਸਮ ਤਕਰੀਬਨ ਸਾਫ਼ ਰਹੇਗਾ 24 ਡਿਗਰੀ, 34 ਡਿਗਰੀ ਧੁੱਪ ਖਿੜੀ ਰਹੇਗੀ ਪਰਥ ਦੇ ਵਿੱਚ, ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ 32 ਡਿਗਰੀ, ਐਲਿਸ ਸਪ੍ਰਿੰਗ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ 29 ਡਿਗਰੀ, 13 ਡਿਗਰੀ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ, ਔਰ 22 ਡਿਗਰੀ ਤੱਕ ਅੱਜ ਪਹੁੰਚੇਗਾ, ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਮਰੀਕ ਭਾਅ ਜੀ ਜੁਆਇਨ ਕਰ ਹੀ ਰਹੇ ਹੋਣਗੇ ਸਾਡੇ ਨਾਲ, ਬੜੀ ਛੇਤੀ ਆ ਰਹੇ ਨੇ। ਅਤੇ ਪਿਆਰੇ, ਪੰਜਾਬ ਦੇ ਵਿੱਚ ਭੁਚਾਲ ਆਇਆ ਹੈ, ਇਹ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕੱਲ੍ਹ ਤਕਰੀਬਨ ਰਾਤੀ ਕਾਫ਼ੀ ਫੇਸਬੁੱਕ 'ਤੇ ਭੁਚਾਲ ਆਇਆ, ਉਸ ਤੋਂ ਉਪਰੰਤ, ਕਿਉਂਕਿ ਸਾਰੀ ਫੇਸਬੁੱਕ ਜਿਹੜੀ ਹੈ ਉਹ ਭੁਚਾਲ ਦੇ ਨਾਲ ਭਰੀ ਪਈ ਸੀ। ਸੋ ਇਸ ਦਾ ਜੋ ਮੱਧ ਹੈ ਜਿੱਥੋਂ ਇਹ ਸ਼ੁਰੂ ਹੋਇਆ, ਇਹ ਹਿਮਾਲਿਆ ਦੇ ਉਸ ਪਾਰ ਦੂਜੇ ਪਾਰ ਕਸ਼ਮੀਰ ਤੋਂ ਉੱਤੋਂ ਦੀ ਇਸ ਦਾ ਐਪੀ ਸੈਂਟਰ ਦੱਸਿਆ ਜਾ ਰਿਹਾ। ਅਤੇ ਫਿਲਹਾਲ ਕੋਈ ਰਿਪੋਰਟਾਂ ਨਹੀਂ ਆ ਰਹੀਆਂ ਜਾਨੀ ਅਤੇ ਮਾਲੀ ਨੁਕਸਾਨ ਦੀਆਂ। ਤਕਰੀਬਨ 6.5 ਰਿਕਟਰ ਸਕੇਲ ਦੇ ਉੱਤੇ ਇਸ ਦੀ ਤੀਬਰਤਾ ਸੀ। ਔਰ ਸਾਡੇ ਨਾਲ ਲੱਕੀ ਖੱਟਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਬ੍ਰਿਸਬਨ ਵਾਲੇ ਹੋ? ਮਹਿੰਦਰ ਸਿੰਘ ਹੰਸ ਜੀ, ਕੀ ਹਾਲ ਚਾਲ? ਬੜੀ ਦੇਰ ਬਾਅਦ ਆਏ ਹੋ ਜੀ ਆਇਆਂ ਨੂੰ, ਅਤੇ ਆਖਰੀ ਵਾਰੀ ਤੁਸੀਂ 24 ਨੂੰ ਮੈਸੇਜ ਪਾਇਆ ਸੀ। ਖੈਰ, ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਸਾਡੇ ਪੋਡਕਾਸਟ 'ਤੇ ਸਾਨੂੰ ਸੁਣਦੇ ਨੇ। ਅਤੇ ਲਓ ਹੁਣ ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ ਹੈ। ਅੱਜ ਗੀਤ ਜਿਹੜਾ ਆ ਉਹ ਡਰਾਈਵਰ ਵਾਸਤੇ ਆ, ਡਰਾਈਵਰ ਵੀਰਾਂ ਵਾਸਤੇ। ਉਹ ਅੱਜ ਕੱਲ੍ਹ ਤਾਂ ਭੈਣਾਂ ਵੀ ਚਲਾ ਰਹੀਆਂ ਨੇ, ਬੀਬੀਆਂ ਵੀ ਚਲਾ ਰਹੀਆਂ ਨੇ, ਟਰੱਕ ਵੀ ਚਲਾਉਂਦੀਆਂ ਨੇ, ਬੱਸਾਂ ਵੀ ਚਲਾਉਂਦੀਆਂ ਨੇ, ਊਬਰ ਵੀ ਚਲਾਉਂਦੀਆਂ ਨੇ। ਚੰਗੀ ਗੱਲ ਹੈ, ਵਧੀਆ ਗੱਲ ਹੈ, ਕਿਰਤ ਕਰਨੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਦੱਸਿਆ ਕਿ ਕਿਰਤ ਕਰਦੇ ਹੋਏ ਕਰਨਾ ਕੀ ਹੈ, ਆਪਣਾ ਦਿਮਾਗ ਕਾਨਫਰੰਸ ਕਾਲਾਂ ਲਾ ਲਾ ਕੇ ਬੇਕਾਰ ਦੇ ਚਲੰਤ ਮਾਮਲਿਆਂ ਦੇ ਉੱਤੇ ਗੱਲਾਂ ਕਰੀ ਜਾਣੀਆਂ, ਸੁਣੀ ਜਾਣੀਆਂ, ਇਹ ਕੰਮ ਕਰਨੇ ਆ, ਜਾਂ ਕੁਛ ਆਪਣੀ ਮਾਨਸਿਕ ਤੁਸੀਂ ਜਿਹੜੀ ਹੈ ਸਪਿਰਚੁਅਲ ਜਰਨੀ ਵੀ ਕਰ ਸਕਦੇ ਹੋ, ਆਪਣੇ ਆਪ ਨੂੰ ਸਹਿਜ ਵਿੱਚ ਵੀ ਲਿਆ ਸਕਦੇ ਹੋ, ਐਂਗਜ਼ਾਇਟੀ ਘਟੇਗੀ, ਡਿਪਰੈਸ਼ਨ ਘਟੇਗੀ। ਲਓ ਜੀ, ਸੁਰਿੰਦਰ ਸ਼ਿੰਦੇ ਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਹੈ।
ਬਿਲੋ ਨੀ ਤੇਰਾ ਚੰਨ ਵਰਗਾ ਨਿਤ ਜੱਟ ਨੂੰ ਪੱਲੇ ਖੇ ਪਾਵੇ, मुखड़ा बिलोनी तेरा चन वरगा नित जट नू पलेखे पावे रखिया ट्रक नाल बन डूरिया रखिया ट्रक नाल बन डूरिया हाए सुनिए हाए हिरिए नी राणी उड़दी हवा विच जावे ओ राणी उड़दी हवा विच जावे
दिन मुकलावे वाले राल मिल बैण दे यही चार दिन हुंदे दिलां दियां कहण दे करके स्टार्ट गड्डी लै तुरिया करके स्टार्ट गड्डी लै तुरिया जाके बह गया इंदा और लाके डेरा किवें लगदा गड्डी च जी तेरा वे किवें लगदा गड्डी च जी तेरा
ढाबियां ते बैठ के ही चित पर चाहिदा जद गोरिए नी असी लम्मे रूट जाईदा जद तेरी यादियां दी डुब जानिए जद तेरी यादियां दी मर जानिए नी जट जब्बियां हवा नू पा पुरानी उड़दी हवा विच जावे राणी उड़दी हवा विच जावे
मेरे बिना उथे किवें लावेगा तू सारवे के पटोले जही करे मुटियार वे जिना दे करे ने माही नित कहंदिया जिना दे करे ने माही नित कहंदिया कदों आऊ गड लै वर तेरा किवें लगदा गड्डी च जी तेरा वे किवें लगदा गड्डी च जी तेरा
जान तो प्यार मैनू गोरी इट रखनी आऊंगा जरूर तू तसली जरा रखनी आऊगा देना च संगो वाल मेरे जानी आऊगा देना च संगो वाल मेरे जानी गेड़ा एक ता इंदौर ला आवे राणी उड़दी हवा विच जावे
किवें लगदा गड्डी च जी तेरा
ओ राणी उड़दी हवा विच जावे
केड़े केड़े देशां विच की वाप रहा है हर देश विच हो रही भिन्न भिन्न गतिविधियां की जानकारी मुहैया करवाएगा हरमन रेडियो हरमन रेडियो हरमन रेडियो विदेशी बसदे पंजाबियां दी रूह नूं पंजाब दी मिट्टी नाल जोड़न दा उपराला कर रहा है हरमन रेडियो हरमन रेडियो हरमन रेडियो हरमन रेडियो हरमन रेडियो हरमन रेडियो
दिल नाल दिल मिले ताइयों गल बनदी आ यार बल यार दा ध्यान होना चाहीदा गल हुई हुंदी जिदे विच कोई गल होवे गल्लां विचों गल दा ज्ञान होना चाहीदा मैं हाँ दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया कितने तरना की दी बन गई सरकार विच मिठे मिठे गीत होणगे ते सजणा दा सत्कार फिर तीर सीधे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम चल रहा ते साडा तुहाडा साथ बणिया होया इंटरनेट दियां तरंगां दे राहीं और मेरे नाल अमरीक फलोरा भाजी ज्वाइन कर गए ने सिडनी तो मैं उन्हां दा स्वागत करदा सत श्री अकाल भाजी जी आयां नूं प्रोग्राम विच
ਸਤਿ ਸ਼੍ਰੀ ਅਕਾਲ ਅਮਨਦੀਪ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਇਹਦਾ ਆਨੰਦ ਮਾਣ ਰਹੇ ਆ ਆਸ ਕਰਦੇ ਹਾਂ ਕਿ ਉਹ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੋਣਗੇ
ਹਾਂਜੀ ਹਾਂਜੀ ਅੱਜ ਥੋੜੇ ਜਿਹੇ ਮੈਨੂੰ ਲੱਗਦਾ ਤੁਸੀਂ ਸਪਿਰਚੁਅਲ ਜਿਹੇ ਹੋਏ ਹੋ ਮੈਨੂੰ ਲੱਗਦਾ ਸੈਟਲ ਡਾਊਨ ਹੋ ਗਏ ਆ ਕੀ ਗੱਲ ਹੈ
ਸੈਟਲ ਡਾਊਨ ਤਾਂ ਲਗਭਗ ਰਹਿੰਦੇ ਹੀ ਆ ਸੈਟਲ ਡਾਊਨ ਇਸ ਉਮਰ ਚ ਨੀ ਸੈਟਲ ਡਾਊਨ ਹੋਣਾ ਤਾਂ ਫੇਰ ਕਿਹੜੀ ਉਮਰ ਚ ਜਾ ਕੇ ਸੈਟਲ ਡਾਊਨ ਹੋਣਾ ਤੇ ਠੀਕ ਠਾਕ ਆ ਵਧੀਆ ਚੱਲ ਰਿਹਾ ਸਭ ਕੁਛ
ਨਹੀਂ ਅੱਜ ਗੋਲ ਜਿਹੀਆਂ ਗੱਲਾਂ ਕਰੀ ਅੱਜ ਤੁਸੀਂ ਗੋਲ ਜਿਹੀ ਗੱਲ ਕਰ ਰਹੇ ਹੋ ਕੋਈ ਇੰਨਾ ਉਤਸ਼ਾਹ ਨਹੀਂ ਹੈਗਾ ਤੁਹਾਡੇ ਚ ਕੀ ਗੱਲ ਹੈ
ਅੱਜ ਅਮਨਦੀਪ ਸਿਡਨੀ ਦੇ ਵਿੱਚ ਮੌਸਮ ਜਿਹੜਾ ਨਾ ਢਿੱਲਾ ਢਿੱਲਾ ਜਿਹਾ ਆਇਆ ਜਿੱਦਾਂ ਬਾਰਿਸ਼ ਹੋ ਰਹੀ ਆ
ਅੱਛਾ
ਜਿੰਨੇ ਵੀ ਯੂਰੋਪੀਅਨ ਕੰਟਰੀ ਆ ਨਾ ਜੇ ਤੁਸੀਂ ਦੇਖੋ ਉਹਨਾਂ ਦਾ ਵੀ ਜਿਹੜਾ ਬਿਹੇਵੀਅਰ ਹੈ ਨਾ ਥੋੜਾ ਢਿੱਲਾ ਢਿੱਲਾ ਸਿੱਲਾ ਸਿੱਲਾ ਜਿਹਾ ਹੁੰਦਾ ਮੌਸਮ ਦਾ ਵਾਤਾਵਰਣ ਦਾ ਤੁਹਾਡੇ ਆਲੇ ਦੁਆਲੇ ਦਾ ਤੁਹਾਡੇ ਤੇ ਜ਼ਰੂਰ ਕੋਈ ਨਾ ਕੋਈ ਪ੍ਰਭਾਵ ਪੈਂਦਾ ਇੱਦਾਂ ਹੀ ਸੰਗਤ ਦਾ ਵੀ ਪ੍ਰਭਾਵ ਪੈਂਦਾ ਤੁਹਾਡੇ ਤੇ ਜੇ ਸਮਝੌਤਾ ਨਾ ਰਿਹਾ ਹੋਵੇ ਨਾ ਹੋ ਰਿਹਾ ਹੋਵੇ ਤਾਂ ਉਹਦਾ ਵੀ ਥੋੜਾ ਪ੍ਰਭਾਵ ਤੁਹਾਡੇ ਤੇ ਪੈਂਦਾ ਹੁਣ ਕਈ ਗੱਲਾਂ ਅਮਨਦੀਪ ਲਟਕ ਰਹੀਆਂ ਜਿਸ ਵੇਲੇ ਇਹ ਗੱਲਾਂ ਲਟਕ ਰਹੀਆਂ ਹੁਣ ਤਾਂ ਉਹਦਾ ਵੀ ਪ੍ਰਭਾਵ ਤੁਹਾਡੇ ਆਲੇ ਦੁਆਲੇ 'ਤੇ ਪੈਣ ਲੱਗਦਾ ਆ, ਉਹ ਮਹਿਸੂਸ ਹੋਣਾ ਜ਼ਰੂਰ ਤੁਹਾਡੇ ਦੇ ਪਰਸਨੈਲਿਟੀ ਦੇ ਵਿੱਚ ਹੋਣ ਲੱਗਦਾ ਹੈ, ਮੈਨੂੰ ਇੱਦਾਂ ਲੱਗਦਾ ਆ ਅਮਨਦੀਪ।
ਚਲੋ ਇਹ ਜਿਹੜੀਆਂ ਗੱਲਾਂ ਭਾਅ ਜੀ ਵੀ ਹੁਣ ਚੀਅਰ ਅਪ ਹੋਵੋ, ਕੋਈ ਤਾਂ ਜਿਹੜੀ ਦੁਨੀਆ ਆਈ ਜਾਈ ਜਾਣੀ ਆ, ਅਤੇ ਆਪਾਂ ਫਿਰ ਜੀਵਨ ਤਾਂ ਜੀਣਾ ਹੀ ਆ ਨਾ। ਖੈਰ ਪੋਜ਼ਿਟਿਵ ਰਹੋ ਭਾਅ ਜੀ, ਗੱਲ ਇਹ ਆ ਵੀ ਜਿਹੜੇ ਜਿੱਦਾਂ ਵੀ ਕੋਈ ਅੰਦੋਲਨ ਚੱਲਦਾ ਆ, ਕੋਈ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਸੋ ਇਸ ਕਰਕੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ, ਖੁਸ਼ ਰਹਿਣਾ ਆ, ਅਤੇ ਕੰਟੈਕਸਟ ਤੋਂ ਬਾਹਰ ਨਹੀਂ ਹੋਣਾ। ਇਹ ਜੋ ਸਿਚੁਏਸ਼ਨਾਂ ਆਉਂਦੀਆਂ ਨੇ ਚਲੇ ਵੀ ਜਾਂਦੀਆਂ ਨੇ। ਅਮਰੀਕ ਭਾਅ ਜੀ ਪਹਿਲਾਂ ਆਪਾਂ ਸੁਨੇਹੇ ਲੈਂਦੇ ਹਾਂ, ਤਾਂ ਵੈਸੇ ਰਵਿੰਦਰ ਤਾਂ ਨਹੀਂ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਭਾਅ ਜੀ ਤਾਜ਼ੇ ਤਾਜ਼ੇ ਉੱਠੇ ਲੱਗਦੇ ਨੇ। ਮੈਨੂੰ ਲੱਗਦਾ ਤੁਸੀਂ ਤਾਂ ਸੈਰ 'ਤੇ ਵੀ ਜਾਇਆ। ਅੱਛਾ ਸੈਰ 'ਤੇ ਅੱਜ ਸੱਚ ਮੀਂਹ ਪੈਂਦਾ, ਸੈਰ 'ਤੇ ਤੁਸੀਂ ਗਏ ਨਹੀਂ ਹੋਣੇ?
ਨਹੀਂ ਅੱਜ ਨਹੀਂ ਜਾ ਹੋਇਆ, ਜਾਣਾ ਸੀਗਾ ਪਰ ਜਾ ਨਹੀਂ ਹੋਇਆ।
ਤੁਹਾਡਾ ਦਾ ਫਿਰ ਵੀਕਐਂਡ ਦਾ ਜਿਹੜਾ ਉਹ ਸਾਰਾ ਮਸਾਲਾ ਜਿਹੜਾ ਤੁਹਾਨੂੰ,
ਮੈਂ ਨਾ ਡਾਇਰੈਕਸ਼ਨ ਬਦਲ ਦਿੱਤੀ, ਉਧਰ ਨੂੰ ਨੀ ਮੈਂ ਅੱਜ ਕੱਲ ਜਾਂਦਾ, ਮੈਂ ਅੱਜ ਕੱਲ ਹੋਰ ਇਲਾਕੇ ਨੂੰ ਜਾਂਦਾ, ਉਧਰ ਇੱਦਾਂ ਦੀਆਂ ਘਟਨਾਵਾਂ ਹੋ ਨਹੀਂ ਰਹੀਆਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀ। ਕੁੱਤੇ ਵਾਲੀ ਇੱਕ ਜਨਾਨੀ ਜਾਂਦੀ ਹੁੰਦੀ ਸੀ ਤੇ ਬੰਦਾ ਪਾਕਿਸਤਾਨੀ ਜਿਹੜਾ ਸੈਰ ਕਰਦਾ ਹੁੰਦਾ ਸੀ ਉਹਦੀ ਜਿਹੜੀ ਗੁਫ਼ਤਗੂ ਹੁੰਦੀ ਸੀ ਉਹ ਨਹੀਂ ਸੁਣਦੀ ਹੁੰਦਾ, ਤੇ ਕਈ ਤਰ੍ਹਾਂ ਦੇ ਚੇਂਜੇ ਥੋੜੀਆਂ ਜਿਹੀਆਂ ਕੀਤੀਆਂ ਆ। ਤੇ ਉੱਧਰ ਜਿੱਧਰ ਨਵੇਂ ਪਾਸੇ ਘੁੰਮਣ ਨੂੰ ਚਾਹੀਦਾ, ਉੱਧਰ ਇਹ ਗੱਲਾਂ ਹਲੇ ਵਾਪਰ ਨਹੀਂ ਰਹੀਆਂ, ਐਕਸਪੀਰੀਅੰਸ ਨਹੀਂ ਹੋ ਰਿਹਾ ਇੱਦਾਂ ਦਾ, ਉਹਦੇ ਕਰਕੇ ਵੀ ਥੋੜਾ ਹੋ ਸਕਦਾ ਕਿ ਮੂਡ ਦੇ ਵਿੱਚ ਥੋੜੀ ਵੇਰੀਏਸ਼ਨ ਹੋਵੇ। ਤੇ ਵੈਸੇ ਤਾਂ ਇੱਕ ਜਗ੍ਹਾ ਤੇ ਟਿਕਾਵ ਨਹੀਂ ਸਾਨੂੰ ਰੱਖਣਾ ਚਾਹੀਦਾ, ਚੇਂਜਸ ਕਰਦੇ ਰਹਿਣਾ ਚਾਹੀਦਾ। ਹੁਣ ਜਿੱਦਾਂ ਸਰਕਾਰ ਵੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਨਵੇਂ ਨਵੇਂ ਕਾਨੂੰਨ ਲਿਆ ਕੇ ਥੋੜੀਆਂ ਚੇਂਜਸ ਕੀਤੀਆਂ ਜਾਣ, ਤਾਂ ਜਿਹੜਾ ਇੱਕ ਠਹਿਰਾਵ ਆਇਆ ਨਾ ਇਕੋਨਮੀ ਦੇ ਵਿੱਚ ਉਸਨੂੰ ਬਦਲਿਆ ਜਾਵੇ, ਏਦਾਂ ਦੇ ਮੈਨੂੰ ਲੱਗਦਾ।
ਠੀਕ ਹੈ, ਦੇਖੋ ਜਿਹੜੇ ਇਲਾਕੇ 'ਚ ਤੁਸੀਂ ਜਾਂਦੇ ਹੋ ਨਾ, ਜੇ ਫਿਰ ਇਹ ਉੱਧਰ ਪ੍ਰੋਬਲਮ ਹੈ ਨਹੀਂ ਇੱਦਾਂ ਦੀਆਂ, ਤਾਂ ਤੁਸੀਂ ਹੁਣ ਲੈ ਨਾ ਜਾਇਓ ਕਿਤੇ, ਅਗਲੇ ਨੇ ਕਹਿਣਾ ਉੱਧਰ ਇੱਕ ਬੰਦਾ।
ਇਹੀ ਤਾਂ ਮੈਂ ਸੋਚ ਰਿਹਾ ਵੀ ਉੱਧਰ ਪ੍ਰੋਬਲਮ ਹੈ ਕਾਤੇ ਨਹੀਂ, ਤੇ ਉਹਦੀ ਥੋੜੀ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਪ੍ਰੋਬਲਮ ਉੱਧਰ ਉੱਦਾਂ ਜਾਣੀਆਂ ਚਾਹੀਦੀਆਂ। ਜੇ ਪ੍ਰੋਬਲਮ ਨਾ ਹੋਣ ਨਾ, ਜਿਵੇਂ ਜ਼ਿੰਦਗੀ ਸਮੂਥ ਚੱਲਦੀ ਰਹੇ, ਵਾਤਾਵਰਨ ਵੀ ਸਮੂਥ ਚੱਲਦਾ ਰਹੇ, ਤਾਂ ਰਵਾਨਗੀ ਵੀ ਸਮੂਥ ਹੋਵੇ, ਤਾਂ ਉਹਦੇ ਵਿੱਚ ਰੌਚਕਤਾ ਫਿਰ ਮਰ ਜਾਂਦੀ ਹੈ। ਰੌਚਕਤਾ ਨੂੰ ਲਿਆਉਣ ਦੇ ਲਈ ਜਿਹੜੀ ਸਮੂਥਨੈਸ ਹੈ ਇਹਨੂੰ ਡਿਸਟਰਬ ਵੀ ਕਈ ਵਾਰੀ ਕਰਨਾ ਪੈਂਦਾ, ਤਾਂ ਕਿ ਉਹਦੇ ਵਿੱਚ ਚੈਲੇਂਜ ਕ੍ਰੀਏਟ ਕੀਤਾ ਜਾ ਸਕੇ, ਤੇ ਜਿਸ ਵੇਲੇ ਚੈਲੇਂਜ ਕ੍ਰੀਏਟ ਕੀਤਾ ਜਾ ਸਕੇ ਫਿਰ ਤੁਸੀਂ ਐਫਰਟ ਵੀ ਕਰਦੇ ਆ, ਜਿਸ ਵੇਲੇ ਐਫਰਟ ਕਰਦੇ ਆ ਤਾਂ ਤੁਹਾਡਾ ਜਿਹੜਾ ਸਰੀਰਕ ਢਾਂਚਾ ਵੀ ਠੀਕ ਰਹਿੰਦਾ, ਸਿਸਟਮ ਤੁਹਾਡਾ ਠੀਕ ਰਹਿੰਦਾ। ਜੇ ਐਫਰਟ ਨਹੀਂ ਕਰਦੇ ਕਿਸੇ ਖੜਾ ਆਏ ਜਿੱਦਾਂ ਇਹ ਰੁਕਾਵਟ ਆ ਗਈ, ਇੱਕ ਤਰ੍ਹਾਂ ਚੀਜ਼ਾਂ ਇੱਕ ਜਗ੍ਹਾ ਰੁਕ ਗਈਆਂ, ਫਿਰ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਰਵਾਨਗੀ ਖਤਮ ਹੋਣ ਦੇ ਨਾਲ, ਉਤਸ਼ਾਹ ਖਤਮ ਹੋਣ ਦੇ ਨਾਲ ਜ਼ਿੰਦਗੀ ਦੇ ਜਿਹੜੇ ਚਾਅ ਉਹ ਵੀ ਮਰਦੇ ਜਾਂਦੇ। ਫਿਰ
ਭਾਜੀ ਤੁਹਾਡੇ ਸਵੇਰੇ ਜਿਹੜੇ ਆ ਹੁਣੇ ਤੁਸੀਂ ਤੁਹਾਨੂੰ ਪ੍ਰੋਬਲਮ ਆਈ ਆ ਸੁਸਤੀ ਦੀ, ਰਵਿੰਦਰ ਤਾਂ ਨਹੀਂ ਮਸਲੇ ਦਾ ਹੱਲ ਕੱਢ ਰਹੇ ਨੇ, ਕਹਿੰਦੇ ਚਾਹ ਪੀ ਕੇ ਕਾਇਮ ਹੋਣਗੇ ਭਾਅ ਜੀ, ਹੋ ਲਓ। ਅਤੇ ਉੱਧਰ ਪੰਮਾ ਸਿੰਘ ਵੀ ਸਾਡੇ ਨਾਲ ਇਹੀ ਕਹਿ ਰਹੇ ਨੇ ਕਿ ਭਾਅ ਜੀ ਨੂੰ ਲੱਗਦਾ ਅੱਜ ਚਾਹ ਨਹੀਂ ਮਿਲੀ ਸਵੇਰੇ ਸਵੇਰੇ, ਇਹ ਵੀ ਇੱਕ ਕਾਰਨ।
ਬਿਲਕੁਲ ਬਿਲਕੁਲ, ਪੰਮਾ ਸਿੰਘ ਉਹਨਾਂ ਦੀ ਗੱਲ ਠੀਕ ਆ, ਧਨੀ ਉਹਨਾਂ ਦੀ ਵੀ ਗੱਲ ਠੀਕ ਆ, ਬਿਲਕੁਲ ਮੈਂ ਚਾਹ ਨਹੀਂ ਪੀਤੀ, ਤੇ ਇਹਦੇ ਕਰਕੇ ਵੀ ਥੋੜੀ ਸੁਸਤੀ ਜਿਹੀ ਲੱਗਦੀ ਆ ਮੰਦੀ, ਮੈਨੂੰ ਮਹਿਸੂਸ ਹੋ ਰਿਹਾ।
ਚਲੋ
ਚਾਹ ਬੜੀ ਵਧੀਆ ਚੀਜ਼ ਆ, ਪੀਣੀ ਚਾਹੀਦੀ ਆ, ਅਤੇ
ਬੇਚਣੀ ਵੀ ਚਾਹੀਦੀ ਆ, ਤੇ ਚਾਂਸ ਤਾਂ ਹੀ ਹੈ ਨਾ। ਤੁਸੀਂ ਤਾਂ ਸਰਬਸੰਮਤੀ ਨਾਲੇ ਬਣਨਾ ਨਾ, ਚਾਂਸ ਹੈਗੇ ਆਪਣੇ ਅਜੇ ਆਸਟ੍ਰੇਲੀਆ ਦੇ। ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਫੋਟੋ ਸ਼ੇਅਰ ਕਰ ਰਹੇ ਨੇ ਇੱਕ, ਕਹਿੰਦੇ ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ, ਆਦਮੀ ਆਨਲਾਈਨ ਦਿਖ ਜਾਵੇ ਤਾਂ ਸਮਝ ਲੈਣਾ ਠੀਕ ਹੈ, ਰੱਬ ਸਭ ਨੂੰ ਆਨਲਾਈਨ ਰੱਖੇ। ਠੀਕ ਹੁਣ ਅੱਜ ਕੱਲ ਇਹ ਵੀ ਇੱਕ ਅਸੀਸ ਬਣ ਜਾਏਗੀ, ਪਰਮਾਤਮਾ ਤੁਹਾਨੂੰ ਆਨਲਾਈਨ ਰੱਖੇ। ਮਤਲਬ ਜੇ ਬੰਦਾ ਆਨਲਾਈਨ ਹੈ ਤਾਂ ਮਤਲਬ ਉਹਦੀ ਸੁਰਤ ਵੀ ਕੰਮ ਕਰ ਰਹੀ, ਉਹਦੇ ਕੋਲ ਨੈੱਟ ਵੀ ਹੈਗਾ, ਉਹਦੇ ਕੋਲ ਪੈਸੇ ਵੀ ਹੈਗੇ, ਉਹਦੇ ਕੋਲ ਫੋਨ ਵੀ ਹੈਗਾ, ਜੋ ਇੱਕ ਮਤਲਬ ਬੜੀ ਨਵੀਂ ਨਵੀਂ ਅਸੀਸ ਬਣ ਗਿਆ, ਪਰਮਾਤਮਾ ਸਭ ਨੂੰ ਆਨਲਾਈਨ ਰੱਖੇ। ਚੜ੍ਹਦੀ ਕਲਾ ਦੀ ਹੁਣ ਆਪਾਂ ਚਲੋ ਗੱਲ ਕਰਦੇ ਹਾਂ ਨਾ, ਸਾਡੇ ਨਾਲ ਜਗਤਾਰ ਬਾਈ ਜੀ ਜੁੜੇ ਨੇ ਮਨੀਲਾ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਕਿੱਦਾਂ ਠੀਕ ਠਾਕ ਹੋ? ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਇਹ ਗੀਤ ਜਿਹੜਾ ਸ਼ਿੰਦੇ ਦਾ ਆਪਾਂ ਸੁਣਿਆ, ਕਹਿੰਦੇ ਪਿੰਡਾਂ ਵਿੱਚ ਵਿਆਹ ਵਾਲੇ ਘਰੋਂ ਸਪੀਕਰ 'ਤੇ ਵੱਜਦਾ ਹੁੰਦਾ ਸੀ, ਖੇਤਾਂ ਵਿੱਚ ਕੰਮ ਕਰਦੇ ਗੀਤ ਸੁਣਨ ਦਾ ਅਨੁਭਵ ਵੱਖਰਾ ਹੀ ਹੁੰਦਾ ਸੀ। ਬਿਲਕੁਲ ਅਮਰੀਕ ਭਾਅ ਜੀ, ਅੱਜ ਉਹਨਾਂ ਨੇ ਯਾਦ ਕਰਾ ਦਿੱਤਾ ਖੇਤਾਂ ਵਾਲੀ ਗੱਲ, ਕਿ ਜਦੋਂ ਪਿੰਡ 'ਚ ਵਿਆਹ ਹੋਣਾ ਜਾਂ ਅਖੰਡ ਪਾਠ ਸਾਹਿਬ ਹੋਣੇ ਤਾਂ ਪਾਠ ਚੱਲਦਾ ਹੋਣਾ, ਢਾਡੀ ਲੱਗੇ ਹੋਣੇ ਜਾਂ ਵਿਆਹ ਹੋਣਾ ਤਾਂ ਇੱਦਾਂ ਦੇ ਗੀਤ, ਬਰਾਤ ਆਏ ਹੋਣੀ ਹੈ ਨਾ ਤਾਂ ਗੀਤ ਲੱਗੇ ਹੋਣੇ, ਜ਼ਿਆਦਾਤਰ ਬਰਾਤ ਨੂੰ ਹੀ ਲੱਗਦੇ ਹੁੰਦੇ ਸੀਗੇ। ਤਾਂ ਖੇਤਾਂ ਦੇ ਵਿੱਚ ਨਾ ਜਿਹੜੇ ਕਿਰਤੀ ਸੀ, ਕਾਮੇ ਸੀ, ਕੰਮ ਕਰਦੇ ਅਸੀਂ ਕਿਸਾਨ ਜਾਂ ਹੋਰ ਸਾਰੇ ਟੀਮ, ਉਹ ਉਹਨਾਂ ਨੂੰ ਇੱਕ ਵੱਖਰਾ ਜਿਹਾ ਹੀ ਚਾ ਕੰਮ ਕਰਦਿਆਂ ਨੂੰ ਹੁੰਦਾ ਸੀ ਭਾਅ ਜੀ। ਮਤਲਬ ਅਸੀਂ ਆਪ ਨੋਟ ਕੀਤਾ ਸੀ, ਮਤਲਬ ਕਈ ਵਾਰੀ ਛੋਟੇ ਹੁੰਦੇ ਚਾਹ ਲੈ ਕੇ ਜਾਣੀ ਹੈ ਨਾ ਜਾਂ ਰੋਟੀ ਲੈ ਕੇ ਜਾਣੀ ਅਤੇ ਉੱਥੇ ਪਿੱਛੇ ਬੈਕਗਰਾਊਂਡ ਦੇ ਵਿੱਚ ਗੀਤ ਚੱਲਦੇ ਹੋਣ ਤਾਂ ਉਹ ਉੱਥੇ ਬੜੇ ਖੁਸ਼ ਹੋਣਾ ਸਾਰਿਆਂ ਨੇ, ਲਓ ਵੀ ਅੱਜ ਅੱਜ ਗੀਤ ਸੁਣਨੇ ਆ, ਗੀਤ ਚੱਲੀ ਜਾਂਦੇ, ਗੀਤ ਚੱਲੀ ਜਾਂਦੇ ਹੈ ਨਾ। ਤੁਹਾਡਾ ਭਾਅ ਜੀ ਕੀ ਅਨੁਭਵ ਹੈ ਇਹਦੇ ਬਾਰੇ?
ਅਮਨਦੀਪ, ਜਦੋਂ ਸਾਡੇ ਜ਼ਮਾਨੇ ਦੇ ਵਿੱਚ ਜਦੋਂ ਸਪੀਕਰ ਪਿੰਡ ਵਿੱਚ ਆਉਂਦਾ ਹੁੰਦਾ ਸੀ ਨਾ, ਉਹਨੂੰ ਪਹਿਲਾਂ ਸਪੀਕਰ ਨੂੰ ਅਸੀਂ ਉਡੀਕੀ ਜਾਣਾ ਪਏ ਫਲਾਨੇ ਦੇ ਅਖੰਡ ਪਾਠ ਆ ਜਾਂ ਉਹਦੇ ਵਿਆਹ ਹੋਣਾ ਜਾਂ ਕੋਈ ਖੁਸ਼ੀ ਦਾ ਮੌਕਾ ਹੈ ਤਾਂ ਸਪੀਕਰ ਆਉਣਾ ਹੀ ਆਉਣਾ ਆ। ਅਤੇ ਛੋਟੇ ਛੋਟੇ ਹੁੰਦੇ ਸੀ, ਉਦੋਂ ਸਾਡੀ ਉਮਰ ਹੁੰਦੀ ਹੋਊਗੀ 7-8 ਸਾਲ, 10 ਸਾਲ, ਜਦੋਂ ਤੂੰ ਹੋਸ਼ ਸੰਭਾਲੀ ਆ 5 ਸਾਲ ਤੋਂ ਬਾਅਦ 12 ਸਾਲ ਤੱਕ, ਅਤੇ ਉਹ ਜ਼ਮਾਨਾ 60ਵਿਆਂ ਦਾ ਸੀ। ਉਦੋਂ ਨਾ ਜਦੋਂ ਸਪੀਕਰ ਆਉਂਦੇ ਹੁੰਦੇ ਸੀ ਤਾਂ ਇੱਕ ਸਪੀਕਰ ਇੱਕ ਗਾਣੇ ਤੋਂ ਬਾਅਦ ਉਹ ਜਿਹੜੀ ਸੂਈ ਚੱਲਦੀ ਹੁੰਦੀ ਸੀ, ਤਵੇ 'ਤੇ ਇੱਕ ਡੰਡਾ ਜਿਹਾ ਘੁੰਮਦਾ ਹੁੰਦਾ ਸੀ ਅਤੇ ਉਹ ਸੂਈ ਚੱਲਦੀ ਹੁੰਦੀ, ਉਹਦੀ ਸੂਈ ਹਰੇਕ ਗਾਣੇ ਤੋਂ ਬਾਅਦ ਬਦਲ ਕੇ ਸੁੱਟ ਦਿੰਦੇ ਹੁੰਦੇ ਸੀ। ਸਾਡਾ ਪਹਿਲਾ ਕੰਮ ਤਾਂ ਹੁੰਦਾ ਸੂਈ ਨੂੰ ਚੱਕਣਾ, ਉਹ ਨਵੀਂ ਚੀਜ਼ ਹੁੰਦੀ ਸਾਡੀ, ਅਤੇ ਉਹਦੇ ਲਈ ਕੰਪੀਟੀਸ਼ਨ ਹੁੰਦਾ ਸੀ। ਜਿੱਦਾਂ ਹੀ ਉਹਨੇ ਸੂਈ ਸੁੱਟੀ, ਜਿਹੜਾ ਹੁੰਦਾ ਸੀ ਤਵਿਆਂ ਵਾਲਾ ਭਾਈ, ਅਤੇ ਉਹ ਸੂਈ ਚੱਕਣੀ, ਅਤੇ ਇੱਕ ਕਾਪੀ ਪੈਨਸਲ ਵੀ ਸਾਡੇ ਕੋਲ ਹੁੰਦਾ ਸੀ, ਫਿਰ ਅਸੀਂ ਗਾਣੇ ਦੇ ਬੋਲ ਵੀ ਲਿਖਦੇ ਹੁੰਦੇ ਸੀ। ਜਿੱਦਾਂ 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 ਗਾਣਾ ਵੱਜਣਾ ਉਹਦਾ ਉਹਦਾ ਬੋਲ ਲਿਖੀ ਜਾਣੇ, ਜਾਣੀ ਉਦੋਂ ਕਿਹੜੇ ਦਾ ਕਿਤੇ ਲਿਖੇ ਉਹ ਗਾਣੇ ਹੁੰਦੇ ਸੀ ਜਾਂ ਕਿਤੇ ਤੁਸੀਂ ਕਿਤਾਬ ਲੈ ਕੇ ਪੜ੍ਹ ਸਕਦੇ ਹੁੰਦੇ ਸੀ, ਉਹ ਤਾਂ ਜਿਹੜੇ ਜਿੰਨੇ ਬੋਲ ਲਿਖ ਲਏ ਉਹੀ ਗਾਣਾ ਬਣ ਗਿਆ, ਅਤੇ ਇਹ ਕੰਮ ਹੁੰਦਾ ਸੀ। ਉਡੀਕੀ ਜਾਣਾ ਪਹਿਲਾਂ, ਉਸ ਤੋਂ ਬਾਅਦ ਫਿਰ ਸੂਈਆਂ ਚੱਕਣੀਆਂ, ਸੂਈਆਂ ਚੱਕਣ ਤੋਂ ਬਾਅਦ ਫਿਰ ਗਾਣੇ ਲਿਖਣੇ, ਗਾਣੇ ਲਿਖਣ ਤੋਂ ਬਾਅਦ ਫਿਰ ਉਹਨੂੰ ਗੁਣਗੁਣਾਉਣਾ, ਅਤੇ ਖੁਸ਼ੀਆਂ ਇੱਦਾਂ ਇੱਦਾਂ ਚਾਹ ਬੜਾ ਚੜ੍ਹਦਾ ਹੁੰਦਾ ਸੀ ਉਦੋਂ ਜਦੋਂ ਗਾਣੇ ਪਿੰਡ ਵਿੱਚ ਵੱਜਦੇ ਹੁੰਦੇ ਸੀ। ਅਤੇ ਕਈ ਵਾਰੀ ਤਾਂ ਹੁਣ ਉਹ 20 ਸਾਲ ਬਾਅਦ ਉਹ ਗਾਣੇ ਫਿਰ ਚੰਗੇ ਨਹੀਂ ਲੱਗਣ ਲੱਗ ਪਏ, ਜਦੋਂ ਅਸੀਂ ਪੜ੍ਹਦੇ ਹੁੰਦੇ BA ਵਿੱਚ MA ਦੇ ਵਿੱਚ, ਜਿੱਦਾਂ ਪਿੰਡ ਵਿੱਚ ਕੋਈ ਸਪੀਕਰ ਆ ਜਾਣਾ ਇਮਤਿਹਾਨਾਂ ਦੇ ਦਿਨਾਂ 'ਚ, ਨਾ ਉਹਨੇ ਰਾਤ ਨੂੰ ਪੜ੍ਹ ਦੇਣਾ ਨਾ ਉਹ ਦਿਨ ਨੂੰ ਪੜ੍ਹ ਦੇਣਾ, ਫਿਰ ਸਰਪੰਚਾਂ ਦੇ ਸਪੀਕਰ ਲੱਗ ਗਏ, ਜਾਂ ਸਰਪੰਚਾਂ ਦੇ ਬਾੜੇ ਵਿੱਚ ਉਹ ਲੱਗ ਗਏ ਸੀ ਨਾ ਸਪੀਕਰ ਸਾਰਿਆਂ ਪਿੰਡਾਂ ਦੇ ਵਿੱਚ, ਤਾਂ ਉਹਨੇ ਨਹੀਂ ਪੜ੍ਹ ਦੇਣਾ। ਕਈ ਵਾਰ ਖਿੱਚ ਵੀ ਆਉਣੀ ਹੁੰਦੀ ਸੀ। ਉਸ ਤੋਂ ਬਾਅਦ ਸਪੀਕਰਾਂ ਦਾ ਜ਼ਮਾਨਾ ਆਇਆ ਅਤੇ ਉਹਦੇ ਵਿੱਚ ਪਾਠ ਪੂਜਾ ਦਾ ਵੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਸੀ, ਉਹ ਵੀ ਸਪੀਕਰ ਲੱਗ, ਜਿਹੜੇ ਬੰਦੇ ਜਿਹੜੇ ਨਿਆਣੇ ਪੜ੍ਹਦੇ ਹੁੰਦੇ ਸੀ ਨਾ, ਉਹਨਾਂ ਥੋੜ੍ਹੀ ਜਿਹੀ ਟ੍ਰਬਲ ਫਿਰ ਆਉਣ ਲੱਗ ਪਏ ਸੀ, ਇਹਨਾਂ ਦਾ ਜ਼ਿਆਦਾ ਯੂਜ਼ ਹੋਣ ਲੱਗ ਪਿਆ ਸੀ। ਲੇਕਿਨ ਪਹਿਲੀਆਂ ਦੇ ਵਿੱਚ 60 ਦੇ ਵਿੱਚ, ਅਰਲੀ 60 ਦੇ ਵਿੱਚ, ਸਾਰੇ 60 ਦੇ ਦਹਾਕੇ ਵਿੱਚ, 70 ਦੇ ਅੱਧੇ ਦਹਾਕੇ ਤੱਕ ਸਪੀਕਰਾਂ ਦਾ ਰੋਲ ਜਿਹੜਾ ਕਿਸਾਨਾਂ ਦੇ ਲਈ ਬਹੁਤ ਵਧੀਆ ਹੁੰਦਾ ਸੀ। ਅਮਨਦੀਪ, ਜਿੱਦਾਂ ਤੁਸੀਂ ਦੱਸਿਆ ਨਾ, ਜਦੋਂ ਗਾਣੇ ਲੱਗਦੇ ਹੁੰਦੇ ਸੀ ਫਿਰ ਆਪਣੇ ਕੰਮ ਦੇ ਵਿੱਚ ਜਿੱਦਾਂ ਖੇਤਾਂ ਨੂੰ ਜਾ ਕੇ ਮਗਨ ਹੋ ਜਾਂਦੇ ਸੀ, ਜਿੱਦਾਂ ਜਿੱਦਾਂ ਫਿਲਮੀ ਗਾਣੇ ਲੱਗਣੇ, ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਇਹ ਗਾਣਾ ਬਹੁਤ ਲੱਗਦਾ ਹੁੰਦਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਨਾ, ਅਤੇ ਇੱਦਾਂ ਦੇ ਗਾਣੇ ਸੁਣ ਕੇ ਜਿਹੜੇ ਕਿਸਾਨ ਆ ਉਹ ਜ਼ਿਆਦਾ ਮਗਨ ਰਹਿੰਦੇ ਸੀ ਆਪਣੇ ਕੰਮ ਵਿੱਚ, ਕਾਫੀ ਚਾਹ ਅਤੇ ਉਲਾਸ ਜਿਹੜਾ ਉਹਨਾਂ ਨੂੰ ਲੱਗਦਾ ਹੁੰਦਾ ਸੀ। ਅਮਨਦੀਪ
ਭਾਅ ਜੀ, ਇਹ ਨਾ ਜਿਹੜਾ ਵਰਕ ਕਲਚਰ ਹੈ, ਆਪਾਂ ਰੇਡੀਓ ਦੀ ਗੱਲ ਕਰਦੇ ਹਾਂ ਨਾ, ਇਹ ਰੇਡੀਓ ਜਾਂ ਪਿੱਛੇ ਬੈਕਗਰਾਊਂਡ ਦੇ ਵਿੱਚ ਗਾਣੇ ਚੱਲਣੇ ਜਾਂ ਕੋਈ ਗੱਲਾਂ ਬਾਤਾਂ ਚੱਲਣੀਆਂ, ਇਹ ਵਰਕ ਕਲਚਰ ਹੈ, ਮਤਲਬ ਸ਼ੁਰੂ ਤੋਂ ਹੀ ਨਾ। ਹੁਣ ਉਹ ਤੋਂ ਪਹਿਲਾਂ ਨਾ ਮੈਨੂੰ ਯਾਦ ਹੈ ਕਿ ਸਾਡੇ ਤਾਇਆ ਜੀ, ਵੱਡੇ ਤਾਇਆ ਜੀ ਸਾਡੇ, ਮੈਂ ਕਿਤਾਬ 'ਚ ਵੀ ਉਹਨਾਂ ਦਾ ਜ਼ਿਕਰ ਕੀਤਾ, ਗੁਰਬਖਸ਼ ਸਿੰਘ ਹੋਣੀ ਨਾ, ਸਾਡੇ ਡੈਡੀ ਹੁਣੀ ਦੱਸਦੇ ਆ ਅਸੀਂ ਤਾਂ ਚਲੋ ਸਭ ਤੋਂ ਤਾਂ ਬਹੁਤ ਪਹਿਲਾਂ ਦੀਆਂ ਗੱਲਾਂ ਆ। ਅਤੇ ਉਹ ਨਾ ਸਾਡੇ ਜਿੱਦਾਂ ਸਾਰੇ ਭਾਈਚਾਰੇ ਦੇ ਵਿੱਚੋਂ ਦੋ ਹਲਟ ਹੁੰਦੇ ਸੀ ਬਰਾਬਰ ਬਰਾਬਰ, ਹੈ ਨਾ, ਅਤੇ ਉਹ ਹਾਣੀ ਹੁੰਦੇ ਸੀ ਸਾਡੇ ਤਾਏ, ਅਤੇ ਇੱਕ ਨੇ ਦੋਨਾਂ ਨੇ ਉਹ ਹਲਟ ਵਾਹੁਣੇ, ਤਾਂ ਜਦੋਂ ਘੁੰਮ ਕੇ ਆਉਣਾ ਨਾ ਗੇੜੀ 'ਤੇ ਤਾਂ ਉਹ ਬੋਲੀਆਂ ਪਾਉਣੀਆਂ ਇੱਕ ਦੂਜੇ ਲਈ, ਅਤੇ ਜਾਂ ਜ਼ਿਆਦਾਤਰ ਧਾਰਮਿਕ ਬੋਲੀਆਂ ਹੀ ਹੁੰਦੀਆਂ ਸੀਗੀਆਂ, ਅਤੇ ਉਹਨੇ ਬੋਲੀ ਪਾਉਣੀ, ਹੈ ਨਾ। ਸੋ ਇੱਦਾਂ ਉਹ ਆਪਣੀ ਐਂਟਰਟੇਨਮੈਂਟ ਕਰਦੇ ਸੀ, ਅਤੇ ਜਿਹੜੇ ਬਾਕੀ ਆਲੇ ਦੁਆਲੇ ਕੰਮ ਕਰਦੇ ਖੇਤਾਂ ਦੇ ਵਿੱਚ ਉਹਨੇ ਫਿਰ ਸੁਣਨੀ ਆ, ਨਾਲੇ ਆਪਣਾ ਕੰਮ ਕਰੀ ਜਾਣਾ। ਸੋ ਇੱਦਾਂ ਆਪਣੀ ਜਿਹੜੀ ਐਂਟਰਟੇਨਮੈਂਟ ਬੋਲਾਂ ਦੇ ਰਾਹੀਂ ਕਰਦੇ ਹੁੰਦੇ ਸੀ, ਪਰ ਚੰਗਾ ਸਾਹਿਤ, ਚੰਗੀਆਂ ਚੀਜ਼ਾਂ ਉਹ ਗਾਉਂਦੇ ਸੁਣਦੇ ਹੁੰਦੇ ਸੀਗੇ, ਅਤੇ ਗਾਂਹ 'ਤੇ ਗਾਂਹ ਚੱਲਦੀਆਂ ਹੁੰਦੀਆਂ ਸੀ। ਖੈਰ, ਇਹਦੇ ਬਾਰੇ ਡਿਟੇਲ 'ਚ ਆਪਾਂ ਫਿਰ ਕਿਤੇ ਅਨੁਭਵ ਕਰਾਂਗੇ।
ਇੱਥੇ ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਵੀ ਦੇਣਾ ਚਾਹੁੰਦਾ, ਜਿਹੜਾ ਸੰਗੀਤ ਆ ਸੰਗੀਤ ਨੂੰ ਸੁਣਨਾ, ਉਹਦੇ 'ਚ ਮਗਨ ਹੋ ਕੇ ਕੋਈ ਕੰਮ ਕਰਨਾ ਆਪਣਾ, ਤਾਂ ਉਹਦੇ 'ਚ ਤੁਹਾਡੇ ਜਿਹੜੀ ਪ੍ਰੋਡਕਟਿਵਿਟੀ ਆ ਉਹ ਇਨਕਰੀਜ਼ ਹੁੰਦੀ ਆ। ਪਹਿਲਾਂ ਤਾਂ ਬਚਪਨ ਦੇ ਵਿੱਚ ਕਿਸਾਨਾਂ ਨੂੰ ਅਸੀਂ ਦੇਖਿਆ ਆ ਕਿ ਜਦੋਂ ਸਪੀਕਰਾਂ 'ਤੇ ਗਾਣੇ ਸੁਣਦੇ ਹੁੰਦੇ ਸੀ ਉਹ ਕੰਮ ਵੀ ਬਹੁਤ ਵਧੀਆ ਕਰਦੇ ਹੁੰਦੇ ਸੀ, ਉਹਨਾਂ ਦੇ ਚਿਹਰੇ 'ਤੇ ਖਿੜਾਪ ਵੀ ਰਹਿੰਦਾ ਸੀ ਅਤੇ ਕੰਮ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਸੀ, ਥੋੜ੍ਹੇ ਉਹਨਾਂ ਨੂੰ ਟੈਨਸ਼ਨ ਵੀ ਘੱਟ ਜਾਂਦੀ ਸੀ। ਲੇਕਿਨ ਉਹੀ ਵਰਤਾਵ ਹੁਣ ਅਸੀਂ ਕਈ ਵਾਰੀ ਸੀਨੀਅਰ ਕਲਾਸਾਂ ਵਿੱਚ ਦੇਖੀਦਾ, ਜਦੋਂ 11ਵੀਂ ਅਤੇ 12ਵੀਂ ਦੇ ਬੱਚੇ ਕੋਈ ਐਸੇ ਲਿਖ ਰਹੇ ਹੁੰਦੇ ਆ ਜਾਂ ਕੋਈ ਰੀਸਰਚ ਦਾ ਕੰਮ ਕਰ ਰਹੇ ਹੁੰਦੇ ਜਾਂ ਕੋਈ ਹੋਰ ਕੁਛ ਮਤਲਬ ਕੰਸੈਂਟ੍ਰੇਸ਼ਨ ਵਧਾਉਣ ਦੇ ਲਈ, ਉਹਨਾਂ ਨੂੰ ਫਿਰ ਇਹ ਇਜਾਜ਼ਤ ਹੁੰਦੀ ਹੈ ਕਿ ਉਹ ਆਪਣਾ ਫੋਨ ਤੋਂ ਜੇ ਕੰਨਾਂ ਵਿੱਚ ਜਿਹੜਾ ਏਅਰਫੋਨ ਲਾ ਕੇ ਗਾਣੇ ਸੁਣਦੇ ਆ, ਮਿਊਜ਼ਿਕ ਸੁਣ ਕੇ ਉਹ ਵਧੀਆ ਕੰਮ ਕਰਦੇ ਆ, ਜ਼ਿਆਦਾ ਕੰਸੈਂਟ੍ਰੇਸ਼ਨ ਕਰਦੇ ਦੇਖੇ ਆ। ਅਤੇ ਇੱਥੋਂ ਇਹੀ ਸਿੱਧ ਹੁੰਦਾ ਕਿ ਲਾਇਬ੍ਰੇਰੀ 'ਚ ਕਈ ਉਹਨਾਂ ਨੇ ਸੰਗੀਤ ਲਾਇਆ ਜਾਂਦਾ ਕੰਨਾਂ ਦੇ ਵਿੱਚ, ਦੇ ਆਪਣਾ ਉਹ ਲਿਖ ਰਹੇ ਹੁੰਦੇ ਆ, ਕੋਈ ਰੀਸਰਚ ਕਰ ਰਹੇ ਹੁੰਦੇ ਆ। ਸੰਗੀਤ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਸਰੀਰ ਵਿੱਚ ਇੱਕ ਤਰੰਗਾਂ ਦਾ ਤਰੰਗਾਂ ਦਾ ਵਹਾਅ ਕਰਨਾ ਹੁੰਦਾ ਕਿ ਉਹ ਵਹਿੰਦੀਆਂ ਤੁਹਾਡੇ ਸਰੀਰ ਵਿੱਚ ਕੋਈ ਸੰਗੀਤ ਦੀਆਂ ਤਰੰਗਾਂ, ਅਤੇ ਉਹ ਤੁਹਾਡੇ ਸਰੀਰ ਨੂੰ ਫਿਰ ਜ਼ਿਆਦਾ ਮਜ਼ਬੂਤ ਕਰਦੀਆਂ, ਉਹਨੂੰ ਜ਼ਿਆਦਾ ਕੰਸਨਟ੍ਰੇਟ ਕਰਦੀਆਂ ਕਿਸੇ ਵਿਸ਼ੇ 'ਤੇ, ਅਤੇ ਉਹ ਤੁਸੀਂ ਵਧੀਆ ਕੰਮ ਕਰ ਸਕਦੇ ਹਾਂ ਜੇ ਤੁਸੀਂ ਸੰਗੀਤ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈਂਦੇ ਹਾਂ। ਹੁਣ ਤੁਸੀਂ ਸਫ਼ਰ ਕਰ ਰਹੇ ਹੁੰਦੇ ਹਾਂ, ਜਿੱਦਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ, ਉਹਦੇ ਵਿੱਚ ਤੁਸੀਂ ਪੰਜਾਬੀ ਗਾਣੇ ਜਿਹੜੇ ਬਹੁਤ ਵਧੀਆ ਵਧੀਆ ਰੋਮਾਂਟਿਕ ਵੀ ਹੁੰਦੇ ਆ, ਦੂਜੇ ਤਰ੍ਹਾਂ ਦੇ ਵੀ ਹੁੰਦੇ ਆ, ਜੇ ਉਹਨਾਂ ਨੂੰ ਸੁਣੋ ਤਾਂ ਤੁਹਾਡਾ ਸਫ਼ਰ ਵੀ ਬਹੁਤ
ਵਧੀਆ
ਵਧੀਆ
ਨਿਕਲਦਾ।
ਲੰਘਦਾ। ਹਾਂਜੀ, ਤੁਸੀਂ ਜਿੱਦਾਂ ਕਾਰ ਚਲਾਉਣੇ ਆ ਉਹਦੇ 'ਚ ਗਾਣੇ ਵਧੀਆ ਵਧੀਆ ਲਾਓ ਜਾਂ ਹੋਰ ਕੋਈ ਵਧੀਆ ਸੰਗੀਤ ਸੁਣੋ, ਤੁਹਾਡਾ ਸਫ਼ਰ ਵੀ ਬਹੁਤ ਵਧੀਆ ਲੰਘਦਾ ਆ। ਅਤੇ ਜਿਸ ਵੇਲੇ ਹੁਣ ਨੌਜਵਾਨ ਜਿਹੜੇ ਆ ਉਹ ਚੜ੍ਹਦੀ ਜਵਾਨੀ ਵਿੱਚ ਹੁੰਦੇ ਆ, ਜਿਹੜੇ ਘੁੰਮਦੇ ਫਿਰਦੇ ਗਾਣੇ ਵਗੈਰਾ ਸੁਣਦੇ ਆ, ਅਤੇ ਉਹ ਚੰਗੇ ਲੱਗਦੇ, ਸੋਹਣੇ ਲੱਗਦੇ, ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਬਹੁਤ ਝਲਕਦੀ ਨਜ਼ਰ ਆਉਂਦੀ ਆ। ਅਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਸੰਗੀਤ ਆ ਨਾ, ਇਹਦਾ ਸਾਡੀ ਜ਼ਿੰਦਗੀ ਵਿੱਚ ਇੰਨਾ ਵਧੀਆ ਇੰਪੋਰਟੈਂਟ ਰੋਲ ਆ, ਜੇਕਰ ਇਹਨੂੰ
ਸਹੀ
ਚੰਗੀ
ਤਰੀਕੇ
ਤਰ੍ਹਾਂ ਵਰਤਿਆ ਜਾਵੇ, ਇਹਨੂੰ ਸੌਫਟਲੀ ਤਰੀਕੇ ਨਾਲ ਸੁਣਿਆ ਜਾਵੇ, ਪਰ ਜੇ ਇਹ ਧਮੱਚੜ ਦੇ ਵਿੱਚ ਬਦਲ ਜਾਵੇ ਤਾਂ ਇਹਦੇ ਨੁਕਸਾਨ ਵੀ ਬਹੁਤ ਆ।
ਹਾਂਜੀ, ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਨੁਕਸਾਨ ਤਾਂ। ਅਮਰੀਕ ਭਾਅ ਜੀ, ਸਾਡੇ ਨਾਲ ਹੁਣ 2-3 ਮਸਲੇ ਆਏ ਨੇ, ਸਾਡੇ ਨਾਲ ਜੁੜੇ ਨੇ ਬਲਰਾਜ ਸਿੰਘ ਹੋਣੀ ਅਤੇ ਪਰਮਜੀਤ ਧਾਲੀਵਾਲ, ਉਹਨਾਂ ਦੇ 2-3 ਮਸਲੇ ਨੇ, ਉਹ ਆਪਾਂ ਪਹਿਲਾਂ ਸੋਲਵ ਕਰਨੇ, ਬਾਕੀ ਤਾਂ ਜਿਹੜੇ ਆਪਾਂ ਬਾਅਦ 'ਚੋਂ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਹੋਣੀ ਨਾ 2 ਤਸਵੀਰਾਂ ਭੇਜੀਆਂ ਨੇ ਅਤੇ ਉਹ ਮੈਂ ਸ਼ੇਅਰ ਕਰ ਦਿੱਤੀਆਂ ਨੇ। ਇਹ ਵੱਡਾ ਨੀਆਂ ਨੇ, ਜਿਹਨੂੰ ਲੌਕੀ ਵੀ ਕਹਿੰਦੇ ਆ, ਔਰ ਕਹਿੰਦੇ ਨੇ ਕੱਦੂ ਨਹੀਂ ਹੈਗੇ ਬਾਈ ਜੀ, ਇਹ ਵੱਡਾ ਨੇ ਅਤੇ ਕੱਦੂਆਂ ਦਾ ਹੱਲ ਕਰੋ ਜੀ, ਕਹਿੰਦੇ ਛੋਟੇ ਛੋਟੇ ਹੀ ਮਰ ਜਾਂਦੇ ਨੇ। ਹਾਂਜੀ, ਇਹਦੇ ਬਾਰੇ ਨਾ ਹੁਣ ਆਪਾਂ ਗੱਲ ਕਰਨੀ ਹੈ। ਆਹ ਸੀਜ਼ਨ ਜਿਹੜਾ ਹੈ ਹੁਣ, ਜਿਹੜੀਆਂ ਕੱਦੂਆਂ ਦੀਆਂ, ਹਦਵਾਣੇ ਅਤੇ ਖਰਬੂਜ਼ੇ, ਵੱਡਾਂ, ਲੌਕੀ ਜਿਹਨੂੰ ਕਹਿੰਦੇ ਨੇ, ਇਹ ਵੇਲਾਂ ਕਾਫੀ ਨੇ, ਘੇ ਵਾਲੀਆਂ, ਤੋਰੀਆਂ ਹੈ ਤਾਂ ਉਹ ਕਾਫੀ ਲੱਗੀਆਂ ਹੋਈਆਂ, ਉਹਨੂੰ ਫਰੂਟ ਵੀ ਲੱਗਾ ਹੋਇਆ। ਹੁਣ ਪਿੱਛੋਂ ਸਾਡੇ ਮਿਸਿਸ ਕਹਿ ਰਹੇ ਨੇ, ਉਹ ਵੀ ਸੁਣ ਰਹੇ ਨੇ ਮਸਲਾ, ਅਤੇ ਉਹ ਲੰਘ ਰਹੇ ਸੀ ਲਾਗੇ, ਉਹ ਮੇਰੇ ਕੋਲ ਖੜੇ ਸੀ, ਕਹਿੰਦੇ ਵੀ ਉਹ ਆਪਣੀ ਬਾਲੀ ਫੜ ਕੇ ਕਹਿੰਦੇ ਆਹ ਪਾਓ ਆਹ, ਉਹਨੇ ਉਹ ਬਾਲੀਆਂ ਨਹੀਂ ਪਾਣੀਆਂ ਜੀ, ਬਾਲੀਆਂ ਧੋ ਕੇ ਪਾਉਣੀਆਂ ਹੈ। ਸੋ ਇਹ ਪੁਰਾਣੀ ਕਹਾਵਤ ਬਣੀ ਹੋਈ ਆ, ਇਹਦੇ ਬਾਰੇ ਆਪਾਂ ਗੱਲ ਕਰਦੇ। ਮੈਂ ਫੋਟੋਆਂ ਸਾਂਝੀਆਂ ਕੀਤੀਆਂ, ਤੁਸੀਂ ਦੇਖ ਲਿਓ। ਅਤੇ ਇਹ ਨਾ ਅਸਲ ਦੇ ਵਿੱਚ ਪਤਾ ਕੀ ਹੈ ਧਾਲੀਵਾਲ ਸਾਹਿਬ, ਇੱਕ ਤਾਂ ਇਹ ਫੈਂਸ ਦੇ ਨਾਲ ਹੈ, ਉਹ ਜਿਹੜੀ ਹੀਟ ਹੈ ਉਹ ਤੰਗ ਕਰਦੀ ਹੈ, ਹੀਟ ਜਿਹੜੇ ਆ ਉਹ ਪੁੰਗਰੇ ਜਿਹੜੇ ਆ ਜਾਲ ਦਿੰਦੇ, ਪਹਿਲਾ ਕਾਰਨ ਇਹ ਆ। ਅਗਰ ਇਹ ਕਾਰਨ ਤੁਸੀਂ ਹੁਣ ਰਿਮੂਵ ਤਾਂ ਕਰ ਨਹੀਂ ਸਕਦੇ, ਅਤੇ ਸਾਰਿਆਂ ਨੂੰ ਵੱਡਾ ਕਾਰਨ ਹੁੰਦਾ ਕਿ ਇੱਕ ਲੌਕੀ ਲੱਗੀ ਹੋਈ ਹੈ, ਵੱਡੀ ਲੱਗੀ ਹੋਈ ਹੈ, ਅਤੇ ਉਹਨੂੰ ਪਾਲਣ ਵਾਸਤੇ ਪਾਣੀ ਕਾਫੀ ਚਾਹੀਦਾ ਆ, ਕਿਉਂਕਿ ਪਾਣੀ ਵਾਲੀ ਖੇਡ ਹੈ, ਅਤੇ ਇਹ ਧਰਤੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਵੇਲ, ਪਰ ਇਹ ਹਵਾ ਦੇ ਵਿੱਚ, ਇਸ ਕਰਕੇ ਇਹਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਇਸ ਨੂੰ ਨਾ ਬਾਲਟੀਆਂ ਡੁੱਲ ਹੋਏ ਦੇ ਪਾਣੀ ਇਹਨੂੰ ਬਹੁਤ ਜ਼ਿਆਦਾ ਚਾਹੀਦਾ, ਬਰਸਾਤੀ ਵਿੱਲਾਂ ਨੇ, ਇਸ ਕਰਕੇ ਇਹਨਾਂ ਨੂੰ ਰੋਜ਼ 2-3 ਬਾਲਟੀਆਂ ਪਾਣੀ ਦੀਆਂ ਪਾਓ, ਔਰ ਡੁੱਲੋ, ਇਹ ਗਿੱਲੀਆਂ ਹੋਣੀਆਂ ਚਾਹੀਦੀਆਂ ਆਲਵੇਜ਼, ਕਿਉਂਕਿ ਅਗਰ ਅਮਰੀਕ ਭਾਅ ਜੀ ਇਹਨਾਂ ਨੂੰ ਜਿੱਦਾਂ ਫਰੂਟ ਲੱਗਦਾ ਆ, ਪੋਲੀਨੇਸ਼ਨ ਹੋ ਜਾਂਦੀ ਆ, ਪਰ ਵੇਲ ਨੇ ਆਪ ਵੀ ਵਧਣਾ ਹੁੰਦਾ ਅਤੇ ਜਿਹੜਾ ਉਹਨੂੰ ਫਰੂਟ ਲੱਗਾ ਹੁੰਦਾ ਉਹਨੂੰ ਵੀ ਪਾਲਣਾ ਹੁੰਦਾ ਆ। ਸੋ ਅਗਰ ਉਹਦੇ ਕੋਲ ਅਨਫ ਪਾਣੀ ਨਹੀਂ ਹੈਗਾ ਤਾਂ ਪਹਿਲਾ ਕੰਮ ਵੇਲ ਕੀ ਕਰਦੀ ਆ, ਵੇਲ ਕੀ ਹਰ ਕੋਈ ਪਲਾਂਟ ਕਰਦਾ, ਪਹਿਲਾ ਕੰਮ ਕੀ ਕਰਦਾ, ਕੋਈ ਆਪਣਾ ਫਰੂਟ ਝਾੜ ਦਿੰਦਾ ਆ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ। ਸੋ ਇਸ ਕਰਕੇ ਅਗਰ ਉਹਨੂੰ ਪਾਣੀ ਅਨਫ ਮਿਲ ਰਿਹਾ ਉਹ ਫਰੂਟ ਜਿਹੜਾ ਆ ਉਹ ਫਿਰ ਪਲੇਗਾ। ਸੋ ਇਸ ਨੂੰ ਪਾਣੀ ਦੀ ਘਾਟ ਹੈ, ਫੈਂਸ ਵੀ ਇੱਕ ਪ੍ਰੋਬਲਮ ਹੈ, ਪਰ ਫੈਂਸ ਐਡੀ ਪ੍ਰੋਬਲਮ, ਇਹਨੂੰ ਪਾਣੀ ਹੋਰ ਪਾਓ। ਅਤੇ ਦੂਜੇ ਪਾਸੇ ਇੱਕ ਹੋਰ ਮਸਲਾ ਸਾਡੇ ਨਾਲ ਸਾਂਝਾ ਕੀਤਾ ਸੀ ਬਲਰਾਜ ਸਿੰਘ ਹੁਣਾਂ ਨੇ, ਉਹ ਵੀ ਮੈਂ ਤਸਵੀਰ ਸਾਂਝੀ ਕਰ ਦਿੱਤੀ ਹੈ, ਉਹ ਹੈਗਾ ਮਨੀ ਪਲਾਂਟ ਬਾਰੇ। ਮਨੀ ਪਲਾਂਟ ਦੇ ਹੇਠਾਂ ਵਾਲੇ ਪੱਤੇ ਜਿਹੜੇ ਨੇ ਉਹ ਤਿੰਨ ਸੁੱਕ ਗਏ ਨੇ, ਕਹਿੰਦੇ ਕਿ ਪੀਲੇ ਪੱਤੇ ਹੋ ਰਹੇ ਨੇ, ਮੁਰਝਾਏ ਜਾ ਰਹੇ ਨੇ, ਇਸ ਦਾ ਕੋਈ ਹੱਲ ਦੱਸੋ। ਇਸ ਮਨੀ ਪਲਾਂਟ ਨੂੰ ਜਿਹੜਾ ਤੁਸੀਂ ਫੋਟੋ ਭੇਜੀ ਹੈ ਨਾ, ਦੋ ਸਮੱਸਿਆਵਾਂ ਨੇ। ਇੱਕ ਤਾਂ ਮੈਨੂੰ ਲੱਗਦਾ ਇਹਦੀ ਓਵਰ ਵਾਟਰਿੰਗ ਹੈ, ਪਾਣੀ ਜ਼ਿਆਦਾ ਆ। ਇੱਦਾਂ ਦੇ ਗਮਲੇ ਨੂੰ ਤਕਰੀਬਨ ਤੀਜੇ ਦਿਨ ਇੱਕ ਗਲਾਸ ਪਾਣੀ ਦਾ ਚਾਹੀਦਾ ਹੁੰਦਾ ਆਲਮੋਸਟ, ਅਤੇ ਮੈਨੂੰ ਲੱਗਦਾ ਤੁਸੀਂ ਰੋਜ਼ ਪਾਉਂਦੇ ਹੋ। ਅਤੇ ਦੂਜਾ ਇਹ ਆ ਵੀ ਇਸ ਨੂੰ ਖੂੰਜੇ 'ਚੋਂ ਕੱਢੋ, ਇਸ ਨੂੰ ਇਹ ਖੂੰਜੇ ਲੱਗਾ ਹੋਇਆ, ਇੱਥੇ ਪੂਰਾ ਪ੍ਰੋਪਰ ਏਅਰ ਫਲੋ ਨਹੀਂ ਲੱਗ ਰਿਹਾ ਮੈਨੂੰ। ਇਸ ਨੂੰ ਥੋੜ੍ਹਾ ਜਿਹਾ ਮੂਵ ਕਰੋ ਜਿੱਥੇ ਹਵਾ ਥੋੜ੍ਹੀ ਜਿਹੀ ਜ਼ਿਆਦਾ ਏਅਰ ਫਲੋ ਕਰਦੀ ਹੋਵੇ। ਬਾਅਦ ਦੇ ਵਿੱਚੋਂ ਜਾਂ ਵੱਡਾ ਹੋ ਜਾਵੇ ਫਿਰ ਬੇਸ਼ੱਕ ਕਰ ਲਿਓ ਚੇਂਜ, ਜਦੋਂ ਇਹਦੀਆਂ ਵੱਲ ਜਿਹੜੀ ਹੈ ਨਾ ਉਹ ਦੂਜੇ ਪਾਸੇ ਨੂੰ ਚੱਲ ਜਾਵੇ, ਫਿਰ ਉੱਧਰੋਂ ਇਹਨਾਂ ਲੈਣ ਲੱਗ ਪੈਣਾ। ਸੋ ਇਸ ਤਰ੍ਹਾਂ ਇਹਦਾ ਵੀ ਇਹੀ ਕਾਰਨ ਹੈ ਕਿ ਮੈਨੂੰ ਲੱਗਦਾ ਇਹਦੇ ਡਾਰਕ ਲੀਫ ਜਿਹੜੇ ਨੇ ਉਹ ਪਾਣੀ ਜ਼ਿਆਦਾ ਹੋਣ ਦੀ ਸੰਭਾਵਨਾ। ਅਤੇ ਵੈਸੇ ਤਿੰਨ ਪੱਤੇ ਹੇਠਾਂ ਦੇ ਜਿਹੜੇ ਆ ਉਹ ਸੁੱਕਣੇ ਹੀ ਆ, ਉਹ ਉਹ ਝੜਨੇ ਹੀ ਆ, ਉਹ ਨੈਚੁਰਲ ਵੀ ਹੇਠਾਂ ਤੋਂ ਇਹ ਪੱਤੇ ਜਿਹੜੇ ਆ ਝੜਦੇ ਆ। ਅਤੇ ਬਸ ਇਹਨੂੰ ਥੋੜ੍ਹਾ ਜਿਹਾ ਮੂਵ ਕਰੋ ਸੱਜੇ ਖੱਬੇ ਜਿੱਥੇ ਥੋੜ੍ਹੀ ਹਵਾ ਜ਼ਿਆਦਾ ਹੁੰਦੀ ਹੋਵੇ। ਸੋ ਇਹ ਮਸਲਿਆਂ ਦੇ ਹੱਲ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਏਗੇ ਅਤੇ ਕਰੂੰਗੇ ਵੀ, ਇਹਦੇ ਹੱਲ ਨਿਕਲੂਗੇ ਵੀ। ਮਨਦੀਪ ਸੈਣੀ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਜਸਟ ਔਨ ਏ ਲਾਈਟਰ ਨੋਟ। ਅਤੇ ਕਹਿੰਦੇ ਨੇ ਕਿ ਜਦੋਂ ਭਾਅ ਜੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਭੂਚਾਲ ਆਇਆ ਰਾਤੀ, ਪੰਜਾਬ 'ਚ ਕੀ ਉੱਤਰੀ ਭਾਰਤ ਦੇ ਵਿੱਚ ਆਇਆ ਜ਼ਿਆਦਾ, ਤਾਂ ਉਹ ਕਹਿੰਦੇ ਨੇ ਕਿ ਕਹਿੰਦੇ ਹੁੰਦੇ ਜਦੋਂ ਕਹਿੰਦੇ ਕੁੱਤਾ ਰੋਵੇ ਨਾ ਤਾਂ ਭੂਚਾਲ ਆਉਂਦਾ ਆ, ਲੋਕੀ ਇੱਦਾਂ ਕਰਦੇ ਸੀ। ਕਹਿੰਦੇ ਤੁਹਾਨੂੰ ਪਤਾ ਪਰਸੋਂ ਚੌਥ ਜੇ ਮੋਦੀ ਸਾਹਿਬ ਵੀ ਪਾਰਲੀਮੈਂਟ 'ਚ ਕਹਿੰਦੇ ਰੋ ਪਏ ਸੀ, ਉਹ ਸਾਰੇ ਤੁਹਾਨੂੰ ਗਾਲਾਂ ਕੱਢੀਆਂ ਜੀ। ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ,
ਐਗਜ਼ਾਮਪਲ ਨਹੀਂ, ਵੈਸੇ ਚੰਗੀ ਨਹੀਂ ਦਿੱਤੀ, ਇੱਦਾਂ ਦੇਣੀ ਚਾਹੀਦੀ ਐਗਜ਼ਾਮਪਲ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਆ, ਉਹਨਾਂ ਦੇ ਵੀ ਰੋਏ ਤਾਂ ਹੁਣ ਟਕੈਤ ਸਾਹਿਬ ਵੀ ਸੀਗੇ, ਇਹਦਾ ਮਤਲਬ ਥੋੜ੍ਹਾ ਵੀ ਟਕੈਤ ਸਾਹਿਬ ਦੇ ਰੋਣ ਨਾਲ ਭੂਚਾਲ ਆ ਗਿਆ
ਭਾਜੀ,
ਰੋਣ ਨਾਲ ਭੂਚਾਲ ਨਹੀਂ ਆਉਂਦਾ।
ਇੱਕ ਨਾ ਹੋਰ ਚੱਲ ਰਿਹਾ, ਪੜ੍ਹੇ ਲਿਖਿਆਂ ਦੀਆਂ ਜਿਹੜੀਆਂ ਨਦਾਨੀਆਂ, ਜਿਹਨੂੰ ਕਹਿ ਲਓ ਕਿ ਪੜ੍ਹੇ ਲਿਖੇ ਕਿੱਦਾਂ ਦੇ ਕਾਨੂੰਨ ਬਣਾਉਣ ਜਾ ਰਹੇ ਆ। ਇੱਕ ਨਾ ਅੱਜ ਕੱਲ੍ਹ ਕਾਨੂੰਨ ਬਣਨ ਜਾ ਰਿਹਾ ਆ, ਸਟੱਡੀ ਹੋ ਰਹੀ ਆ, ਉਹ ਕਹਿੰਦੇ ਨਾ ਵੀ ਜਿਹੜਾ ਸਾਹਿਤ ਦੇ ਵਿੱਚ ਲਿਖਿਆ ਹੋਇਆ ਬਹੁਤ, ਜਿੱਦਾਂ ਹੁਣ ਕਾਫੀ ਦੇਰ ਤੋਂ ਆ, ਸਾਡਾ ਤਾਂ ਹਜ਼ਾਰਾਂ ਸਾਲ ਪੁਰਾਣਾ ਆ, ਕਹਿੰਦੇ ਵੀ ਜੇ ਕਿਸੇ ਨੂੰ ਕੁੱਤਾ ਕਹੋ ਨਾ, ਚੱਲ ਕੁੱਤਾ ਜਿਹਾ, ਐਵੇਂ ਕੁੱਤਿਆਂ ਵਾਂਗਰ ਭੌਂਕੀ ਜਾਂਦਾ, ਐਵੇਂ ਕੁੱਤਿਆਂ ਵਾਂਗਰ ਪੂਛ ਲਾਈ ਜਾਂਦਾ, ਕਹਿੰਦੇ ਇਹ ਵੀ ਇੱਕ ਮਤਲਬ ਐਨੀਮਲ ਰਾਈਟਸ ਦੀ ਉਲੰਘਣਾ ਇਹ, ਉਹਨਾਂ ਦੇ ਹੱਕਾਂ ਦੀ ਕਹਿੰਦੇ ਪੂਰੀ ਉਲੰਘਣਾ ਹੈ।
ਤੇ ਜੇ ਤੁਸੀਂ ਕੁੱਤੇ ਦੀ ਗੱਲ ਕਰਦੇ ਆ, ਵਫਾਦਾਰੀ ਦਾ ਇੱਕ ਤਰ੍ਹਾਂ ਦੇ ਨਾਲ ਉਹ ਸ਼ਹਿਜ਼ਾਦਾ ਹੁੰਦਾ।
ਨਹੀਂ ਨਹੀਂ ਤੁਸੀਂ ਇੱਦਾਂ ਵੀ ਨਹੀਂ ਕਹਿ ਸਕਦੇ ਭਾਜੀ, ਉਹਨਾਂ ਦੇ ਮੁਤਾਬਕ ਤੁਸੀਂ ਇੱਦਾਂ ਵੀ ਨਹੀਂ ਕਹਿੰਦੇ, ਤੁਸੀਂ ਰੈਫਰੈਂਸ ਲੈ ਹੀ ਨਹੀਂ ਸਕਦੇ ਜਾਨਵਰ ਦੀ ਕਿਸੇ ਦੀ। ਜੇ ਕਹੋ ਨਾ ਵੀ ਤੂੰ ਐਵੇਂ ਕਾਂ ਵਾਂਗ ਟੈਂ ਟੈਂ ਕਰੀ ਜਾਂਦੇ, ਕਾਂ ਕਾਂ ਕਰੀ ਜਾਂਦਾ, ਉਹ ਕਾਂ ਨੂੰ ਵਰਤਣਾ ਹੀ ਨਹੀਂ ਹੈਗਾ ਕਹਿੰਦੇ, ਉਹ ਐਨੀਮਲ ਰਾਈਟਸ ਦੇ ਅਗੇਂਸਟ ਹੈ। ਤੁਸੀਂ ਉਹਨੂੰ ਡਿਮੋਰਲਾਈਜ਼ ਕਰ ਰਹੇ ਹੋ, ਤੁਸੀਂ ਉਹਨੂੰ ਡੀਮੀਨ ਕਰ ਰਹੇ ਹੋ, ਤੁਸੀਂ ਉਹਨਾਂ ਦੇ ਰਾਈਟਸ ਦੀ ਉਲੰਘਣਾ ਕਰ ਰਹੇ ਹੋ। ਇਹ ਭਾਜੀ ਕਿੱਥੇ ਕੁ ਤੱਕ ਮਤਲਬ ਸੈਂਸੀਬਲ ਗੱਲ ਹੈ, ਮਤਲਬ ਇਹਨੂੰ ਕਿੱਦਾਂ ਹਟਾਵਾਂਗੇ, ਕਿੱਦਾਂ ਹਟਾਓਗੇ, ਮਤਲਬ ਇਹ ਹੁਣ ਨਵੇਂ ਕਾਨੂੰਨ ਬਣਨਗੇ ਵੀ ਜਿੱਦਾਂ ਉਹ ਆ ਆ ਅੱਖਰ ਨਹੀਂ ਕਹਿਣਾ ਜੀ।
ਅਮਨਦੀਪ ਇਹ ਸੈਂਸੀਬਲ ਗੱਲ ਹੈ ਹੀ ਨਹੀਂ ਹੈ, ਜਿਹੜੀਆਂ ਸਦੀਆਂ ਤੋਂ ਗੱਲਾਂ ਚੱਲੀਆਂ ਆ ਰਹੀਆਂ ਨਾ, ਉਹ ਉਹਦੇ ਨਾਲ ਕੰਟੀਨਿਊਸ਼ਨ ਤੁਹਾਨੂੰ ਰੱਖਣੀ ਚਾਹੀਦੀ ਆ। ਇਹ ਤਾਂ ਐਵੇਂ ਨਾ ਪਸਾਦ ਖੜਾ ਕਰਨ ਵਾਲੀ ਗੱਲ ਆ, ਹਰੇਕ ਗੱਲ ਤੇ ਅੜਿੱਕਾ ਢਾਣ ਲਾਉਣ ਵਾਲੀ ਗੱਲ ਆ, ਇਹ ਕੋਈ ਗੱਲ ਨਹੀਂ। ਜੇ ਇੱਦਾਂ ਦੀਆਂ ਰੈਫਰੈਂਸਿਸ ਦਿੱਤੀਆਂ ਜਾ ਰਹੀਆਂ, ਤੇ ਇਹ ਰੈਫਰੈਂਸਿਸ ਤਾਂ ਬਹੁਤ ਦੇਰ ਤੋਂ ਗੁਰਪੀਰ ਵੀ ਦੇ ਰਹੇ ਆ, ਸਮਾਜ ਵਿੱਚ ਚੱਲਦੀਆਂ ਆ ਰਹੀਆਂ ਆ, ਥੋੜ੍ਹੀ ਬਹੁਤੀ ਇਹ 'ਚ ਮਤਲਬ ਚੇਂਜ ਆਉਣੀ ਚਾਹੀਦੀ ਹੈ। ਜੇ ਤੁਸੀਂ ਇਹਨਾਂ ਨੂੰ ਕੋਈ ਵੀ ਗੱਲ ਆ, ਜੇ ਤੁਸੀਂ ਡੂੰਘਾਈ ਵਿੱਚ ਲੈ ਲਓ, ਉਹਦਾ ਮੀਨਿੰਗ ਤਾਂ ਬਿਲਕੁਲ ਅਸੀਂ ਵੱਖਰਾ ਕੱਢ ਸਕਦੇ ਹਾਂ, ਕੋਈ ਨਾ ਕੋਈ ਵੱਖਰਾ ਮੀਨਿੰਗ ਕੱਢਿਆ ਜਾ ਸਕਦਾ ਹਰੇਕ ਚੀਜ਼ ਦਾ ਹੀ। ਪਰ ਇਹਨਾਂ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਬਹਿਸ ਦਾ ਵਿਸ਼ਾ ਨਹੀਂ ਛੇੜਨਾ ਚਾਹੀਦਾ, ਇਹਨੂੰ ਇੱਦਾਂ ਦੀ ਬਹਿਸ ਤੋਂ ਪਰੇ ਰੱਖਣਾ ਚਾਹੀਦਾ। ਉਹਦੀ ਜਿੱਦਾਂ ਜ਼ਿੰਦਗੀ ਚੱਲਦੀ ਹੈ ਨਾ, ਜੋ ਸਮਾਜ ਦੇ ਵਿੱਚ ਉੱਚ ਵਿਚਰਿਆ ਗਿਆ ਆ, ਵਿਚਰ ਰਿਹਾ ਆ, ਉਹਨੂੰ ਐਕਸੈਪਟ ਕਰਕੇ ਅੱਗੇ ਵਧਣਾ ਚਾਹੀਦਾ। ਮੈਂ ਤਾਂ ਇਹਦੇ ਹੱਕ ਵਿੱਚ ਨਹੀਂ ਆ ਕਿ ਤੁਹਾਡੀ ਉਲੰਘਣਾ ਆ, ਦੂਜਾ ਆ
ਐਨੀਮਲ ਰਾਈਟਸ ਦੀ,
ਮੈਂ ਨਹੀਂ ਇਹਦੇ ਵਿੱਚ
ਮੈਨੂੰ ਇਉਂ ਲੱਗਦਾ ਕਿ ਜਿਹੜੇ ਅਕੈਡਮਿਕਸ ਨੇ ਜਾਂ ਜਿਹੜੀ ਸਟੱਡੀ ਕਰ ਰਹੇ ਨੇ ਜਾਂ ਇਹੋ ਜਿਹੀਆਂ ਮਤਲਬ ਕਰ ਰਹੇ ਆ, ਮਤਲਬ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਕੰਮੇ ਹੀ ਹੈ ਨਹੀਂ ਹੋਰ, ਮਤਲਬ ਜਸਟ ਆਪਣੀ ਜਿਹੜੀ ਤਨਖਾਹ ਲੈਂਦੇ ਮਾੜਾ ਮੋਟਾ ਉਹਨੂੰ ਜਸਟੀਫਾਈ ਕਰਨ ਲਈ, ਇੱਦਾਂ ਦੀਆਂ ਉਹ ਸਟੱਡੀਜ਼ ਕਰਕੇ ਇੱਦਾਂ ਦੇ ਫਲੋਟ ਕਰਕੇ, ਜਾਂ ਫਿਰ ਜਿਹੜੇ ਐਨੀਮਲ ਰਾਈਟਸ ਵਾਲੇ ਆ ਜਾਂ ਕੋਈ ਆ, ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭਣਾ ਹੀ ਹੁੰਦਾ ਆ ਵੀ ਅਸੀਂ ਕਿੱਦਾਂ ਮਤਲਬ ਪੈਸੇ ਇਕੱਠੇ ਕਰ ਸਕਦੇ ਹਾਂ। ਹੁਣ ਮੈਂ ਇੱਕ ਨਾ ਐਡ ਵਗੈਰਾ ਦੇ ਰਿਹਾ, ਕੁਆਲਾ ਜੀ ਹੈਬੀਟੈਟ ਲਈ ਪੈਸੇ, ਤੁਸੀਂ ਅਡੋਪਟ ਕੁਆਲਾ ਹੈ, ਤੇ ਮਤਲਬ ਇਹੋ ਜਿਹੀਆਂ ਪੈਸੇ ਇਕੱਠੇ ਕਰਨ ਦੇ ਤਰੀਕੇ ਹੈ ਨਾ, ਤੁਸੀਂ ਕੁਆਲੇ, ਤੁਹਾਨੂੰ ਸਰਟੀਫਿਕੇਟ ਦਿੱਤਾ ਜਾਊਗਾ, ਤੁਹਾਨੂੰ ਆਹ ਦਿੱਤਾ ਜਾਊਗਾ। ਇਨ ਦਾ ਫਸਟ ਪਲੇਸ ਮਤਲਬ ਜਿਹੜੇ ਹੁਣ ਐਨੀਮਲਸ ਨੂੰ ਪੀ, ਹੁਣ ਮੈਂ ਮਤਲਬ ਭਾਅ ਜੀ ਮੇਰੇ ਸਾਹਮਣੇ ਉਹ ਕੁੱਤਾ ਖੜਾ, ਮੈਂ ਕਿਸੇ ਨੂੰ ਕਹਿਤਾ ਯਾਰ ਤੂੰ ਐਵੇਂ ਕੁੱਤੇ ਮੰਗਰ ਪੂਛ ਲੈ, ਪਹਿਲੀ ਗੱਲ ਤਾਂ ਉਹਨੂੰ ਬਹੁਤੀ ਗੱਲ ਮੇਰੀ ਸਮਝ ਹੀ ਨਹੀਂ ਆ ਰਹੀ ਵੀ ਮੈਂ ਉਹਦੇ ਭਾਂਦੇ ਤਾਂ ਮੈਂ ਸਿਫਤ ਕਰ ਰਿਹਾ ਹੈ ਨਾ। ਵੈਸੇ ਇਹ ਜਿਹੜਾ ਨਾ ਮਤਲਬ ਐਨੀਮਲਸ ਦਾ ਰਾਈਟ ਜੇ ਉਹਨੂੰ ਮਿਲ ਗਿਆ ਤਾਂ ਫਿਰ ਉਹਨੂੰ ਕੀ ਹੋਏਗਾ, ਮਤਲਬ ਅਸੀਂ ਉਹਨੂੰ ਪਾਲੇ ਹੋਏ ਆ, ਕੁੱਤਿਆਂ ਨੂੰ ਪਾਲਿਆ ਹੋਇਆ, ਅਸੀਂ ਬਰਡਸ ਨੂੰ ਖਿਲਾਉਂਦੇ ਪਿਲਾਉਂਦੇ ਹਾਂ, ਅਸੀਂ ਕਰਦੇ ਹਾਂ, ਉਹ ਅਸੀਂ ਐਕਸਟਰਾ ਸੇਵਾ ਕਰ ਰਹੇ ਹਾਂ। ਚਲੋ ਜੇ ਨਹੀਂ ਵੀ ਕਰ ਰਹੇ ਉਹ ਆਪਣੇ, ਜੇ ਅਸੀਂ ਕੁੱਤੇ ਨੂੰ ਕੁੱਤਾ ਹੀ ਕਹਿਤਾ ਜਾਂ ਕੁੱਤੇ ਕੁੱਤੇ ਦਾ ਕੈਟਰੀਬਿਊਟ ਹੈ ਭੌਂਕਣਾ, ਠੀਕ ਹੈ, ਜੇ ਅਸੀਂ ਕਿਸੇ ਬੰਦੇ ਨੂੰ ਕਹਿਤਾ ਵੀ ਤੂੰ ਕੁੱਤੇ ਮੰਗਰ ਕਿਉਂ ਭੌਂਕ ਰਿਹਾ, ਕੁੱਤਾ ਭੌਂਕਦਾ ਹੀ ਹੁੰਦਾ, ਮਤਲਬ ਦੈਟਸ ਹਿਜ਼ ਐਟਰੀਬਿਊਟ, ਇਹਦੇ ਵਿੱਚ ਉਹਦੀ ਬੇਇੱਜ਼ਤੀ ਕਿੱਦਾਂ ਹੋ ਗਈ ਕੁੱਤੇ ਦੀ, ਹੈ ਨਾ।
ਹਾਂਜੀ ਹਾਂਜੀ,
ਅਸੀਂ ਤਾਂ ਬੰਦੇ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੁੱਤੇ ਦੀ ਥੋੜ੍ਹਾ ਕਰ ਰਹੇ ਹਾਂ, ਕੁੱਤਾ ਤਾਂ ਭੌਂਕਦਾ ਸੀ, ਉਹ ਉਹਦਾ ਕਹਿ ਰਿਹਾ ਵੀ ਜਿੱਦਾਂ ਉਹ ਕਰ ਰਿਹਾ ਨਾ ਬਿਨਾਂ ਸੋਚੇ ਸਮਝੇ ਚੱਕੀ ਜਾ ਰਿਹਾ ਫੱਟੇ, ਇੱਦਾਂ ਹੀ ਤੂੰ ਚੱਕੀ ਜਾ ਰਿਹਾ। ਗੁਰਬਾਣੀ ਦੇ ਵਿੱਚ ਕਿੰਨੇ ਆਉਂਦੇ ਆ, ਗਧੇ ਦੀ ਐਗਜ਼ਾਮਪਲ ਆਉਂਦੀ ਹੈ, ਹੈ ਨਾ, ਵੀ ਗਧੇ ਮੰਗਰ ਮਤਲਬ ਜਾਂ ਹਾਥੀ ਮੰਗਰ ਲਿਟੀ ਜਾਂਦੇ ਹੈ ਨਾ, ਨਹਾ ਕੇ ਫਿਰ ਗਾਰੇ 'ਚ ਲਿਬੜ ਜਾਂਦਾ, ਉਹ ਉਹਦੇ ਇੱਕ ਐਟਰੀਬਿਊਟ ਹੈ, ਕੁਦਰਤੀ ਐਟਰੀਬਿਊਟ ਨੂੰ ਡਿਫਾਈਨ ਕਰ ਰਿਹਾ। ਕਈ ਬੰਦੇ ਵੀ ਇੱਦਾਂ ਕਰਦੇ ਆ ਕੰਪੈਰੀਜ਼ਨ, ਹੈ ਨਾ। ਸੋ
ਇਹ ਤਾਂ ਬਿਲਕੁਲ ਅਮਨਦੀਪ, ਜਿਹੜੇ ਰਿਸਰਚਰ ਆ ਨਾ ਯੂਨੀਵਰਸਿਟੀਆਂ 'ਚ, ਪ੍ਰੋਫੈਸਰ ਆ ਜਾਂ ਹੋਰ ਆ, ਉਹਨਾਂ ਕੋਲ ਜਿਸ ਵੇਲੇ ਕੋਈ ਕੰਮ ਨਹੀਂ ਹੁੰਦਾ, ਉਹਨਾਂ ਕੋਈ ਨਾ ਕੋਈ ਚੀਜ਼ ਇਜਾਦ ਕਰਨੀ ਹੁੰਦੀ ਆ, ਅਤੇ ਉਹ ਦੇਣੀ ਹੁੰਦੀ ਆ, ਕਿਉਂਕਿ ਉਹਨਾਂ ਨੂੰ ਪੈਸੇ ਤਾਂ ਹੀ ਮਿਲਦੇ ਜੇ ਤੁਸੀਂ ਰਿਕਮੈਂਡੇਸ਼ਨਸ ਕਰੋਗੇ। ਹੁਣ ਜਿੱਦਾਂ ਬੜੇ ਜਿਹੜੇ ਕੋਰਸਿਸ ਆ, ਜਿੱਦਾਂ MBA ਆ, PhD ਆ, ਇਹਦੇ ਵਿੱਚ ਤੁਹਾਨੂੰ ਥੀਸਿਸ ਲਿਖ ਕੇ ਨਾ ਉਹਨੂੰ ਉਹਦੇ ਬਾਅਦ ਵਿੱਚ ਤੁਹਾਨੂੰ ਜਿਹੜੀ ਇੰਸਟੀਟਿਊਸ਼ਨ 'ਤੇ ਤੁਸੀਂ ਰੀਸਰਚ ਕਰਦੇ ਆ, ਜਿਹੜੇ ਵਿਸ਼ੇ 'ਤੇ ਤੁਸੀਂ ਰੀਸਰਚ ਕਰਦੇ ਆ, ਉਹ ਤੋਂ ਬਾਅਦ ਸੁਜੈਸ਼ਨ ਦੇਣੇ ਹੁੰਦੇ ਆ, ਅਤੇ ਜੇ ਤੁਸੀਂ ਸੁਜੈਸ਼ਨ ਨਹੀਂ ਦਿਉਂਗੇ, ਤੁਹਾਡਾ ਉਹ ਜਿਹੜਾ ਪਰਚਾ ਆ ਜਾਂ ਤੁਹਾਡਾ ਉਹ ਜਿਹੜਾ ਰੀਸਰਚ ਡਾਕੂਮੈਂਟ ਆ ਉਹ ਐਕਸੈਪਟ ਹੀ ਨਹੀਂ ਹੋਣਾ। ਜਿਸ ਵੇਲੇ ਤੁਹਾਡੀ ਵਾਇਵਾ ਹੋਣਾ, ਤੁਹਾਡੀ ਇੰਟਰਵਿਊ ਹੋਣੀ ਆ, ਫਿਰ ਰਿਸਰਚ ਜਿਹੜਾ ਇੰਟਰਵਿਊ ਪੈਨਲ ਨੇ ਤੁਹਾਨੂੰ ਪੁੱਛਣਾ ਤੁਸੀਂ ਕੀ ਰਿਸਰਚ ਕੀਤੀ ਆ, ਤੁਸੀਂ ਕੀ ਸੁਝਾਅ ਦਿੱਤੇ ਆ, ਫਿਰ ਉੱਥੇ ਇਹ ਕਾਵਾਂ ਵਾਲੇ ਸੁਝਾਅ ਦਿੱਤੇ ਜਾਂਦੇ ਆ ਕਿ ਅਸੀਂ ਹਿਊਮਨ ਰਾਈਟਸ ਜਿਹੜੇ ਜਾਨਵਰਾਂ ਦੀ ਸੁਰੱਖਿਆ ਕਰਦੇ ਹਾਂ, ਅਸੀਂ ਆਹ ਸੁਝਾਅ ਦਿੱਤੇ, ਅਸੀਂ ਉਹ ਸੁਝਾਅ, ਦਿਸ ਇਜ਼ ਆਲ। ਪਤਾ ਕੀ ਹੈ, ਜੇ ਤੁਸੀਂ ਨਟਸ਼ੈਲ ਵਿੱਚ ਕਹੋ ਨਾ, ਨਟਸ਼ੈਲ ਵਿੱਚ ਇਹ ਸਾਰੀ ਗੱਲ ਕਹੋਗੇ, ਵੈਸੇ ਤਾਂ ਨਹੀਂ ਕਹਿਣੀ ਚਾਹੀਦੀ ਹੈ, ਇਹ ਮੈਨੂੰ ਤਾਂ ਬੁਲਸ਼ਿਟ ਲੱਗਦੀ ਹੈ।
ਤੁਸੀਂ ਬੁੱਲ ਦੀ ਬੇਇੱਜ਼ਤੀ ਕਰਤੀ, ਸਾਨ ਦੀ ਬੇਇੱਜ਼ਤੀ, ਤੁਸੀਂ ਸਾਨ ਦਾ ਨੌਂ ਕੱਲੇ, ਤੁਸੀਂ ਉਹੀ ਗੱਲ ਫੇਰ ਕਰਤੀ, ਤੁਹਾਨੂੰ ਮੈਂ ਚੱਕ ਕੇ ਅੰਦਰ ਦੇ ਦੇਣਾ, ਮੈਂ ਵੀ ਐਨੀਮਲ ਰਾਈਟਸ ਦਾ ਬੰਦਾ ਹਾਂ, ਹੈ ਨਾ। ਅਤੇ ਹੁਣ ਦੱਸੋ ਵੀ ਜੇ ਗੋਹੇ ਦੇ ਫੋਸ ਨੂੰ, ਮਤਲਬ ਉਹ ਵੀ ਸਾਨ ਦੇ ਫੋਸ ਨੂੰ, ਗਾਂ ਦੇ ਨਹੀਂ, ਸਾਨ ਦੇ ਫੋਸ ਨੂੰ ਕਹਿਣਾ ਵੇ, ਹੈ ਨਾ, ਬੰਦਾ ਕੱਲ ਨੂੰ ਇਹ ਹੌਲੀ ਹੌਲੀ ਦੇਖ ਲਿਓ ਇਹ ਕਾਨੂੰਨ ਆ ਜਾਣਾ।
ਜਿਹੜਾ ਸਾਨੂੰ ਨਾ ਦੂਜਾ ਦਿੰਦਾ ਅੱਗੇ, ਜਿਹੜੇ ਬੋਲਦ ਹੁੰਦੇ ਸੀ ਉਹ ਖੇਤਾਂ ਵਿੱਚ ਕੰਮ ਕਰਦੇ ਹੁੰਦੇ ਸੀ, ਇੱਕ ਤਰ੍ਹਾਂ ਦੇ ਨਾਲ ਅਸੀਂ ਬੁਲਸ਼ਿਟ ਕਹਿੰਦੇ ਹਾਂ, ਇਹਦਾ ਮਤਲਬ ਜਿਹੜੇ ਅੰਨਦਾਤੇ ਸੀ, ਜਿਹੜੇ ਅੰਨਦਾਤੇ ਨੂੰ ਸਹਾਇਕ ਸੀਗੇ, ਉਹਨੂੰ ਤੁਸੀਂ ਗਾਲ ਕੱਢ ਰਹੇ ਹੋ, ਉਹਨਾਂ ਦੇ ਰਾਈਟਸ ਨੂੰ
ਪਰ ਜਿਹੜੇ ਉਹਨਾਂ ਦੇ ਜਾਨਵਰਾਂ ਦੇ ਵੀ ਐਟਰੀਬਿਊਟਸ ਆ, ਜੇ ਬੰਦੇ ਨਾਲ ਕੰਪੇਅਰ, ਯਾਰ ਤੂੰ ਜਿੱਦਾਂ ਜਾਨਵਰ ਕਰੀ ਯਾਰ, ਤੇਰੇ ਤਾਂ ਜਾਨਵਰ ਚ ਫਰਕ ਕੀ ਆ, ਵੈਸੇ ਫਰਕ ਹੈ ਬਹੁਤ, ਇਹ ਤਾਂ ਗੁਰਬਾਣੀ ਚ ਵੀ ਲਿਖਿਆ, ਸਾਰੇ ਕਹਿੰਦੇ ਵੀ ਫਰਕ ਤਾਂ ਹੈਗਾ, ਬੰਦੇ ਤਾਂ ਜਾਨਵਰ ਚ ਫਰਕ ਤਾਂ ਰਹਿਣਾ ਹੀ ਰਹਿਣਾ ਹੈ। ਦੂਜੀ ਗੱਲ, ਜਿਹੜੇ ਐਨੀਮਲ ਰਾਈਟਸ ਦੀ ਗੱਲ ਕਰ ਰਹੇ ਨੇ, ਐਨੀਮਲ ਰਾਈਟਸ ਦੇ ਵਿੱਚ ਪਹਿਲਾਂ ਤਾਂ ਜਿਹੜੇ ਜਾਨਵਰਾਂ ਨੂੰ ਖਾਣਾ ਬੰਦ ਕਰ ਦੇਣ ਲੋਕ, ਪਹਿਲਾਂ ਤਾਂ ਇਹ ਆ, ਹੈ ਨਾ, ਵੀ ਜਿਹੜੇ ਜਾਨਵਰ ਮਾਰ ਮਾਰ ਕੇ ਮੀਟ ਖਾਂਦੇ ਆ, ਮਤਲਬ ਸਾਨੂੰ ਵੀ
ਐਨੀਮਲ ਰਾਈਟਸ ਵਾਲਿਆਂ ਨੇ, ਐਨੀਮਲ ਰਾਈਟਸ ਵਾਲਿਆਂ ਨੇ ਰਿਸਰਚ ਪਾਰਟੀ ਕਰਨੀ ਹੁੰਦੀ ਆ, ਉਹਦੇ ਵਿੱਚ ਚਿਕਨ ਵੀ ਬਣਿਆ ਹੁੰਦਾ, ਰੋਗ ਨੂੰਗੋਸ਼ ਵੀ ਬਣਿਆ ਹੁੰਦਾ, ਵਧੀਆ ਵਧੀਆ ਪਕਵਾਨ ਵੀ ਬਣੇ ਹੁੰਦੇ ਆ,
ਹਾਂਜੀ,
ਬਾਰਬੀਕਿਊ ਕਰਨਾ ਹੁੰਦਾ, ਸਾਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ, ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੀਟ ਬਣੇ ਹੁੰਦੇ, ਮਸਾਲੇਦਾਰ ਕਈ ਤਰ੍ਹਾਂ ਦੇ, ਤੇ ਉਸ ਵੇਲੇ ਨੀ ਉਹ ਐਨੀਮਲ ਰਾਈਟਸ ਦੀ ਹੱਤਿਆ ਹੋਈ ਹੁੰਦੀ, ਤੇ ਉਹਨੂੰ ਵੀ ਨਹੀਂ ਹੋਣਾ ਚਾਹੀਦਾ, ਇਹ ਹੁੰਦਾ ਆ, ਤੇ ਇਹ ਤਾਂ ਇੱਕ ਗੱਲਾਂ ਆ ਬਿਲਕੁਲ ਜਿਹੜੀਆਂ
ਵੈਸੇ ਕਾਫੀ ਇਹ ਹੁਣ ਡਿਬੇਟ ਚੱਲ ਰਹੇ ਨੇ ਇਹੋ ਜਿਹੇ, ਕਿਉਂਕਿ ਲੋਕ ਹੋ ਗਏ ਨੇ ਜ਼ਿਆਦਾ, ਠੀਕ ਹੈ, ਲੋਕ ਬਹੁਤ ਜ਼ਿਆਦਾ ਹੋ ਗਏ, ਸਾਧਨ ਬਹੁਤ ਜ਼ਿਆਦਾ ਹੋ ਗਏ ਆ, ਕਮਿਊਨੀਕੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ, ਇਸ ਕਰਕੇ ਨਾ ਇਹ ਡਰੋਬੈਕਸ ਨੇ, ਆਪਣੇ ਆਪ ਨੂੰ ਸੰਕੋਚਣਾ ਚਾਹੀਦਾ ਇਹਦੇ ਬਾਰੇ ਨਾ। ਭਾਅ ਜੀ ਆਪਾਂ ਅਗਲੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਜਿਹੜੀ ਆ ਕਮਿਊਨੀਕੇਸ਼ਨ ਹੈ ਸਾਡੇ ਕੋਲ ਇਸ ਵੇਲੇ ਇਹ ਨਵੀਂ ਆ, ਚਲੋ ਤੁਸੀਂ ਰੇਡੀਓ ਵੀ ਇਸੇ ਕਮਿਊਨੀਕੇਸ਼ਨ ਦੇ ਰਾਹੀਂ ਸਾਰੇ ਸੁਣ ਰਹੇ ਆ, ਹੈ ਨਾ, ਇਹਦੇ ਜਿਹੜੇ ਨਾ ਨੁਕਸਾਨਾਂ ਦੇ ਬਾਰੇ ਆਪਾਂ ਗੱਲ ਕਰਨੀ ਹੈ, ਕਿਉਂਕਿ ਨੁਕਸਾਨ ਇੰਨੇ ਕੁ ਹੋ ਗਏ ਨੇ ਕਿ ਜਦੋਂ ਆਪਾਂ ਨਾ ਇਹ ਕਮਿਊਨੀਕੇਸ਼ਨ ਇੰਸਟਾਲ ਕਰਨ ਦੇ ਲਈ ਫੋਨ ਲੈ ਲਈਦੇ ਆ ਇੰਟਰ, ਤਾਂ ਚੰਗੀਆਂ ਚੀਜ਼ਾਂ ਦੇ ਨਾਲ ਜੇ 5 ਚੰਗੀਆਂ ਚੀਜ਼ਾਂ ਆਉਣੀਆਂ ਤਾਂ 95 ਨੈਗੇਟਿਵ ਚੀਜ਼ਾਂ ਵੀ ਤੁਹਾਡੇ ਅੰਦਰ ਆ ਰਹੀਆਂ, ਤੁਹਾਡੇ ਪਰਿਵਾਰ 'ਚ ਦਾਖਲ ਹੋ ਰਹੀਆਂ। ਸੋ ਇਹ ਜਿਹੜੇ ਘਰ ਹੈ ਅਸੀਂ ਬਣਾਏ ਹੋਏ ਆ, ਦਰਵਾਜ਼ੇ ਤਾਕੀਆਂ ਲਾਈਆਂ ਹੋਈਆਂ, ਇਹਦੇ ਅੰਦਰੋਂ ਚੋਰ ਹੁਣ ਕੋਈ ਨਹੀਂ ਆਉਂਦਾ, ਚੋਰੀਆਂ ਬਹੁਤ ਘੱਟ ਹੁੰਦੀਆਂ ਹੁਣ, ਸਾਰੇ ਹੀ ਇਹ ਜਿਹੜੇ ਆਪਾਂ ਦਰਵਾਜ਼ੇ ਖੋਲ੍ਹ ਲਏ ਆ, ਇਹਨਾਂ ਦੇ ਰਾਹੀਂ ਚੋਰੀਆਂ ਹੋ ਰਹੀਆਂ, ਇਹਨਾਂ ਦੇ ਰਾਹੀਂ ਮਾੜੀਆਂ ਸੋਚਾਂ ਆ ਰਹੀਆਂ, ਇਹਨਾਂ ਦੇ ਰਾਹੀਂ ਮਾੜੀਆਂ ਰੂਹਾਂ ਅੰਦਰ ਆ ਰਹੀਆਂ, ਮਾੜੀ ਜਿਹੜੀ ਸਮਾਜਿਕ ਅੰਸਰ ਆ ਜਿਹੜੇ ਕਰਦੇ ਨੇ, ਉਹ ਸਾਰੀਆਂ ਗੱਲਾਂ ਤੁਹਾਡੇ ਅੰਦਰ ਬੈਠਿਆਂ ਤੁਹਾਡੇ ਜੇਬ ਦੇ ਵਿੱਚ ਹੀ ਸਾਰਾ ਕੁਛ ਹੋ ਰਿਹਾ ਹੈ। ਸੋ ਇਸ ਕਰਕੇ ਆਪਾਂ ਇੱਥੇ ਡਿਟੇਲ 'ਚ ਗੱਲ ਕਰਾਂਗੇ। ਅਤੇ ਜਿਹੜੇ ਮਸਲੇ ਲੋਕੀ ਦੇ ਜਾਂ ਭੇਜੇ ਸੀ ਬਲਰਾਜ ਸਿੰਘ ਹੁਣਾਂ ਨੇ ਮਨੀ ਪਲਾਂਟ ਦੇ ਬਾਰੇ ਵੀ, ਕਹਿੰਦੇ ਤੁਸੀਂ ਸਹੀ ਗੱਲ ਬੁੱਝੀ ਆ ਭਾਅ ਜੀ, ਪਰ ਮੈਂ ਸਮਝਦਾ ਸੀ ਮੈਂ ਪਿਛਲੇ ਮਹੀਨੇ ਜੋਬ ਕੀਪਰ ਬੰਦ ਕਰਾਈ ਹੈ, ਸ਼ਾਇਦ ਤਾਂ ਹੀ ਮਨੀ ਪਲਾਂਟ ਪੀਲਾ ਪੈਣ ਲੱਗ ਪਿਆ, ਇਹ ਵੀ ਕਾਰਨ ਹੋ ਸਕਦਾ। ਤੁਸੀਂ ਆਪਣਾ ਬੈਂਕ ਅਕਾਊਂਟ ਦੇਖੋ ਵੀ ਉਹ ਸਹੀ ਹੈ, ਉਹਦੇ 'ਚ ਤਾਂ ਨਹੀਂ ਪੈਸੇ ਕੱਟੇ, ਕਿਉਂਕਿ ਕਈ ਵਾਰੀ ਇਹ ਲਿੰਕ ਹੋ ਜਾਂਦਾ ਨਾ ਮਨੀ ਪਲਾਂਟ ਅਤੇ ਬੈਂਕ ਦਾ ਅਕਾਊਂਟ ਤੁਹਾਡਾ। ਅਤੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਜੁੜੇ ਨੇ, ਅਤੇ ਜਗਤਾਰ ਜੌਲ ਬਾਈ ਜੀ ਕਹਿੰਦੇ ਕਿ ਬਾਲੇ ਪਲਾਂਟ ਤਾਂ ਓਵਰ ਵਾਟਰਿੰਗ ਨਾਲ ਹੀ ਮਾਰਦੇ ਨੇ, ਪਾਣੀ ਦੀ ਘਾਟ ਨਾਲ ਤਾਂ ਵਿਰਲਾ ਹੀ ਟਾਵਾਂ ਪੌਦਾ ਪੀਲਾ ਹੁੰਦਾ ਹੈ ਜੀ। ਬਿਲਕੁਲ, ਥੋੜ੍ਹਾ ਜਿਹਾ ਕਈ ਵਾਰੀ ਜ਼ਿਆਦਾ ਪਾਣੀ ਨਾਲ, ਇਨਡੋਰ ਪਲਾਂਟ ਜਿਹੜੇ ਉਹਨਾਂ ਨੂੰ ਇੰਨਾ ਨਹੀਂ ਚਾਹੀਦਾ ਹੁੰਦਾ। ਜਸਵਿੰਦਰਪਾਲ ਕੌਰ ਜੀ ਢਿੱਲੋਂ ਸਾਡੇ ਨਾਲ ਫੋਟੋਆਂ ਭੇਜ ਰਹੇ ਨੇ ਮੈਲਬਨ ਤੋਂ, ਇਹਨਾਂ ਦਾ ਵੀ ਕਿਆ ਖੂਬਸੂਰਤ ਗਾਰਡਨ ਹੈ ਭਾਅ ਜੀ ਦੇਖਣ ਵਾਲਾ ਆ, ਉਹ ਬੱਲੇ ਬੱਲੇ ਕਿੱਡੀ ਲੱਕੀ ਲੱਗੀ ਹੋਈ ਆ, ਦੇਖੋ ਜਰਾ, ਮੈਨੂੰ ਲੱਗਦਾ ਭਾਅ ਜੀ ਇਹ ਤਕਰੀਬਨ 2-2.5 ਫੁੱਟ ਦੀ ਹੋਣੀ ਆ, ਕਿਆ ਬਾਤ ਹੈ ਜੀ। ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਅਮਨਦੀਪ ਜੀ ਅਤੇ ਅਮਰੀਕ ਭਾਅ ਜੀ, ਕਹਿੰਦੇ ਕਈ ਵਾਰ ਕਹਿੰਦੇ ਜਿਹੜੀ ਪੋਲੀਨੇਸ਼ਨ ਹੈ ਨਾ ਉਹ ਆਪ ਕਰਨੀ ਪੈਂਦੀ ਆ ਇਹਨਾਂ ਵੱਲਾਂ ਦੇ ਵਿੱਚ, ਇਹ ਵੀ ਇੱਕ ਬਹੁਤ ਭਾਅ ਜੀ ਵੱਡੀ ਗੱਲ ਹੈ। ਕੱਦੂਆਂ ਦੀ ਜਾਂ ਹੋਰ ਜਿਹੜੀ ਪੋਲੀਨੇਸ਼ਨ ਹੈ ਨਾ, ਇਹਨਾਂ ਦੇ ਪੱਤੇ ਜ਼ਿਆਦਾ ਤੁਸੀਂ ਇੱਕ ਇੱਕ 2-2 ਲਾਹ ਦਿਓ, ਹੈ ਨਾ, ਜਾਂ ਫਿਰ ਇਹਨਾਂ ਨੂੰ ਪੋਲੀਨੇਸ਼ਨ ਕਰਨ ਦਾ ਤਰੀਕਾ ਜਿਹੜਾ ਨਾ, ਫਿਰ ਸ਼ਾਮ ਨੂੰ ਅਗਰਬੱਤੀ ਲਾਓ, ਇੱਥੇ 3-4 ਅਗਰਬੱਤੀਆਂ ਨਾ ਲਾ ਦਿਓ, ਅਤੇ ਉਹਦੇ ਨਾਲ ਜਿਹੜੇ ਸੁਗੰਧੀ ਦੇ ਨਾਲ ਮੱਖੀਆਂ ਮਧੂ ਮੱਖੀਆਂ ਆਉਣਗੀਆਂ ਅਤੇ ਪੋਲੀਨੇਸ਼ਨ ਕਰਨਗੀਆਂ ਬਿਨਾਂ ਪੋਲੀਨ, ਜਾਂ ਫਿਰ ਤੁਸੀਂ ਹੱਥ ਨਾਲ ਉਹਨੂੰ ਇੱਕ ਵਾਰੀ ਹਿਲਾ ਦਿਓ 2-4 ਵਾਰੀ ਸ਼ਾਮ ਨੂੰ ਨਾ, ਇੱਕ ਵਾਰੀ ਜਾਣੀ ਕਿ ਡੇਲੀ। ਅਤੇ ਖਾਸ ਕਰਕੇ ਜਿਹੜੇ ਟਮਾਟਰ ਕਈਆਂ ਦੇ ਨਹੀਂ ਲੱਗਦੇ, ਟਮਾਟਰਾਂ ਦੀ ਸੈਲਫ ਪੋਲੀਨੇਸ਼ਨ ਕਰਨੀ ਪੈਂਦੀ, ਕਿਉਂਕਿ ਉਹਨਾਂ ਦਾ ਮੂੰਹ ਬੜਾ ਬਰੀਕ ਹੁੰਦਾ, ਉੱਥੇ ਮੱਖੀ ਜਾਂਦੀ ਨਹੀਂ ਅੰਦਰ, ਸੋ ਉਹਨੂੰ ਹਿਲਾ ਕੇ ਜਿਹੜੀ ਹੈ ਪੋਲੀਨੇਸ਼ਨ ਕਰਨੀ ਪੈਂਦੀ ਹੈ। ਅਤੇ ਮਨੀ ਪਲਾਂਟ ਦੀਆਂ ਫੋਟੋਆਂ ਭੇਜ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ, ਕਹਿੰਦੇ ਮਨੀ ਪਲਾਂਟ ਮੇਰੇ ਲੈ ਜਿਓ ਜੀ। ਹਾਂਜੀ, ਕਾਫ਼ੀ ਖੂਬਸੂਰਤ ਹੈ, ਬਹੁਤ ਵਧੀਆ ਜੀ। ਸੋ ਆਪਣੇ ਸੁਨੇਹੇ ਜਾਰੀ ਰੱਖੋ ਜੀ, ਭੇਜੋ, ਅਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ। ਅਮਰੀਕ ਭਾਅ ਜੀ, ਇੱਕ ਲੈਂਦੇ ਹਾਂ ਬ੍ਰੇਕ, ਅਤੇ ਫਿਰ ਮਸਲਿਆਂ ਨੂੰ ਚੱਲਦੇ ਹਾਂ। ਮਸਲੇ ਪੰਜਾਬ ਦੇ ਕਾਫ਼ੀ ਆਏ ਹੋਏ ਨੇ, ਅਤੇ ਮੋਦੀ ਸਾਹਿਬ ਦੇ ਵੀ ਕਾਫ਼ੀ ਆਏ।
ਹਾਂਜੀ, ਮਸਲੇ ਵੀ ਹੱਲ ਕਰਨੇ ਆ। ਤਾਂ ਜਿਹੜੀ ਜੀ ਡੀ ਪੀ ਬੰਗਲਾਦੇਸ਼ ਦੀ ਵਧੀਆ ਹੈ ਨਾ, ਦੁੱਗਣੀ ਹੋ ਗਈ ਹੈ ਭਾਰਤ ਨਾਲੋਂ, ਉਹਦੇ 'ਤੇ ਵੀ ਇੱਕ ਇੱਕ ਐਗਜ਼ਾਮਪਲ ਦੇਣੀ ਆ ਅਤੇ ਉਹ ਜੀ ਡੀ ਪੀ ਦਾ ਕੀ ਚੱਕਰ ਕੀ ਹੈ।
ਅੱਛਾ, ਅਤੇ ਉਹ ਤੁਸੀਂ ਉਹ ਹਰਨਾਮ ਸਿੰਘ ਨਾਲ ਨਹੀਂ ਕੀਤੀ ਗੱਲ ਹੋਈ ਉਹਦੀ, ਉਹਦੇ ਨਾਲ ਕਦੇ ਉਹ ਲੋਕਡਾਊਨ 'ਚ ਫਸਿਆ ਵਿਚਾਰਾ?
ਉਹ ਲੋਕਡਾਊਨ 'ਚ ਹੀ ਆ ਮਨਦੀਪ, ਸ੍ਰੀਨਗਰ ਦੇ ਵਿੱਚ ਤਾਂ ਉਹਦੇ ਨਾਲ ਨਾ ਕੰਟੈਕਟ ਨਹੀਂ ਉਹਦਾ ਹੋ ਰਿਹਾ, ਪਿੰਡ ਹੈ ਤੇ ਉਹ ਵੈਸੇ ਕਿਸਾਨੀ ਮੁੱਦੇ ਤੇ ਵੀ ਜ਼ਿਆਦਾ ਅਗਰਸਰ ਹੈਗਾ ਹੈ ਵੈਸੇ, ਤੇ ਉਹਨੇ ਐਗਜ਼ਾਮਪਲਾਂ ਦੇ ਕੇ, ਉਹ ਕਹਿੰਦਾ ਮੈਨੂੰ ਕਿਸਾਨੀ ਮੁੱਦੇ ਬਾਰੇ ਪਤਾ ਹੀ ਨਹੀਂ ਬਹੁਤਾ ਲੱਗਾ ਕਿ ਪ੍ਰੋਬਲਮ ਹੈ ਕੀ ਹੈ, ਕਿਉਂਕਿ ਕਹਿੰਦਾ ਅਸੀਂ ਵੀ ਕਿਸਾਨ ਹਾਂ, 2.5 ਏਕੜ ਵਾਲੇ ਕਿਸਾਨ ਹੈ, 5 ਏਕੜ ਵਾਲੀ ਸਾਂਝੀ ਜ਼ਮੀਨ ਆ, ਕਹਿੰਦਾ ਸਾਨੂੰ ਤਾਂ ਕਦੇ ਟਰਬਲ ਹੋਈ ਹੀ ਨਹੀਂ ਹੈ ਕਿ ਸਾਡੀ ਨਾ ਕਦੇ ਆਮਦਨ ਘਟੀ ਆ, ਨਾ ਕੋਈ ਸਰਕਾਰੀ ਜਿਹੜੇ ਆ ਲਾਅ ਆ ਉਹਦਾ ਬਹੁਤਾ ਇਫੈਕਟ ਹੋਇਆ। ਕਹਿੰਦਾ ਜੇ ਇਹ ਸਰਕਾਰੀ ਜਿੱਦਾਂ ਮੰਡੀ ਕਰਨ ਦਾ, ਜੇ ਕਹਿੰਦਾ ਹੁਣ ਕੋਈ ਵੀ ਅਸੀਂ ਫਲ ਫਰੂਟ ਫਲ ਜਾਂ ਸਬਜ਼ੀਆਂ ਉਗਾਉਂਦੇ ਹਾਂ ਨਾ, ਉਹਨੂੰ ਵੇਚਣ ਦੇ ਵਿੱਚ ਟਰਬਲ ਆਉਂਦੀ ਆ, ਕਿਉਂਕਿ ਲੀਗਲੀ ਤੁਸੀਂ ਉਹਨੂੰ ਮੰਡੀ ਵਿੱਚ ਹੀ ਵੇਚ ਸਕਦੇ ਆ, ਤੁਸੀਂ ਸੜਕ ਤੇ ਖੜ ਕੇ ਕੋਈ ਵੀ ਚੀਜ਼ ਵੇਚ ਨਹੀਂ ਸਕਦੇ, ਪਰ ਅਸੀਂ ਕਹਿੰਦੇ ਚੋਰੀ ਇੱਦਾਂ ਸੜਕ ਤੇ ਖੜੇ ਹੋ ਕੇ ਚੀਜ਼ਾਂ ਵੇਚਦੇ ਹਾਂ, ਇੱਧਰ ਉੱਧਰ ਮੰਡੀ ਲਾ ਲੈਂਦੇ ਜਾ ਕੇ, ਉਹਦੇ ਨਾਲ ਅਸੀਂ ਜ਼ਿਆਦਾ ਪੈਸਾ ਕਮਾਉਂਦੇ ਹਾਂ, ਜੇ ਅਸੀਂ ਮੰਡੀ ਚੱਲ ਜਾਂਦੇ ਹਾਂ ਫਿਰ ਸਾਨੂੰ ਭਾਅ ਘੱਟ ਮਿਲਦਾ। ਤਾਂ ਉਹਨੇ ਥੋੜ੍ਹੇ ਜਿਹੇ ਕੀਤੇ ਸੀਗੇ ਖੁਲਾਸੇ, ਇਸ ਵੇਲੇ ਉਹ ਵੀ ਗੱਲ ਕਰਾਂਗੇ, ਐਕਚੁਅਲੀ ਉਹਨੇ ਨਹੀਂ ਕੀਤੀ, ਉਹਦੇ ਭਰਾ ਗੁਰਨਾਮ ਸਿੰਘ ਨੇ ਕੀਤੀ।
ਚਲੋ ਆਪਾਂ ਲਾਵਾਂਗੇ ਤੇ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
Dil naal dil mile taiyon gal bandi hai, yaar bal yaar da dhyan hona chahida. Gal hoyi hundi jide vich koi gal hove, gallan vichon gal da gyan hona chahida. Main ha dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਸ਼ਨਿਚਰਵਾਰ ਵਾਲੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ। ਸੋ ਗੱਲਾਂ ਬਾਤਾਂ ਕਾਫੀ ਚੱਲ ਰਹੀਆਂ ਵਿੱਚੇ ਮਨੀ ਪਲਾਂਟ ਦੀਆਂ, ਵਿੱਚੇ ਵੱਲਾਂ ਦੀਆਂ ਤੇ ਵਿੱਚੇ ਹੀ ਐਥਿਕਸ ਦੀਆਂ। ਸੋ ਸਾਡੇ ਨਾਲ ਸਿਡਨੀ ਤੋਂ ਸਾਡੇ ਸਿਡਨੀ ਜੀਵੀ ਮਾਸਟਰ ਜੀਵੀ ਅਮਰੀਕ ਫਲੋਰਾ ਜੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਫਲੋਰਾ ਜੀ, ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ
ਸਿਡਨੀ ਜੀਵੀ ਨਵਾਂ ਤੁਸੀਂ ਟਰਮੀਨੋਲੋਜੀ ਅਮਨਦੀਪ ਆਜ਼ਾਦ ਕੀਤੀ ਆ ਸਿਡਨੀ ਜੀਵੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਚ ਲੈਣ ਦੇ ਲਈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਇੱਕ ਵਾਰੀ ਫਿਰ ਤੁਸੀਂ ਮੇਰਾ ਸਵਾਗਤ ਇੱਕ ਵਾਰੀ ਫਿਰ ਕੀਤਾ ਪ੍ਰੋਗਰਾਮ ਦੇ ਵਿੱਚ। ਤੇ ਅਮਨਦੀਪ, ਮੈਂ ਨਾ ਇੱਕ ਇੱਥੇ ਚਲਦੀ ਚਲਦੀ ਗੱਲ ਤੁਹਾਨੂੰ ਸੁਣਾਉਣੀ ਹੈ GDP ਦੀ, ਉਸ ਤੋਂ ਬਾਅਦ ਮਸਲਿਆਂ ਵੱਲ ਆਉਂਦੇ ਹਾਂ। ਹੁਣ ਅੱਜ ਕੱਲ੍ਹ ਇਹ ਬਹੁਤ ਕਿਹਾ ਜਾ ਰਿਹਾ ਜੀ, ਬੰਗਲਾਦੇਸ਼ ਦੀ ਦੇਖ ਲਓ GDP ਬਹੁਤ ਜ਼ਿਆਦਾ ਵੱਧ ਗਈ ਆ, ਉਹਦੀ ਡਬਲ ਤੋਂ ਪਤਾ ਨਹੀਂ ਕਿੰਨੀ ਹੋ ਗਈ ਆ, ਤੇ ਇੰਡੀਆ ਦੀ ਘੱਟ ਗਈ ਆ ਜਾਂ ਨੈਗੇਟਿਵ ਹੋਈ ਜਾਂ 19-19 ਆ। ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਅਮਨਦੀਪ ਤੁਸੀਂ ਸਮਝ ਸਕਦੇ ਆ,
ਕਿੱਦਾਂ
ਜੇ ਮੈਂ ਹੁਣ ਕਵਾਂ ਅਮਨਦੀਪ ਸਿੱਧੂ ਜਿਹੜੇ ਕੋਪਸ ਹਾਰਬਰ ਵਾਲੇ ਆ,
ਅੱਛਾ
ਜਵਾਨੇ ਸੀਰੀ ਆ, ਉਹਨਾਂ ਕੋਲ 200 acres ਜ਼ਮੀਨ ਆ, ਠੀਕ ਆ, ਤੇ ਉਹ ਉਹਦੇ ਚ ਬਲੂ ਬੈਰੀ ਲਾ ਕੇ ਆਪਣਾ ਬਿਜ਼ਨਸ ਕਰਕੇ ਉਹਨਾਂ ਦੀ ਆਮਦਨ ₹6 lakh 6 lakh ਡਾਲਰ ਸਾਲ ਦੀ ਮੰਨ ਲੈਂਦੇ ਹੁੰਦੀ ਆ, ਠੀਕ ਹੈ ਨਾ, 6 lakh ਉਹਨਾਂ ਦੀ ਆਮਦਨ ਹੋ ਗਈ। ਹੁਣ ਉੱਧਰ ਅਮਰੀਕ ਫਲੋਰਾ ਸਿਡਨੀ ਚ ਰਹਿੰਦੇ ਆ, ਸਿਡਨੀ ਜੀਵੀ ਜਿਹਨੂੰ ਤੁਸੀਂ ਹੁਣੇ ਹੁਣੇ ਕਿਹਾ ਆ, ਨਵੀਂ ਟੈਕਨੋਲੋਜੀ ਦਿੱਤੀ ਆ, ਉਹ ਆਪਣੀ ਮਾਸਟਰੀ ਕਰਦੇ ਮਾਸਟਰ ਆ, ਤੇ ਅਮਰੀਕ ਫਲੋਰਾ ਨੇ ਕੀ ਕੀਤਾ, ਪਿਛਲੇ ਸਾਲ ਮਾਸਟਰੀ ਦੇ ਨਾਲ ਨਾਲ ਜਿਹੜੀ ਤਨਖਾਹ ਮਿਲਦੀ ਆ ਟਿਊਸ਼ਨਾਂ ਕਰ ਲਈਆਂ, ਹੋਰ ਕੰਮ ਕਰ ਲਿਆ, ਆਪਣੀ ਆਮਦਨ ਜਿਹੜੀ ਉਹ ਦੁੱਗਣੀ ਕਰ ਲਈ, ਉਹਦੀ GDP ਦੁੱਗਣੀ ਹੋ ਗਈ। ਹੁਣ ਅਮਨਦੀਪ ਨੇ ਵੀ ਜਿਹੜਾ ਐਡਾ ਬੜਾ ਬਿਜ਼ਨਸ ਪਰਸਨ ਆ, ਉਹਨੇ ਕੋਈ 10% ਜ਼ਿਆਦਾ ਵਾਧਾ ਕਰ ਲਿਆ ਹੋਊਗਾ, 6-12 lakh ਥੋੜੋ ਉਹਨੇ ਕਮਾ ਲੈਣਾ, ਉਹ 6 ਲੱਖ ਤੋਂ 12 ਲੱਖ ਥੋੜੀ ਦੇਣ ਕੋਲ ਹੋਣੀ, ਉਹ 10% ਕਰ ਲਈ ਹੋਊਗੀ। ਫਿਰ ਹੁਣ ਉਹਦਾ ਅਮਰੀਕ ਫਲੋਰਾਂ ਨੇ ਡਬਲ ਕਰ ਲਈ, ਟਿਊਸ਼ਨਾਂ ਪੜ੍ਹਾ ਕੇ ਹੋਰ ਕੰਮ ਕਰ ਲੈ ਕਰਕੇ, ਜਾਂ ਖੇਤੀਬਾੜੀ ਵੀ ਥੋੜਾ ਬਹੁਤਾ ਕੰਮ ਕਰਕੇ ਇੱਧਰ ਉੱਧਰ ਕੰਮ ਕਰ, ਡਬਲ ਇਨਕਮ ਕਰ ਲਈ। ਹੁਣ ਤੁਸੀਂ ਇਹ ਕਹੋ ਵੀ ਅਮਨਦੀਪ ਦੀ ਜੀ ਡੀ ਪੀ ਤਾਂ ਵਧੀ ਨਹੀਂ ਹੈ, ਅਮਰੀਕ ਫਲੋਰਾਂ ਦੀ ਦੁੱਗਣੀ ਹੋ ਗਈ, ਤੇ ਇਹਦਾ ਮਤਲਬ ਇਹ ਥੋੜਾ ਹੋਵੇ ਜੀ ਅਮਨਦੀਪ ਜਿਹੜਾ ਆ ਉਹ ਗਰੀਬ ਹੋ ਗਿਆ ਜਾਂ ਉਹਨੇ ਤਰੱਕੀ ਨਹੀਂ ਕੀਤੀ, ਉਹਨੇ ਤਰੱਕੀ ਨਹੀਂ ਕੀਤੀ ਹੈ ਨਾ। ਤੇ ਤੁਸੀਂ ਉਹ ਕਿੱਦਾਂ ਤੁਸੀਂ ਕਹਿ ਸਕਦੇ ਅਮਰੀਕ ਫਲੋਰਾ ਤੇ ਜਿਹੜਾ ਅਮਨਦੀਪ ਆ ਉਹ ਅਮਨਦੀਪ ਥੱਲੇ ਚਲ ਗਿਆ, ਉਹਦੀ ਆਮਦਨ ਘੱਟ ਗਈ ਜੀ, ਹੋ ਸਕਦਾ 6 ਲੱਖ ਤੋਂ ਉਹਦੀ 5.5 ਲੱਖ ਰਹਿ ਗਈ ਹੋਵੇ, ਉਹ ਅਮੀਰ ਦਾ ਅਮੀਰ ਹੀ ਆ। ਤੇ ਅਮਰੀਕ ਫਲੋਰਾ ਹੁਣ ਅਗਲੇ ਸਾਲ ਫਿਰ ਆਮਦਨ ਘੱਟ ਜਾਣੀ ਜੇ ਟਿਊਸ਼ਨਾਂ ਨਾ ਪੜ੍ਹਾਈਆਂ।
ਮਨ ਕੋ ਬਹਿਲਾ
ਬਹੁਤ ਬੜਾ ਦੇਸ਼ ਆ, ਉਹਦੀ ਆਮਦਨ ਟ੍ਰਿਲੀਅਨ ਡਾਲਰ ਦੇ ਵਿੱਚ ਆ, ਉਹਦੀ ਆਮਦਨ ਥੋੜਾ ਹੀ ਵਾਧਾ ਹੋਣਾ ਕਿਉਂਕਿ ਉਹ ਲਗਭਗ ਸੈਚੂਰੇਸ਼ਨ ਦੀ ਪੋਜੀਸ਼ਨ ਪਹੁੰਚ ਗਿਆ। ਹੁਣ ਬੰਗਲਾਦੇਸ਼ ਦੇ ਵਿੱਚ ਹਲੇ ਕੁਛ ਵੀ ਨਹੀਂ ਤਰੱਕੀ ਹੋਈ ਸੀ, ਉਹਨੇ ਤਰੱਕੀ ਹਲੇ ਕਰਨੀ ਆ, ਉਹਨੇ ਉਹਦੀ ਜੀ ਡੀ ਪੀ 4 ਗੁਣਾ ਵੀ ਹੋ ਸਕਦੀ ਆ,
ਡਬਲ
ਹੋਣ ਦੇ ਚਾਂਸ ਬਹੁਤ ਹੁੰਦੇ ਆ ਜਿਹੜੇ ਛੋਟਾਪਣ ਹੁੰਦਾ, ਪਿਛਲਾ ਐਡਾ ਵੱਡਾ ਵਿਸ਼ਾਲ ਆ ਉਹ ਚ ਥੋੜਾ ਡਬਲ ਹੋ ਜਾਣਾ ਉਹਨੇ।
ਨਹੀਂ ਮੈਂ ਉਹੀ ਕਹਿ ਰਿਹਾ ਕਿ ਪਿਛਲੇ 25-30 ਸਾਲ ਤੋਂ ਯੂਰਪ ਨੇ ਅਮੈਰੀਕਾ ਨੇ ਚਾਈਨਾ ਨੂੰ ਐਜ਼ ਏ ਡਰਟੀ ਵਰਕ ਗੰਦਾ ਕੰਮ ਕਰਨ ਦੇ ਲਈ ਵਰਤਿਆ, ਆਪਣੀਆਂ ਫੈਕਟਰੀਆਂ ਸਾਰਾ ਉੱਥੇ ਲੈ ਗਏ, ਆਪਣੀ ਪੋਲਿਊਸ਼ਨ ਸਾਰੀ ਉੱਥੇ ਲੈ ਗਏ ਅਤੇ ਸਸਤਾ ਮਾਲ ਲਿਆ, ਜਿਹੜੀ ਐਕਸਪਲੋਟੇਸ਼ਨ ਲੇਬਰ ਹੈ ਹੈ ਨਾ ਉਹ ਬਹੁਤ ਸਸਤੇ ਭਾਅ 'ਤੇ ਉੱਥੇ ਚੱਲ, ਇਹੀ ਹੁਣ ਉੱਧਰੋਂ ਚਾਈਨਾ ਸੈਚੂਰੇਟ ਹੋ ਰਿਹਾ ਅਤੇ ਹੁਣ ਇਹ ਵੀਅਤਨਾਮ ਵੱਲ ਨੂੰ ਜਾ ਰਹੇ ਨੇ, ਹੁਣ ਇਹ ਫਿਲੀਪੀਨ ਵੱਲ ਨੂੰ ਜਾ ਰਹੇ ਨੇ, ਬੰਗਲਾਦੇਸ਼ ਹੈ ਨਾ, ਜਿਹੜੀ ਆਉਣ ਵਾਲੇ 20-25 ਸਾਲ ਹੈ ਨਾ ਉਹ ਤੁਸੀਂ ਦੇਖਿਓ, ਜਿਹੜੇ ਅਫਰੀਕਾ ਦੇ ਦੇਸ਼ ਨੇ ਉੱਥੇ ਵੀ ਇਹੀ ਕੁਛ ਹੋਣਾ ਆ, ਉਹ ਸਾਰਾ ਡਰਟੀ ਵਰਕ ਅਫਰੀਕਾ 'ਚ ਹੋਣਾ, ਉਹਦੀ ਤਿਆਰੀ ਚੱਲ ਰਹੀ ਆ ਉਹ ਅਫਰੀਕਾ ਦੇ ਵਿੱਚ। ਅਫਰੀਕਾ ਦੇ ਵਿੱਚ ਨਾ ਮਲੇਸ਼ੀਆ ਬਣਾ ਬਣਾ ਕੇ ਹਥਿਆਰ ਦੇ ਦੇ ਕੇ ਜਿਹੜੇ ਸੁਚੱਜੇ ਬੰਦੇ ਆ ਜਾਂ ਨੇਟਿਵ ਬੰਦੇ ਆ ਉਹਨਾਂ ਨੂੰ ਅਪਸੈਟ ਕੀਤਾ ਜਾ ਰਿਹਾ, ਉਹਨਾਂ ਨੂੰ ਅਠਾਲਿਆ ਜਾ ਰਿਹਾ, ਉਹਨਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਰਿਸੋਰਸਿਸ ਦੇ ਉੱਤੇ ਮਾਡਰਨ ਵਰਲਡ ਤਰੀਕੇ ਦੇ ਨਾਲ ਕਬਜ਼ੇ ਕੀਤੇ ਜਾਣ, ਅਤੇ ਉਹ ਬਹੁਤੀਆਂ ਆਪਣੀਆਂ ਮੰਗਾਂ ਡਿਮਾਂਡਾਂ ਡਰੀਟੀਆਂ ਦੇ ਵਿੱਚ ਨਾ ਪੈਣ। ਸੋ ਇਸ ਕਰਕੇ ਅਗਲੇ 25-30 ਸਾਲ ਅਫਰੀਕਾ ਨੂੰ ਮਤਲਬ ਕਾਫ਼ੀ ਡਿਸਟਰਬ ਕੀਤਾ ਜਾ ਰਿਹਾ, ਪਰ ਇਹ ਸਾਰਾ ਡਰਟੀ ਵਰਕ ਜਿਹੜਾ ਆ ਜਦੋਂ ਇੱਧਰ ਏਸ਼ੀਆ ਸੈਚੂਰੇਟ ਹੋ ਗਿਆ, ਯੂਰਪ ਸੈਚੂਰੇਟ ਹੋ ਗਿਆ, ਤਾਂ ਇਹ ਸਾਰਾ ਕੁਛ ਅਫਰੀਕਾ ਦੇ ਵਿੱਚ ਜਾਣਾ। ਸੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕੰਪੈਰੇਟਿਵਲੀ ਜਿਹੜੀ ਬੰਗਲਾਦੇਸ਼ ਦੀ ਜਿਹੜੀ ਸਾਰੀ ਟੋਟਲ ਜੀ ਡੀ ਪੀ ਆ ਉਹ ਬੜੀ ਛੋਟੀ ਆ ਕੰਪੇਅਰ ਟੂ ਇੰਡੀਆ, ਪਰ ਜੇ ਉਹਨਾਂ ਦੀ ਡਬਲ ਹੋ ਗਈ ਅਸੀਂ ਸੰਗਤਰਿਆਂ ਨੂੰ ਸੇਬਾਂ ਨਾਲ ਕੰਪੇਅਰ ਨਹੀਂ ਕਰ ਸਕਦੇ, ਯੂ ਕਾਂਟ ਕੰਪੇਅਰ ਐਪਲ ਵਿਦ ਔਰੇਂਜਿਸ, ਹੈ ਨਾ, ਕਹਿਣ ਦਾ ਮਤਲਬ ਇਹ। ਅਤੇ ਸਾਡੇ ਨਾਲ ਨਾ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਸੀ, ਉਹਨਾਂ ਨੇ ਬਹੁਤ ਸੋਹਣੀ ਇੱਕ ਤਸਵੀਰ ਭੇਜੀ ਸੀ, ਮਾਫ਼ੀ ਚਾਹੁੰਦੇ ਹਾਂ ਮੇਰੇ 'ਤੇ ਥੋੜ੍ਹੀ ਜਿਹੀ ਨਾ ਪਹਿਲਾਂ ਪੜ੍ਹਨੀ ਹੋਈ, ਪਰ ਇਹ ਇਹ ਤਸਵੀਰ ਮੈਂ ਸਾਂਝੀ ਕਰਤੀ ਆ। ਅਤੇ ਉਹ ਕਹਿੰਦੇ ਕਿ ਕੰਮ ਤੋਂ ਘਰ ਨੂੰ ਚੱਲੇ ਨੇ ਅਤੇ ਬਰਫ਼ਬਾਰੀ ਬਹੁਤ ਜ਼ਿਆਦਾ ਹੋ ਗਈ ਆ, ਅਤੇ ਬਾਕੀ ਕਹਿੰਦੇ ਆ ਵੀ ਫੋਟੋ ਤੁਸੀਂ ਦੇਖੋ ਬਹੁਤ ਸੋਹਣੀ ਹੈ, ਛੁੱਟੀ ਕਰਕੇ ਘਰ ਨੂੰ ਤੁਰ ਪਏ ਹਾਂ। ਅਤੇ ਮੈਂ ਕਹਿੰਦੇ ਨੇ ਕਰਤੀ ਗੱਲ ਗੋਲ ਫਲੋਰਾ ਸਾਹਿਬ ਜੀ ਨੇ, ਨਹੀਂ ਹਜੇ ਆਪਾਂ ਸਿਡਨੀ ਜੀ ਵੀ ਵਾਲੀ ਗੱਲ ਕਰਨੀ ਆ, ਪਰ ਜੀ ਡੀ ਪੀ ਵਾਲੀ ਗੱਲ ਭਾਅ ਜੀ ਨੇ ਦੱਸੀ ਸੀ ਕਿਉਂਕਿ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਇਹਦਾ ਆਇਆ ਸੀ ਆਂਸਰ। ਅਤੇ ਲੱਕੀ ਖੱਟੜਾ ਕਹਿ ਰਹੇ ਨੇ ਕਿ ਭਾਅ ਜੀ ਫਲੋਰਾ ਜੀ ਕਰ ਗਏ ਗੋਲ, ਮੋਦੀ ਇਜ਼ ਬੈਸਟ। ਅਤੇ ਰਾਜ ਬੇਕਰ ਫੀਲਡ ਤੋਂ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਆਹ ਕਿਆ ਬਾਤ ਹੈ ਬਾਈ ਜੀ, ਕਹਿੰਦੇ ਹੈਡ ਏ ਚਾਂਸ ਟੂ ਗੋ ਟੂ ਬੀਚ ਇਨ ਸਦਰਨ ਕੈਲੀਫੋਰਨੀਆ, ਬਿਊਟੀਫੁਲ ਮੂਮੈਂਟਸ, ਵੀ ਸਪੈਂਡ ਐਂਡ ਇੰਜੋਏ ਸਨਸੈਟ। ਬਹੁਤ ਸੋਹਣੀ ਤਸਵੀਰ, ਬੜੇ ਜੱਚਦੇ ਹੋ ਜੀ, ਅਤੇ ਕਿਆ ਬਾਤ ਹੈ ਭਾਅ ਜੀ, ਮੈਂ ਸ਼ੇਅਰ ਕਰਦਾ, ਦੇਖਿਓ ਜ਼ਰਾ ਫੋਟੋ ਹੈ ਨਾ ਬੀਚ 'ਤੇ, ਕਿਆ ਬਾਤ ਹੈ ਮੈਲੇਬੂ, ਬਹੁਤ ਸੋਹਣੀ। ਅਤੇ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਨਹੀਂ ਜਾ ਹੋਇਆ ਆਪਾਂ ਤੋਂ, ਪਰ ਕਿਤੇ ਭਾਅ ਜੀ ਲਾ ਦਿਓ ਲਾਰਾ ਫਿਰ ਇਹਨਾਂ ਨੂੰ ਪਿਆ ਆਉਣਾ ਆ,
ਚੱਲਾਂਗੇ
ਜੀ ਚੱਲਾਂਗੇ, ਹਜੇ ਆਪਾਂ ਆਪਣੇ ਵੀਰ ਜਿਹੜੇ ਜਿਹਨਾਂ ਨੇ ਸਾਨੂੰ ਟਰੱਕ 'ਚ ਘੁਮਾਉਣਾ ਨਾ, ਆਪਾਂ ਉਹਨਾਂ ਨੂੰ ਵੀ ਲਾਰਾ ਲਾਇਆ ਹੋਇਆ, ਤੇ ਉਹ ਆਪਾਂ ਜਾਣਾ ਹੁਣ ਗਲਤ
ਫੋਨ ਨੀ ਕਰਦੇ ਸਾਨੂੰ ਜਿਹੜੇ ਆਪਣੇ ਨੌਜਵਾਨ ਆ ਜਿਹਨਾਂ ਟਰੱਕ ਚਲਾਉਂਦੇ ਉੱਥੇ ਬਿਜ਼ਨਸ ਕਰਦੇ ਟਰਾਂਸਪੋਰਟੇਸ਼ਨ ਦਾ
ਭਾਜੀ ਉਹ ਨੀ ਦੱਸਿਆ
ਉਹ ਨੀ ਦੇਖੇ ਮੈਂ ਲਾਰੇ ਲੱਪੇ ਵਾਲੇ ਹੀ ਆ ਲਾਰੇ ਲੱਪੇ ਜੀ ਵੀ ਆ ਫੋਨ ਹੀ ਨੀ ਕਰਦੇ
ਲਾਰਾ ਜੀ ਵੀ ਨਹੀਂ ਨਹੀਂ ਉਹ ਕਰਦੇ ਆ ਉਹਨਾਂ ਨੇ ਕਿਹਾ ਹੋਇਆ ਪਰ ਹੁਣ ਇੱਧਰ ਕੋਵਿਡ ਨੀ ਪੇਸ ਜਾਣ ਦਿੰਦੀ ਤਾਂ ਕੀ ਕਰੀਏ ਹਨਾ ਤੇ ਇਸ ਕਰਕੇ ਨਾ ਭਾਜੀ ਵੀ ਆਪਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਉਹ ਜਿਹੜਾ ਨਾ ਤੁਸੀਂ ਸਾਊਥ ਦੀਆਂ ਫਿਲਮਾਂ ਦੇਖਦੇ ਆ ਸਾਊਥ ਇੱਧਰ
ਨਹੀਂ ਮੈਂ ਨਹੀਂ ਅਮਨਦੀਪ ਸਾਊਥ ਦੀ ਕਦੇ ਕਦੇ ਦੇਖੀ ਆ ਡੱਬ ਹੋਈ ਉਹ ਪੈਸੇ ਦੇਖਦੇ ਨਹੀਂ ਸਮਝ ਨਹੀਂ ਆਉਂਦੀ ਨਾ
ਹਾਂ ਉਹਨਾਂ ਦੇ ਨਾ ਕਈ ਆਰਟਿਸਟ ਜਿਹੜੇ ਨੇ ਇੱਧਰ ਆ ਕੇ ਕਾਫੀ ਮਸ਼ਹੂਰ ਹੋਏ ਨੇ ਬਾਲੀਵੁੱਡ ਦੇ ਵਿੱਚ ਆ ਕੇ ਜਿੱਦਾਂ ਕਮਲ ਹਸਨ ਹੋ ਗਿਆ ਹਨਾ ਤੇ ਮੈਂ ਨਾ ਕਮਲ ਹਸਨ ਦੀ ਫਿਲਮ ਦੇਖ ਰਿਹਾ ਪਹਿਲਾਂ ਉਹਨਾਂ ਨੇ ਇੱਕ ਨਾ ਸਾਇਲੈਂਟ ਫਿਲਮ ਬਣਾਈ ਸੀ ਉਹ ਬਹੁਤ ਸੋਹਣੀ ਸੀਗੀ ਤੇ ਹਾਂ ਉਹ ਉੱਥੋਂ ਦੇਖੀ ਸੀ ਫਿਰ ਉਹ ਮਸ਼ਹੂਰ ਹੋ ਗਿਆ ਇੱਧਰ ਆ ਗਿਆ ਹਨਾ ਤੇ ਹੋਰ ਵੀ ਕਈ ਆਰਟਿਸਟ ਨੇ ਸ਼੍ਰੀਦੇਵੀ ਵੀ ਉੱਧਰੋਂ ਆਈ ਹੋਈ ਹੈ ਹਨਾ ਤੇ ਉੱਥੇ ਦਾ ਇੱਕ ਆਰਟਿਸਟ ਸੀਗਾ ਜਿਹੜਾ ਐਕਸ਼ਨ ਮੂਵੀ ਸੀਗਾ ਜਦੋਂ ਅਸੀਂ ਦਸਵੀਂ ਗਿਆਰਵੀਂ 'ਚ ਪੜ੍ਹਦੇ ਸੀ ਤਾਂ ਉਹ ਫਿਲਮ ਹੁਣ ਮੈਨੂੰ ਨਾਮ ਨਹੀਂ ਉਹਨਾਂ ਦਾ ਯਾਦ ਪਰ ਉਹ ਆਰਟਿਸਟ ਦਾ ਨਾਂ ਸੀ ਚਰਨਜੀਵੀ ਚਰਨਜੀਵੀ ਤੁਸੀਂ ਤੁਹਾਨੂੰ ਯਾਦ ਹੋਊਗਾ
ਮੈਂ
ਹਾਂ ਚਿਰਨਜੀਵੀ ਹਨਾ ਤੇ ਤਾਂ ਕਰਕੇ ਮੈਂ ਸਾਡੇ ਦਿਮਾਗ 'ਚ ਗੱਲ ਬੈਠੀ ਹੋਈ ਸੀ ਪਰ ਜਦੋਂ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਰਮਾਇਣ ਪੜ੍ਹਦੇ ਹਾਂ ਤੇ ਆਪਣੇ ਮਹਾਭਾਰਤ ਪੜ੍ਹਦੇ ਹਾਂ ਉਸ ਦੇ ਵਿੱਚ ਜ਼ਿਕਰ ਆਉਂਦਾ ਆ ਮੈਨੂੰ ਦਰੁਸਤ ਕਰ ਦਿਓ ਅਗਰ ਮੈਂ ਗਲਤ ਹੋਵਾਂ ਤੇ ਸ਼ਾਇਦ ਹਨੂੰਮਾਨ ਜੀ ਨੂੰ ਚਿਰਨਜੀਵੀ ਕਹਿੰਦੇ ਆ ਕਿਉਂਕਿ ਉਹਨਾਂ ਦੀ ਲਾਈਫ ਬਹੁਤ ਲੰਬੀ ਆ ਮਤਲਬ ਬੜੀ ਬੜੀ ਲੰਬੀ ਲਾਈਫ ਗਿਣੀ ਗਈ ਆ ਸੋ ਉਹਨਾਂ ਨੂੰ ਚਿਰਨਜੀਵੀ ਕਿਹਾ ਗਿਆ ਆ ਹਾਂਜੀ ਦੋਨਾਂ ਗ੍ਰੰਥਾਂ ਵਿੱਚ ਮੈਨੂੰ 99% ਸ਼ੋਰ ਹੈ ਪਰ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦਰੁਸਤ ਕਰ ਸਕਦੇ ਹਾਂ ਕਿ ਹਨੂੰਮਾਨ ਜੀ ਨੂੰ ਚਿਰਨਜੀਵੀ ਕਿਹਾ ਵੀ ਜਿਹੜਾ ਮਤਲਬ ਬਹੁਤ ਚਿਰ
ਜਿਉਂਦਾ
ਚਿਰਾਂ ਤੱਕ ਜਿਉਂਦਾ ਆ ਜਿਸ ਜਿਹੜਾ ਜੀਵ ਚਿਰਾਂ ਤੱਕ ਜਿਉਂਦਾ ਹਨਾ ਤੇ ਉਸਨੂੰ ਚਿਰਨਜੀਵੀ ਕਹਿੰਦੇ ਆ ਤੇ ਹੁਣ ਆਪਾਂ ਬੜੀ ਟਰਮ ਯੂਜ ਕਰਦੇ ਹਾਂ ਬੁੱਧੀਜੀਵੀ ਹਨਾ ਤੇ ਵੀ ਜਿਹੜੇ ਵੈਸੇ ਤਾਂ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਕਹਿੰਦੇ ਉਹਨਾਂ ਨੇ ਸੰਤਾਂ ਨੂੰ ਪੁੱਛਿਆ ਵੀ ਭਾਈ ਸੰਤ ਜੀ ਵੀ ਬੁੱਧੀਜੀਵੀ ਕੀ ਹੁੰਦੇ ਕਹਿੰਦੇ ਵੀ ਜਿਹਨਾਂ ਦੀ ਬੁੱਧੀ 'ਚ ਜੀਵ ਪਏ ਉਹ ਪਰ ਬੁੱਧੀਜੀਵੀ ਹੁੰਦੇ ਜਿਹੜੇ ਚਿੰਤਕ ਹੁੰਦੇ ਨੇ ਜਿਹੜੇ ਜਿਹਨਾਂ ਨੇ ਮਤਲਬ ਬੁੱਧੀ ਦੀ ਵਰਤੋਂ ਕਰਕੇ ਕੋਈ ਮਸਲੇ ਦਾ ਹੱਲ ਕੱਢਣਾ ਹੁਣ ਅਸੀਂ ਬੁੱਧੀਜੀਵੀ ਨਹੀਂ ਹੈਗੇ ਅਸੀਂ ਮਸਲਿਆਂ ਦੇ ਹੱਲ ਨਹੀਂ ਕੱਢਦੇ ਅਸੀਂ ਤਾਂ ਵੈਸੇ ਇੱਕ ਦੂਜੇ ਨੂੰ ਸ਼ੇਅਰ ਕਰਦੇ ਹਾਂ ਸੋ ਉਹ ਹੁੰਦੇ ਆ ਵੀ ਤੁਸੀਂ ਬੁੱਧੀ ਲਾਉਣੀ ਆ ਕਿਸੇ ਕੰਮ ਦੇ ਉੱਤੇ ਤੇ ਉਸਦੇ ਉਹ ਜੀਵ ਜਿਹੜੇ ਬੁੱਧੀ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਬੁੱਧੀਜੀਵੀ ਕਹਿੰਦੇ ਨੇ ਵੀ ਉਹਦਾ ਕੋਈ ਨਾ ਕੋਈ ਹੱਲ ਕੱਢ ਲੈਂਦੇ ਨੇ ਪੋਜ਼ਿਟਿਵ ਉਹਨਾਂ ਨੂੰ ਬੁੱਧੀਜੀਵੀ ਕਹਿੰਦੇ ਨੇ ਹੁਣ
ਮੋਦੀ ਜੀ ਨੇ ਕਿਹਾ ਵੀ ਅੰਦੋਲਨ ਜੀ ਵੀ ਕਿਹਾ
ਉਹਨਾਂ ਨੇ ਅੰਦੋਲਨ ਜੀ ਵੀ ਕਿਹਾ ਨਾ ਵੀ ਕਈ ਲੋਕ ਹੁੰਦੇ ਨੇ ਜਿਹੜੇ ਅੰਦੋਲਨ ਜੀ ਵੀ ਆ ਕਹਿੰਦੇ ਅਸੀਂ ਇਹੋ ਜਿਹਾ ਨੋਟ ਕੀਤਾ ਗੱਲ ਉਹਨਾਂ ਨੇ ਨਾ ਪਾਰਲੀਮੈਂਟ ਸੈਸ਼ਨ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਠੀਕ ਹੈ ਹੁਣ ਇਸ ਗੱਲ ਨੂੰ ਮਤਲਬ ਬੜਾ ਇਹ ਤੇ ਬਵਾਲ ਹੋਇਆ ਵੀ ਤੁਸੀਂ ਜੀ ਸਾਰੇ ਅੰਦੋਲਨਕਾਰੀਆਂ ਨੂੰ ਅੰਦੋਲਨ ਜੀ ਵੀ ਕਹਿ ਰਹੇ ਹੋ ਇਸ ਤਰ੍ਹਾਂ ਕਹਿ ਰਹੇ ਹੋ ਪਰ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਦਾ ਜਿਹੜਾ ਪਰਸਪੈਕਟਿਵ ਸੀਗਾ ਜਿਹੜਾ ਉਹਨਾਂ ਦਾ ਨਿਸ਼ਾਨਾ ਸੀਗਾ ਜਿਹਨਾਂ ਬੰਦਿਆਂ ਨੂੰ ਉਹ ਟਾਰਗੇਟ ਕਰ ਰਹੇ ਸੀ ਉਹ ਸਾਰਿਆਂ ਨਾਲ ਪਹਿਲਾ ਸੀਗਾ ਜੋਗਿੰਦਰ ਯਾਦਵ ਮੈਨੂੰ ਲੱਗਦਾ ਆ ਕਿ ਉਸ ਬੰਦੇ ਨੇ ਜਿੱਥੇ ਵੀ ਕੋਈ ਅੰਦੋਲਨ ਹੁੰਦਾ ਆ ਉਹਦੇ ਵਿੱਚ ਜਾ ਕੇ ਉਹਨੂੰ ਮੂਹਰੇ ਹੋਣਾ ਹੁੰਦਾ ਉੱਥੇ ਜਾ ਕੇ ਬਹਿ ਜਾਣਾ ਹੁੰਦਾ ਤੇ ਕਈ ਬੰਦੇ ਜਿਹੜੇ ਆ ਉਹ ਪ੍ਰੋਫੈਸ਼ਨਲ ਅੰਦੋਲਨ ਕਰਦੇ ਨੇ ਹੁਣ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਤੁਹਾਡੇ ਖਾਸ ਕਰਕੇ ਪ੍ਰੋਫੈਸ਼ਨ ਦੇ ਵਿੱਚ ਟੀਚਰਸ ਦੇ ਵਿੱਚ ਅਕਸਰ ਸਟ੍ਰਾਈਕ ਹੁੰਦੀ ਰਹਿੰਦੀ ਆ ਅਕਸਰ ਹਨਾ ਚਲੋ ਜੀ ਉੱਤੇ ਮਟਕਾ ਚੌਂਕ ਚੱਲ ਜਾਓ ਚਲੋ ਜੀ ਹੁਣ ਬਠਿੰਡੇ ਚੱਲ ਜਾਓ ਮਤਲਬ ਹੁਣ ਇੱਕ ਤੁਸੀਂ ਮਾਸਟਰਾਂ ਨੇ ਸਟ੍ਰਾਈਕ ਕੀਤੀ ਤੁਸੀਂ ਆਪਣੀ ਮੰਗਾਂ ਮਨਾ ਲਈਆਂ 2-4 ਸਾਲ ਜੱਦੋ ਜਹਿਦ ਕੀਤੀ ਕੁੱਟ ਖਾਧੀ ਵਟ ਐਵਰ ਹਨਾ ਮਨਾ ਲਈਆਂ ਹੁਣ ਉਹਦੇ ਵਿੱਚੋਂ ਬੰਦੇ ਮੋਹਰੇ ਆ ਗਏ ਹੁਣ ਉਹ ਖਤਮ ਹੋ ਗਿਆ ਉਹ ਤੋਂ ਬਾਅਦ ਬਿਜਲੀ ਵਾਲਿਆਂ ਨੇ ਸਟ੍ਰਾਈਕ ਕਰਤੀ ਹਨਾ ਉਹ ਚਲੇ ਗਏ ਹੁਣ ਬੰਦਾ ਪਹਿਲਾਂ ਤੁਹਾਡੇ ਨਾਲ ਮੰਨ ਲਓ 3-4 ਸਾਲ ਉਹ ਬਹਿੰਦਾ ਰਹੇ ਉੱਥੇ ਲੀਡਰ ਬਣਦਾ ਰਹੇ ਫਿਰ ਜਦੋਂ ਤੁਹਾਡੇ ਖਤਮ ਹੋ ਗਏ ਫਿਰ ਉਹਨਾਂ ਨਾਲ ਬਹਿ ਜਾਵੇ ਫਿਰ ਉਹ ਖਤਮ ਹੋ ਗਏ ਤੀਜਿਆਂ ਨਾਲ ਮਤਲਬ ਪਿਛਲੇ 40-50-60-70 ਸਾਲ ਤੋਂ ਉਹ ਇਹੀ ਕੰਮ ਕਰਦੇ ਹੋਣ ਕਿ ਇੱਕ ਦੇ ਉਹ ਨਹੀਂ ਮੋਹਰੇ ਹੀ ਰਹਿਣਾ ਹਮੇਸ਼ਾ ਜਿੱਥੇ ਵੀ ਮਤਲਬ ਜਿਹੜਾ ਵੀ ਡਿਪਾਰਟਮੈਂਟ ਜਿਹੜਾ ਵੀ ਲੋਕ ਕਰਦੇ ਨੇ ਸੋ ਉਹ ਜਿਹੜੇ ਪ੍ਰੋਫੈਸ਼ਨਲ ਟਾਈਪ ਬਣ ਜਾਂਦੇ ਕਿ ਉਹਦੇ ਵਿੱਚੋਂ ਵੀ ਉਹ ਆਪਣੀ ਉਪਜੀਵਿਕਾ ਕਮਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇਸ ਤਰ੍ਹਾਂ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਕਿ 100-200 ਸ਼ਖਸੀਅਤਾਂ ਇਹੋ ਜਿਹੀਆਂ ਆ ਜਿਨ੍ਹਾਂ ਦਾ ਫੁੱਲ ਟਾਈਮ ਕੰਮ ਮਤਲਬ ਅੰਦੋਲਨਾਂ ਦੇ ਵਿੱਚ ਜਾਣਾ, ਲੀਡ ਕਰਨਾ, ਜੱਦੋ ਜਹਿਦ ਕਰਨੀ ਆ। ਹੁਣ ਇੱਕ ਤਾਂ ਇਹ ਓਬਜ਼ਰਵੇਸ਼ਨ ਇਹ ਮੋਦੀ ਸਾਹਿਬ ਨੇ ਨਹੀਂ ਕੀਤੀ, ਅਸੀਂ ਵੀ ਕੀਤੀ ਹੋਈ ਆ ਪਹਿਲਾਂ। ਉਹ ਤੋਂ ਪਹਿਲਾਂ ਭਾਅ ਜੀ ਇੱਕ ਹੋਰ ਓਬਜ਼ਰਵੇਸ਼ਨ ਮੈਂ ਆਪਣੇ ਕਾਲਜ ਦਿਨਾਂ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਸੀਂ ਤਾਂ ਗਏ ਸੀ ਪੜ੍ਹਨ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਜਿਹੜੇ ਤਕਰੀਬਨ ਮਤਲਬ ਸੀਰੀਅਸ ਬੰਦੇ ਸੀ, ਜਿਹੜੇ ਜਿਹੜੇ ਬਿਨਾਂ ਕਿਸੇ ਸਕੋਲਰਸ਼ਿਪ ਤੋਂ ਸੀ, ਜਿਹੜੀਆਂ ਅਸੀਂ ਫੀਸਾਂ ਦੇ ਰਹੇ ਸੀਗੇ, ਅਸੀਂ ਫੁੱਲ ਫੀਸਾਂ ਦੇ ਰਹੇ ਸੀ, ਮਤਲਬ ਜਿਹੜੇ ਕਿ ਜਿਹੜੇ ਸਕੋਲਰਸ਼ਿਪ 'ਤੇ ਵੀ ਆਏ ਹੋਏ ਸੀ ਜਾਂ ਕਿਸੇ ਰਿਜ਼ਰਵੇਸ਼ਨ ਦੇ ਵਿੱਚ ਵੀ ਆਏ ਸੀ, ਉਹ ਵੀ ਪੜ੍ਹਨਾ ਚਾਹੁੰਦੇ ਸੀ। ਅਤੇ ਕਈ ਉੱਥੇ ਅਸੀਂ ਇਹੋ ਜਿਹੇ ਨੋਟ ਕੀਤੇ ਸਾਡੇ ਨਾਲ, ਉਹ ਸਟ੍ਰਾਈਕ ਜੀਵੀ ਸੀ, ਉਹਨਾਂ ਨੇ ਸਟ੍ਰਾਈਕ ਕਰਨੀ ਹੁੰਦੀ ਸੀ,
ਹੈ ਨਾ,
ਅਤੇ ਕਲਾਸ ਸ਼ੁਰੂ ਹੋ ਜਾਣੀ, ਤਿਆਰ ਹੋ ਕੇ ਜਾਣਾ, ਨਹਾਉਣਾ ਕਰਨਾ, ਸਾਰਾ ਤਿਆਰ ਹੋ ਕੇ ਤੁਰ ਕੇ ਜਾਣਾ ਉੱਥੇ ਹੋਸਟਲ ਦੇ ਵਿੱਚੋਂ, ਹੈ ਨਾ, ਅਤੇ ਕਾਲਜ ਦੇ ਵਿੱਚ ਜਾ ਕੇ ਕਲਾਸ ਲੈ ਕੇ ਬਹਿਣਾ ਪਿਆ, ਅੱਜ ਸਾਰਾ ਦਿਨ ਆਪਾਂ ਇੱਦਾਂ ਆਹ ਕਰਨਾ ਜਾਂ ਉਹ ਕਰਨਾ ਜਾਂ ਸਿੱਖਣਾ। ਇੱਕ ਬੰਦੇ ਨੇ ਆਉਣਾ, ਮੁੰਡੇ ਨੇ ਆਉਣਾ ਨਾਲ, ਉਹਨੇ ਜਿਹੜਾ ਇੱਥੇ ਦਾ ਲੀਡਰ ਹੋਣਾ ਸਾਡਾ, ਉਹ ਅੱਜ ਸਟ੍ਰਾਈਕ ਹੈ ਜੀ, ਚਲੋ ਜੀ ਸਾਰੇ ਘਰਾਂ ਨੂੰ ਚੱਲੋ, ਨਾ ਤੁਸੀਂ ਪੜ੍ਹ ਸਕਦੇ ਨਾ ਕੁਛ ਕਰ ਸਕਦੇ ਆ। ਇਹ ਕੰਮ ਸਾਨੂੰ ਬਾਅਦ 'ਚੋਂ ਪਤਾ ਲੱਗਿਆ ਕਿ ਜਿਹੜੇ ਪ੍ਰੋਫੈਸਰ ਸੀ ਉਹ ਵੀ ਕਰਵਾਉਂਦੇ ਹੁੰਦੇ ਸੀ ਕਿ ਉਹਨਾਂ ਦੇ ਕਿਤੇ ਵਿਆਹ ਹੋਣਾ, ਕਿਤੇ ਸ਼ਾਦੀ ਹੋਣੀ ਜਾਂ ਉਹਨੇ ਕਿਤੇ ਜਾਣਾ ਹੋਣਾ, ਤਾਂ ਉਹਨਾਂ ਨੇ ਜਿਹੜੇ ਉਹ ਯੂਨੀਅਨ ਵਾਲੇ ਮੁੰਡੇ ਹੋਣੇ ਉਹਨਾਂ ਨੂੰ ਕਹਿ ਦੇਣਾ, ਯਾਰ ਅੱਜ ਸਟ੍ਰਾਈਕ ਕਰ ਦਿਉ, ਅੱਜ ਮੈਂ ਜਾਣਾ ਆ। ਅਤੇ ਜਦੋਂ ਸਟ੍ਰਾਈਕ ਹੋ ਗਈ, ਚਲੋ ਜੀ ਅੱਜ ਕਿਹੜੇ ਪੜ੍ਹਾਈ ਹੋਣੀ ਆ, ਚਲੋ ਜਾਓ ਘਰਾਂ ਨੂੰ। ਸੋ ਇਸ ਤਰ੍ਹਾਂ ਉਹਨੇ ਕਾਗਜ਼ਾਂ 'ਚ ਭਰ ਕੇ ਚਲੇ ਜਾਣਾ, ਅਤੇ ਉਹਨਾਂ ਦਾ ਵੀ ਕੰਮ ਪੱਕਾ ਹੀ, ਮਤਲਬ ਭਾਅ ਜੀ ਸਾਡੀ ਪਹਿਲੇ ਸਾਲ ਤਾਂ ਉਹਨੀ ਕਲਾਸਾਂ ਹੀ ਨਹੀਂ ਲੱਗਣ ਦਿੱਤੀਆਂ ਕਿਸੇ ਚੱਜ, ਮਤਲਬ ਸਟ੍ਰਾਈਕ ਜੀ ਚੱਲ ਸਟ੍ਰਾਈਕ।
ਅਮਨਦੀਪ ਤੁਸੀਂ ਵੀ ਯੂਨੀਵਰਸਿਟੀਆਂ 'ਚ ਪੜ੍ਹੇ ਆ, ਅਸੀਂ ਵੀ ਯੂਨੀਵਰਸਿਟੀ ਪੜ੍ਹੇ ਹਾਂ, ਕਾਲਜ ਵੀ ਪੜ੍ਹੇ ਹਾਂ, ਡਿਗਰੀਆਂ ਵੀ ਕੀਤੀਆਂ, ਸਭ ਕੁਛ ਕੀਤਾ। ਹੁਣ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾਂਦੇ ਆ, ਯੂਨੀਵਰਸਿਟੀ 'ਚ ਪੜ੍ਹਨ ਜਾਂਦੇ ਆ ਤੁਸੀਂ, ਉੱਥੇ ਕਲਾਸਾਂ ਲੱਗਦੀਆਂ, ਤੁਹਾਨੂੰ ਲੈਕਚਰ ਤੁਹਾਨੂੰ ਦਿੱਤੇ ਜਾਂਦੇ ਆ, ਅਤੇ ਘਰ ਆ ਕੇ ਤੁਸੀਂ ਨੋਟਸ ਬਣਾ ਲਿਆ, ਪੜ੍ਹ ਲਿਆ, ਸਭ ਕੁਛ ਕਰ ਲਿਆ, ਉੱਥੇ ਫੈਸਿਲਿਟੀ ਦੀ ਕੀ ਲੋੜ ਹੁੰਦੀ ਆ? ਉੱਥੇ ਸਟ੍ਰਾਈਕ ਕਰਨ ਦਾ ਮੁੱਦਾ ਹੀ ਕੀ ਹੁੰਦਾ? ਮੁੱਦਾ ਹੁੰਦਾ ਹੀ ਨਹੀਂ ਹੈ। ਤੁਸੀਂ ਯੂਨੀਵਰਸਿਟੀ ਜਾਓ, ਤੁਸੀਂ ਕਲਾਸਾਂ ਲਓ,
ਸਟੂਡੈਂਟਸ ਨੂੰ ਘੱਟ ਪ੍ਰੋਬਲਮ, ਅਸੀਂ ਤਾਂ ਜਾਣਾ ਚਾਹੁੰਦੇ ਸੀਗੇ, ਅਸੀਂ ਤਾਂ ਉੱਥੇ, ਕਿਉਂਕਿ ਦੇਖੋ ਉੱਥੇ ਸਾਰਿਆਂ ਨੇ ਆਏ ਹੋਣਾ, 60-70 ਜਣੇ ਹੁੰਦੇ ਸੀ ਅਸੀਂ, ਹੈ ਨਾ, ਆਪਣਾ ਫਨ ਵੀ ਨਾਲ ਹੋਣਾ, ਗੱਲਾਂ ਵੀ ਕਰਨੀਆਂ, ਫਿਰ ਆਪਾਂ ਕੰਮ ਵੀ ਕਰਨਾ, ਪੜ੍ਹਨਾ ਵੀ। ਹੁਣ ਸਾਡੇ ਜਿੱਦਾਂ ਜਿਹੜੀ ਤਾਂ ਥਿਓਰੈਟੀਕਲ ਹੈ, ਅੱਜ ਕੱਲ੍ਹ ਔਨਲਾਈਨ ਚੱਲ ਰਿਹਾ, ਥਿਓਰੈਟੀਕਲ ਤਾਂ ਤੁਸੀਂ ਘਰੇ ਪੜ੍ਹ ਸਕਦੇ ਹੋ, ਰਿਪੋਰਟਾਂ ਦੇਣੀਆਂ ਤੁਸੀਂ, ਮਤਲਬ
ਥਿਊਰੀ,
ਪਰ ਜਿਹੜੇ ਹੁਣ ਟ੍ਰੇਡ ਕੋਰਸਿਸ ਹੈ, ਹੁਣ ਸਿਵਲ ਵਾਲੇ ਆ, ਸਿਵਲ ਵੀ ਮਤਲਬ ਜ਼ਿਆਦਾ ਕਹਿ ਥੋੜ੍ਹੀ ਹੁੰਦੀ ਹੈ ਪ੍ਰੈਕਟੀਕਲ, ਪਰ ਜਿਹੜੀ ਆਰਕੀਟੈਕਚਰ ਆ ਉਹ ਬਹੁਤ ਜ਼ਿਆਦਾ, ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਰਕੀਟੈਕਟ ਨੂੰ ਸਾਰੇ ਹੀ ਕਰਨਾ ਪੈਂਦਾ, ਉਹਨੂੰ ਸਿਵਲ ਵਾਲਾ ਵੀ ਕਰਨਾ ਪੈਂਦਾ, ਇਲੈਕਟ੍ਰੀਕਲ ਵਾਲਾ ਵੀ ਕਰਨਾ ਪੈਂਦਾ, ਉਹਨੂੰ ਸਾਰੇ ਪਤਾ ਹੋਣਾ ਚਾਹੀਦਾ। ਸੋ ਇਸ ਕਰਕੇ ਸਾਡੇ ਜਿਹੜੇ ਆਰਕੀਟੈਕਟ ਦੇ ਵਿੱਚ 80% ਜਿਹੜਾ ਆ ਉਹ ਕੰਮ ਵਰਕਸ਼ਾਪਾਂ ਦੇ ਵਿੱਚ ਸੀਗਾ, ਸਾਨੂੰ ਲੱਕੜ ਦਾ ਕੰਮ ਵੀ ਸਿਖਾਲਦੇ ਆ, ਕਾਰਪੈਂਟਰੀ ਦੇ ਸਾਰੇ ਜੁਆਇਨ ਅਸੀਂ ਸਿੱਖੇ ਸੀਗੇ, ਹੈ ਨਾ, ਸਾਰੇ ਟੂਲ ਵੈਲਡਿੰਗ ਤੋਂ ਲੈ ਕੇ ਸਾਰਾ ਕੁਛ ਸਿਖਾਉਂਦੇ ਆ, ਬਹੁਤ ਵਧੀਆ, ਮਤਲਬ ਥਾਪਰ ਯੂਨੀਵਰਸਿਟੀ ਦੇ ਵਿੱਚ ਸਟੱਡੀ ਸੀਗੀ ਉਸ ਵੇਲੇ। ਪਰ ਜਿਹੜੇ ਟ੍ਰੇਡ ਕੋਰਸਿਸ ਦਾ ਮਤਲਬ ਪੜ੍ਹਾਈ ਜਿਹੜੀ ਆ 90%, 80% ਕਲਾਸਰੂਮ ਇਨਵਾਇਰਮੈਂਟ ਦੇ ਵਿੱਚ ਆ, ਹੈ ਨਾ, ਉੱਥੇ ਜਾਣਾ ਆ, ਜਾ ਕੇ ਸਿੱਖਣਾ ਆ, ਹੱਥੀਂ ਸਿੱਖਣਾ ਆ, ਉਹਨਾਂ ਲਈ ਸਟ੍ਰਾਈਕ ਹੋ ਜਾਣਾ ਤਾਂ ਮਤਲਬ ਖਤਮ ਹੈ ਨਾ ਕੰਮ। ਜੇ ਤੁਸੀਂ ਆਰਟਸ ਪੜ੍ਹਨੀ ਆ, ਹਿਸਟਰੀ ਪੜ੍ਹਨੀ ਆ, ਉਹ ਤਾਂ ਤੁਸੀਂ ਘਰ ਬੈਠ ਕੇ ਵੀ ਪੜ੍ਹ ਸਕਦੇ ਆ, ਪਰ ਸਾਨੂੰ ਕੋਈ ਸਮੱਸਿਆ, ਸਾਡੀ ਕੋਈ ਡਿਮਾਂਡ ਹੀ ਨਹੀਂ ਸੀ ਭਾਜੀ, ਸਾਡੀ ਕੋਈ ਡਿਮਾਂਡ ਨਹੀਂ ਸੀ,
ਡਿਮਾਂਡ ਹੁੰਦੀ ਹੀ ਨਹੀਂ ਹੈ ਯੂਨੀਵਰਸਿਟੀ ਦੇ ਵਿੱਚ, ਕੋਈ ਡਿਮਾਂਡ ਪ੍ਰੋਬਲਮ ਹੁੰਦੀ ਨਹੀਂ ਹੈ ਤੁਹਾਨੂੰ। ਤੁਸੀਂ ਸਕੂਲ ਵਿੱਚ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ 'ਚ ਮੈਂ ਪੜ੍ਹਿਆ, ਉੱਥੇ ਅਸੀਂ ਉੱਥੇ ਗਏ ਹਾਂ, ਉੱਥੇ ਵੀ ਸਟ੍ਰਾਈਕਾਂ ਬਹੁਤ ਹੁੰਦੀਆਂ ਸੀ, ਇੱਦਾਂ ਸਟ੍ਰਾਈਕ ਤੇ ਸਟ੍ਰਾਈਕ ਚੜ੍ਹੀ ਰਹਿੰਦੀ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ, ਅਤੇ ਉੱਥੇ ਜ਼ਿਆਦਾ ਸਟਾਫ ਜਿਹੜਾ ਉਹ ਓਵਰਸੀਜ਼ ਤੋਂ ਹੁੰਦਾ ਸੀ, ਬਾਹਰਲੇ ਸਟਾਫ ਹੁੰਦਾ ਸੀ ਬਹੁਤ ਜ਼ਿਆਦਾ ਉਸ ਯੂਨੀਵਰਸਿਟੀ ਦੇ ਵਿੱਚ, ਇੰਡੀਆ ਦਾ ਸਟਾਫ ਨਹੀਂ ਹੁੰਦਾ, ਬਾਹਰਲੇ ਸਟਾਫ ਹੁੰਦਾ, ਬਾਹਰਲੇ ਕੰਟਰੀਆਂ ਤੋਂ, ਐਡੀ ਇਸਟੈਬਲਿਸ਼ ਔਰ ਫੇਮਸ ਯੂਨੀਵਰਸਿਟੀ ਆ ਉਹ, ਉੱਥੇ ਉਦੋਂ ਵੀ ਸਟਾਫ ਜਿਹੜਾ ਬਾਹਰੋਂ ਬਾਹਰਲਾ ਹੁੰਦਾ ਸੀ, ਤੇ ਸਟੂਡੈਂਟ ਵੀ ਉੱਥੇ ਬਾਹਰਲੇ ਬਹੁਤ ਜ਼ਿਆਦਾ ਪੜ੍ਹਨ ਆਉਂਦੇ, ਇਰਾਨ, ਇਰਾਕ, ਮਿਡਲ ਏਸ਼ੀਆ ਦੇ ਭਰਿਆ ਪਿਆ ਹੁੰਦਾ ਸੀ ਹੋਸਟਲ ਇਹਨਾਂ ਨਿਆਣਿਆਂ ਦੇ ਨਾਲ, ਗਰਲ ਹੋਸਟਲ ਅਲੱਗ ਹੁੰਦਾ, ਬੋਇਜ਼ ਹੋਸਟਲ ਅਲੱਗ ਹੁੰਦਾ ਸੀ, ਉਹ ਪ੍ਰੈਸਟੀਜੀਅਸ ਯੂਨੀਵਰਸਿਟੀ ਸੀ, ਖਾਸ ਤੌਰ 'ਤੇ ਮੁਸਲਿਮ ਕੰਟਰੀਆਂ ਦੇ ਜਿਹੜੇ ਲੋਕ ਆ ਉੱਥੇ ਬਹੁਤ ਜ਼ਿਆਦਾ ਪੜ੍ਹਨ ਆਉਂਦੇ ਆ, ਇੱਦਾਂ ਹੀ ਅਲੀਗੜ੍ਹ ਯੂਨੀਵਰਸਿਟੀ ਆ ਉੱਥੇ ਵੀ ਹੈ, ਉੱਥੇ ਕੋਈ ਪੜ੍ਹਨੇ ਦਾ ਟ੍ਰਬਲ ਹੁੰਦੀ ਨਹੀਂ ਹੈ, ਉੱਥੇ ਰਾਜਨੀਤਿਕ ਪਾਰਟੀਆਂ ਦੇ ਆਪਣੇ ਜਿਹੜੇ ਯੂਥ ਵਿੰਗ ਸਟੂਡੈਂਟ ਜੀਵੀ ਨਾ, ਸਟੂਡੈਂਟ ਜੀਵੀ ਉਹ ਘਸੇੜੇ ਹੁੰਦੇ ਉੱਥੇ, ਉਹ ਸਟੂਡੈਂਟ ਜੀਵੀ ਆ ਨਾ, ਸਟ੍ਰਾਈਕ ਜੀਵੀ ਦੇ ਰਲ ਕੇ ਨਾ, ਸਟ੍ਰਾਈਕ ਜੀਵੀ ਅਤੇ ਸਟੂਡੈਂਟ ਜੀਵੀ ਦੋਨੋਂ ਰਲ ਕੇ ਫਿਰ ਉਹ ਜਿਹੜਾ ਖਲਲ ਪਾਉਂਦੇ ਪੜ੍ਹਾਈ ਦੇ ਵਿੱਚ, ਉੱਥੇ ਤਾਂ ਸਟ੍ਰਾਈਕਾਂ ਹੁੰਦੀਆਂ। ਜਿਹੜੇ ਹੁਣ ਮੋਦੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ ਅੰਦੋਲਨ ਜੀਵੀ, ਉਹ ਉਹਨਾਂ ਨੇ ਉਹ ਸਪੈਸ਼ਲ ਕੰਟੈਕਸਟ ਦੇ ਵਿੱਚ ਗੱਲ ਕਹੀ ਹੋਊਗੀ, ਫਿਰ ਗੱਲ ਗਲਤ ਉੱਦਾਂ ਮੇਰੇ ਖਿਆਲ 'ਚ ਹੈ ਵੀ ਹੈ ਨਹੀਂ। ਕਈ ਹੈ ਇੱਦਾਂ ਦੇ ਬੰਦੇ ਜਿਹਨਾਂ ਨੇ ਸਿਰਫ ਅੰਦੋਲਨ ਹੀ ਕਰਨਾ ਹੁੰਦਾ, ਹੋਰ ਕੁਛ ਕਰਨਾ ਹੀ ਨਹੀਂ ਹੁੰਦਾ।
ਹਾਂ, ਮੈਂ ਤੁਹਾਡਾ ਧਿਆਨ ਦਵਾਵਾਂ ਥੋੜ੍ਹਾ, ਮੇਰਾ ਖਿਆਲ ਉਹਨੇ ਕਨਈਆ ਕੁਮਾਰ ਨੂੰ ਵੀ ਕਿਹਾ ਆ, ਵੈਸੇ ਤਾਂ ਉਹ ਬਾਰਡਰਾਂ 'ਤੇ ਤਾਂ ਨਹੀਂ ਆਇਆ।
ਹੁਣ ਕਨਈਆ ਕੁਮਾਰ ਨੂੰ ਪਤਾ ਹੋਣਾ ਚਾਹੀਦਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਾ ਕੇ ਉਹਨੇ ਪੜ੍ਹਾਈ ਕਰਨੀ ਆ ਕਿ ਉਹਨੇ ਰਾਜਨੀਤਿਕ
ਗਤੀਵਿਧੀਆਂ। ਮੈਨੂੰ ਸਮਝ ਨਹੀਂ ਆਉਂਦੀ ਉਹ ਕਾਦਾ ਪੜ੍ਹਦਾ ਉੱਥੇ, ਉਹਦੀ ਪੜ੍ਹਾਈ ਪੂਰੀ ਨਹੀਂ ਹੋਈ ਅਜੇ। ਮੈਂ ਬਹੁਤ ਸਾਰੇ ਇਹੋ ਜਿਹੇ ਸ਼ਖਸੀਅਤਾਂ ਨੂੰ ਦੇਖਦਾ ਜਿਹੜੇ ਯੂਨੀਵਰਸਿਟੀ 'ਚ ਚਲੇ ਤਾਂ ਜਾਂਦੇ ਆ ਪਰ ਕਦੇ ਛੱਡਦੇ ਨਹੀਂ ਯੂਨੀਵਰਸਿਟੀ ਨੂੰ, ਉੱਤੇ ਹੀ ਰਹਿੰਦੇ ਨੇ ਉਹ ਇਸ ਕਰਕੇ, ਜਾਂ ਯੂਨੀਵਰਸਿਟੀ ਨਹੀਂ ਉਹਨਾਂ ਨੂੰ ਛੱਡਦੀ, ਜਾਂ ਉਹ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਲਿੰਕ ਹੈ ਉਹ ਯੂਥ ਨੂੰ ਕੰਟਰੋਲ ਕਰਨਾ, ਸਾਰਾ ਸੀਨੀਅਰ ਬਣਨਾ, ਉਹ ਜਿਹੜੀ ਪਾਵਰ ਹੈ ਉਹ ਛੱਡਣਾ ਨਹੀਂ ਚਾਹੁੰਦੇ। ਜਦੋਂ ਨਾ ਤੁਸੀਂ ਉੱਪਰਲੀ ਹਵਾ 'ਚ ਚੱਲ ਜਾਓ, ਲੀਡਰਸ਼ਿਪ ਵਾਲੀ ਚੱਲ ਜਾਓ, ਤੁਹਾਡੀ ਚੱਲਣ ਲੱਗ ਜਾਵੇ, 2-4 ਸਾਲ ਤੁਹਾਡੀ ਸੇ ਹੋ ਜਾਵੇ, ਫਿਰ ਨਾ ਤੁਸੀਂ ਗਏ ਕਾਮ ਸੇ। ਫਿਰ ਕੋਈ ਇਹੋ ਜਿਹਾ ਬੰਦਾ ਹੋਊਗਾ ਵੀ ਜਿਹੜਾ ਯੂਨੀਵਰਸਿਟੀ ਛੱਡ ਕੇ ਆਪਣੇ ਪਿੰਡ ਜਾ ਕੇ ਆਪਣਾ ਕੰਮ ਕਰੂਗਾ ਜਾਂ ਆਪਣੀ ਜੋਬ ਕਰੂਗਾ, ਪਰ ਉਹ ਜਿੱਥੇ 'ਚ ਵੀ ਜੇ ਲੀਡਰ ਕੋਈ ਬਣ ਕੇ ਯੂਨੀਵਰਸਿਟੀ 'ਚ ਰਹਿ ਕੇ ਜਿੱਥੇ ਜੋਬ ਵੀ ਕਰੂਗਾ ਨਾ, ਪਹਿਲਾ ਕੰਮ ਮੈਨੂੰ ਲੱਗਦਾ ਉੱਥੇ ਜਾ ਕੇ ਉਹ ਸਟ੍ਰਾਈਕ ਹੀ ਕਰਾਊਗਾ, ਉੱਥੇ ਜਾ ਕੇ ਯੂਨੀਅਨ ਬਣਾਊਗਾ। ਹਾਂ, ਮਤਲਬ ਉਹ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਨਾ। ਅਤੇ ਬਾਕੀ ਹਰਨੇਕ ਸਿੰਘ ਹੁਣ ਨਹੀਂ ਕਹਿੰਦੇ ਨੇ ਕਿ ਫਿਰ ਮੋਦੀ ਸਾਹਿਬ 'ਤੇ ਤਾਂ ਬਹੁਤ ਢੁੱਕਦੇ ਨੇ, ਜਿੱਦਾਂ ਜੁਮਲਾ ਜੀ ਵੀ ਆਪ ਅੰਦੋਲਨਾਂ ਦੇ ਵਿੱਚੋਂ ਨਿਕਲੇ ਨੇ। ਫਿਰ ਦੇਖੋ ਜੇ ਅੰਦੋਲਨ ਜੀਵੀ ਕਹਿਣਾ, ਫਿਰ ਮਹਾਤਮਾ ਗਾਂਧੀ ਨੇ ਕਿੱਡੇ ਕਿੱਡੇ ਅੰਦੋਲਨ ਕੀਤੇ ਨੇ, ਹੋਰ ਕਿੱਡੇ ਕਿੱਡੇ ਮਤਲਬ ਅੰਦੋਲਨ ਹੋਏ ਨੇ। ਉਹ ਨਾ ਅਸਲ ਦੇ ਵਿੱਚ ਉਹਦਾ ਜਿਹੜਾ ਕੰਟੈਕਸਟ ਸੀਗਾ ਨਾ, ਉਹ ਕੁਛ
ਨੈਰੋ ਕੰਟੈਕਸਟ ਸੀਗਾ,
ਖਾਸ ਬੰਦਿਆਂ ਲਈ ਸੀ। ਪਰ ਕੋਈ ਗੱਲ ਨਹੀਂ, ਹੁਣ ਆਪਾਂ ਪ੍ਰੋਗਰਾਮ ਪੂਰਾ ਉਹਨਾਂ ਤੇ ਹੀ ਕਰਨਾ ਆ, ਜੀਵੀਆਂ ਤੇ ਹੀ, ਸੋ ਸਾਡੇ ਲਈ ਤਾਂ ਆਹੋ ਮਸਾਲਾ ਆ ਇਹ।
ਹੁਣ ਇੱਥੇ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈ ਨਾ, ਹੁਣ ਜਿਹੜੀਆਂ ਸਿਡਨੀ ਦੀਆਂ ਯੂਨੀਵਰਸਿਟੀਆਂ ਜਾਂ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਆ, ਇੱਥੋਂ ਜਿਹੜੇ ਸਿਵਲ ਦੇ ਗ੍ਰੈਜੂਏਟ ਨਿਕਲਦੇ ਆ ਜਾਂ ਮਕੈਨੀਕਲ ਗ੍ਰੈਜੂਏਟ ਨਿਕਲਦੇ ਜਾਂ ਦੂਜੇ ਗ੍ਰੈਜੂਏਟ ਨਿਕਲਦੇ ਆ ਨਾ, ਉਹਨਾਂ ਨੂੰ ਕੰਮ ਆਉਂਦਾ ਹੁੰਦਾ, ਉਹਨਾਂ ਨੂੰ ਹੱਥੀਂ ਕੰਮ ਆਉਂਦਾ ਹੁੰਦਾ, ਉਹ ਹੱਥੀਂ ਕੰਮ ਕਰ ਸਕਦੇ ਆ। ਹੁਣ ਕੋਈ ਵੀ ਸਿਵਲ ਇੰਜੀਨੀਅਰ ਆ, ਉਹਨੂੰ ਸਾਰਾ ਕੰਮ ਉਹਨੂੰ ਹੱਥੀਂ ਆਉਂਦਾ ਹੁੰਦਾ, ਉਹ ਪੁਲ ਦੇਖ ਕੇ ਦੱਸ ਦੂਗੇ ਕਿੱਦਾਂ ਪੁਲ ਬਣਿਆ, ਉਹਨੂੰ ਉਹਦੇ ਦਿਮਾਗ 'ਚ ਸਭ ਕੁਝ ਆ ਜਾਂਦਾ ਵੀ ਪੁਲ ਕਿੱਦਾਂ ਬਣਿਆ, ਬਿਲਡਿੰਗ ਕਿੱਦਾਂ ਬਣੀ ਹੈ, ਕਿਹੜੀ ਚੀਜ਼ ਕਿੱਥੇ ਲਾਣੀ ਹੈ। ਐਕਚੁਲੀ ਦੇ ਹੈਵ ਡਨ ਮੋਰ ਪ੍ਰੈਕਟੀਕਲ ਦੈਨ ਦ ਥਿਊਰੀ ਵਰਕ, ਦੇ ਨੋ ਐਵਰੀਥਿੰਗ। ਤਦੇ ਜਿਹੜੇ ਇੰਡੀਆ ਤੋਂ ਸਿਵਲ ਇੰਜੀਨੀਅਰ ਆਉਂਦੇ, ਮਕੈਨੀਕਲ ਇੰਜੀਨੀਅਰਿੰਗ ਆਉਂਦੇ, ਵੇਅਰ ਦੇ ਐਂਡ ਅਪ, ਉਹ ਐਂਡ ਅਪ ਕਿੱਥੇ ਕਰਦੇ ਆ, ਜਾਂ ਉਹ ਟੈਕਸੀ ਚਲਾਉਗੇ ਕਿਉਂਕਿ ਉੱਥੇ ਜ਼ਿਆਦਾ ਪੈਸਾ ਮਿਲਦਾ ਹੁੰਦਾ ਸੀ ਅੱਗੇ, ਜੇ ਪਹਿਲੀਆਂ ਦੀ ਗੱਲ ਕਰਦਾ ਮੈਂ, ਹੁਣ ਤਾਂ ਪਤਾ ਨਹੀਂ ਮੈਨੂੰ, ਹੁਣ ਤਾਂ ਟੈਕਸੀ ਬਿਜ਼ਨਸ ਹੈ ਹੀ ਨਹੀਂ ਹੈ, ਜਾਂ ਫਿਰ ਉਹ ਜਿਹੜੀਆਂ ਓਪਰੇਸ਼ਨਲ ਜੋਬਸ ਹੈ ਨਾ, ਉਹਨਾਂ ਵਿੱਚ ਐਂਡ ਅਪ ਜਾ ਕੇ ਹੋ ਜਾਂਦੇ ਆ। ਉਹਨਾਂ ਜਿੰਨੀਆਂ ਵੀ ਓਪਰੇਸ਼ਨਲ ਜੋਬ ਆ, ਉਹਨਾਂ ਵਿੱਚ ਤੁਹਾਨੂੰ ਜ਼ਿਆਦਾ ਤੌਰ 'ਤੇ PAU ਦੇ ਜਿਹੜੇ ਇੰਜੀਨੀਅਰ, ਜਿੱਦਾਂ ਤੁਸੀਂ ਕਹਿ ਸਕਦੇ ਐਗਰੀਕਲਚਰ ਜੀਵੀ, ਜਿਹੜੇ ਉੱਥੇ ਜ਼ਿਆਦਾ ਮਿਲਦੇ ਆ।
ਹਾਂਜੀ, ਵੈਸੇ ਤੁਸੀਂ ਹੁਣ ਪ੍ਰੋਬਲਮ ਨਾ ਸਹੇੜ ਲਿਓ, ਇਹ ਮੈਂ ਤੁਹਾਨੂੰ ਦੱਸਦਾ ਹਾਂ ਵੀ ਮੇਰੀ ਇੱਕ ਗੱਲ ਚੱਲ ਰਹੀ ਸੀਗੀ। ਅਸੀਂ ਪਿਛਲੇ ਮਹੀਨੇ ਕਿਸੇ ਫੈਮਿਲੀ ਨੂੰ ਮਿਲਣ ਗਏ ਅਤੇ ਉਹ ਸਾਡੇ ਨਾਲ ਹੀ ਪੜ੍ਹੇ ਆ, ਤਾਂ ਉਹ ਨਾ ਨਰਸ ਟ੍ਰੇਨਰ ਹੈ, ਨਰਸਾਂ ਨੂੰ ਟ੍ਰੇਨਿੰਗ ਕਰਦੇ ਨੇ।
ਅੱਛਾ।
ਅਤੇ ਉਹਨਾਂ ਨਾਲ ਗੱਲਬਾਤ ਚੱਲੀ ਵੀ ਕੀ ਮਾਹੌਲ ਹੈ, ਵੀ ਮੈਂ ਵੀ ਕਾਫੀ ਦੇਰ ਹਸਪਤਾਲਾਂ 'ਚ ਰਿਹਾ ਹਾਂ ਅਤੇ ਮੈਂ ਬਹੁਤ ਘੱਟ ਆਪਣੇ ਭਾਈਚਾਰੇ 'ਚੋਂ ਨਰਸਿੰਗ ਦੇ ਵਿੱਚ ਕੁੜੀਆਂ ਜੋਬ ਕਰਦੀਆਂ ਦੇਖੀਆਂ। ਇੱਕ ਮੁੰਡਾ ਕਰਦਾ ਦੇਖਿਆ, ਸਰਦਾਰ ਮੁੰਡਾ ਹੈ ਨਾ, ਮੈਨੂੰ ਅਲਫਰਡ ਦੇ ਵਿੱਚ ਉਹਨੇ ਮੇਰੀ ਕੇਅਰ ਕੀਤੀ ਸੀ। ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਹੈ, ਜ਼ਿਆਦਾਤਰ ਬ੍ਰਿਟਿਸ਼ ਨਰਸਾਂ ਨੇ ਜਾਂ ਸ਼੍ਰੀਲੰਕਨ ਨਰਸਾਂ ਨੇ, ਵੀ ਆਪਣੀਆਂ ਪੰਜਾਬਣਾਂ ਵਾਏ ਦੇ ਨੋਟ ਹੈ ਨਾ, ਇੱਧਰ ਨੂੰ ਕਿਉਂ ਨਹੀਂ ਹੋ ਰਹੀਆਂ? ਜ਼ਿਆਦਾਤਰ ਏਜਡ ਕੇਅਰ ਤਾਂ ਜਾਂਦੀਆਂ ਪਰ ਨਰਸਿੰਗ ਵਿੱਚ ਨਹੀਂ ਜਾਂਦੀਆਂ। ਅਤੇ ਉਹ ਕਹਿੰਦੇ ਵੀ ਆਉਂਦੀਆਂ ਕੁੜੀਆਂ ਮੁੰਡੇ ਆਉਂਦੇ ਨੇ ਪਰ ਉਹ ਇੰਡੀਆ ਤੋਂ ਜਿਹੜੀ ਨਰਸਿੰਗ ਕਰਕੇ ਆਉਂਦੇ ਨੇ ਨਾ, ਟੋਟਲੀ ਡਿਫਰੈਂਟ ਉੱਥੇ
ਕੀ ਹੈ ਅਮਨਦੀਪ, ਨਰਸਿੰਗ ਦਾ ਕੰਮ ਨਹੀਂ ਆਉਂਦਾ ਹੁੰਦਾ।
ਮੈਂ ਤੁਹਾਨੂੰ ਹਾਂ ਮੈਂ ਤੁਹਾਨੂੰ ਇਹੀ ਹੈ ਵੀ ਉੱਥੇ ਥਿਊਰੀਆਂ ਸਿਖਾਲੀ ਜਾਂਦੇ ਨੇ, ਸਾਰਾ ਕੁਛ ਦੱਸੀ ਜਾਂਦੇ ਨੇ, ਪਰ ਜਦੋਂ ਪ੍ਰੈਕਟੀਕਲ ਕਰਨ ਦੀ ਵਾਰੀ ਆਉਂਦੀ ਤਾਂ ਮੈਜੋਰਟੀ ਫੇਲ ਕਰਨੇ ਪੈਂਦੇ ਆ ਸਾਨੂੰ, ਕਿਉਂਕਿ 7 ਬੈਂਡ ਇੰਗਲਿਸ਼ ਦੇ ਵੀ ਸ਼ੋਅ ਕਰ ਦਿੰਦੇ ਨੇ, ਰੱਟੇ ਮਾਰ ਮਾਰ ਕੇ ਸਾਰਾ ਕੁਛ ਹੋ ਜਾਂਦਾ ਆ। ਸਾਰੀਆਂ ਦੀ ਨਹੀਂ ਗੱਲ ਕਰ ਰਹੇ, ਬਹੁਤਾਤ ਦੀ ਗੱਲ ਕਰ ਰਹੇ, ਮਤਲਬ ਬਹੁਤ ਥੋੜੇ ਵਧੀਆ ਵੀ ਆ, ਪਰ ਜਿਹੜੀ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਕੇਅਰਿੰਗ ਕੰਪੋਨੈਂਟ ਹੈ ਉਹੀ ਉਹਦਾ ਹੀ ਨਾਂ ਨਰਸਿੰਗ ਹੈ। ਨਰਸ ਦਾ ਮਤਲਬ ਹੀ ਇਹ ਹੈ ਵੀ ਨਰਸਿੰਗ ਕਰਨੀ ਦਾ ਮਤਲਬ ਕੇਅਰ ਕਰਨੀ। ਇੰਡੀਆ ਦੇ ਵਿੱਚ ਮਾਰਨੇ ਦੱਬ ਕੇ, ਹੈਂ, ਗਾਲਾਂ ਕੱਢਣੀਆਂ, ਹਨਾ, ਪੁੱਠਾ ਦੇਖਣਾ, ਏਦਾਂ ਆ ਗਏ ਲੈ ਵੀ ਹੁਣ ਇਹ ਨਰਸ ਆ ਗਈ ਤਾਂ ਕੰਬਣ ਲੱਪਣਾ, ਹੁਣ ਮਾਂ ਭੈਣ ਇੱਕ ਕਰਨੀ ਹੈ ਇੱਕ ਸਾਰੇ ਬੈਠਿਆਂ ਦੀ ਵੀ, ਹਨਾ। ਸੋ ਉਹ ਜਿਹੜੇ ਕੰਪੋਨੈਂਟ ਹੈ ਨਾ ਉਹ ਉਹ ਅੰਦਰ ਅਸਲ ਦੇ ਵਿੱਚ ਉਹ ਕਹਿੰਦੇ ਵੀ ਨਰਸ ਜਿਹੜੀ ਹੁੰਦੀ ਹੈ ਨਾ ਉਹ ਅੰਦਰੋਂ ਹੁੰਦੀ ਆ ਕੇਅਰਿੰਗ, ਤੁਹਾਡੇ ਬਚਪਨ ਤੋਂ ਹੀ ਇਹ ਚੀਜ਼ਾਂ ਹੁੰਦੀਆਂ। ਤੁਸੀਂ ਇਹਨੂੰ ਪ੍ਰੋਫੈਸ਼ਨ ਫੋਰਸਫੁਲੀ ਲੈਣਾ ਚਾਹੋ ਤਾਂ ਗੱਲ ਬਣਦੀ ਨਹੀਂ ਹੈਗੀ। ਅਤੇ ਉਹ ਕਹਿੰਦੇ ਮੈਨੂੰ ਕਾਫ਼ੀ ਸਾਨੂੰ ਫੇਲ ਕਰਨੇ ਪੈਂਦੇ ਇਸ ਮੁੱਦੇ 'ਤੇ ਕਿ ਉਹਨਾਂ ਕੋਲ ਥਿਊਰੀਆਂ ਤਾਂ ਸਾਰੀਆਂ ਹੀ ਹੁੰਦੀਆਂ ਆ, ਪੇਪਰਾਂ ਦੇ ਵਿੱਚ ਬਹੁਤ ਉਹਨਾਂ ਦੇ ਨੰਬਰ ਆਉਂਦੇ ਆ, ਪਰ ਜਦੋਂ ਪ੍ਰੈਕਟੀਕਲ ਅਸੈਸਮੈਂਟ ਹੁੰਦੀ ਆ ਉੱਥੇ ਸਾਨੂੰ ਫਿਰ 7.5 ਬੈਂਡਾਂ ਵਾਲੇ 8 ਬੈਂਡਾਂ ਵਾਲੇ ਵੀ ਫੇਲ ਕਰਨੇ ਪੈਂਦੇ ਆ ਜਿਨ੍ਹਾਂ ਦੇ ਨੰਬਰ ਵੀ 100% ਲਏ ਹੁੰਦੇ ਆ, ਹੈ ਨਾ। ਸੋ ਇਸ ਕਰਕੇ ਇਹ 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 ਇੱਕ ਪ੍ਰੋਫੈਸ਼ਨ ਦੀਆਂ ਗੱਲਾਂ ਨੇ। ਪਰ ਆਪਾਂ ਗੱਲ ਕਰ ਰਹੇ ਹਾਂ ਕਿ ਭਾਅ ਜੀ ਵੀ ਇੱਕ ਪ੍ਰਾਈਮ ਮਿਨਿਸਟਰ ਨੂੰ ਇੱਕ ਇਹੋ ਜਿਹੀ ਟਰਮਸ ਵਰਤਣੀਆਂ ਪਾਰਲੀਮੈਂਟ ਦੇ ਵਿੱਚ, ਇੱਕ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਜਿਹਦਾ ਕਿ ਵਰਲਡ ਦੇ ਵਿੱਚ ਦੁਨੀਆਂ ਦੇ ਵਿੱਚ ਅਟੈਂਸ਼ਨ ਹੈ, ਜਿਹਨੂੰ ਨਾਮ ਮਿਲਿਆ ਹੋਇਆ, ਅਤੇ ਇੱਦਾਂ ਦੇ ਟਾਈਮ ਦੇ ਵਿੱਚ ਮਤਲਬ ਇਹ ਵੈਸੇ ਗੱਲ ਕਰਨੀ ਨਹੀਂ ਸੀ ਚਾਹੀਦੀ ਭਾਅ ਜੀ, ਮੈਂ ਤਾਂ ਇਹ ਸੋਚਦਾ ਹਾਂ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ, ਉਹਨਾਂ ਨੂੰ ਵੀ ਪਤਾ, ਸਾਨੂੰ ਵੀ ਪਤਾ ਵੀ ਇਹ ਗੱਲ ਪੁੱਠੀ ਲੈ ਕੇ ਲੀਡਰ ਨੂੰ ਤਾਂ ਕਿਸੇ ਨੇ ਨਹੀਂ ਕਹਿਣਾ ਪੇ ਅੰਦੋਲਨ ਜੀ, ਇਹਨਾਂ ਨੂੰ ਉਹ ਇਕੱਲੇ ਇਕੱਲੇ ਨੂੰ ਕਹਿਣਾ ਵੀ ਸਾਰਿਆਂ ਨੂੰ ਜਿਹੜੇ 4-5 ਲੱਖ ਬੰਦਾ ਜਾਂ ਮਿਲੀਅਨ ਬੰਦਾ ਕਰ ਰਿਹਾ ਉਹ ਉਹਨਾਂ ਨੂੰ ਟਾਰਗੇਟ ਕੀਤਾ ਹੈ ਮੋਦੀ ਸਾਹਿਬ ਨੇ। ਮੈਨੂੰ ਲੱਗਦਾ ਕਿ ਬਹੁਤੀ ਸੂਝ ਵਾਲੀ ਗੱਲ ਨਹੀਂ ਸੀਗੀ ਭਾਅ ਜੀ, ਵੈਸੇ ਮੇਰਾ ਇਹ ਮੰਨਣਾ।
ਅਮਨਦੀਪ, ਇਸ ਵਿਸ਼ੇ ਤੇ ਨਾ ਮੈਂ ਤੁਹਾਡੇ ਨਾਲ ਬਿਲਕੁਲ 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 ਸਹਿਮਤ ਹਾਂ ਕਿ ਜਿਸ ਵੇਲੇ ਤੁਹਾਡੇ ਖਿਲਾਫ ਬਹੁਤ ਜ਼ਿਆਦਾ ਲੋਕ ਹੋਣ, ਤੁਹਾਡੇ ਖਿਲਾਫ਼ ਅੰਦੋਲਨ ਚੱਲ ਰਿਹਾ ਹੋਵੇ, ਤੁਹਾਡੇ ਖਿਲਾਫ਼ ਤੁਹਾਡੀਆਂ ਪੋਲਿਸੀ ਨੂੰ ਐਕਸੈਪਟ ਨਾ ਕਰ ਰਹੇ ਹੋਣ, ਤੁਹਾਡਾ ਬਹੁਤ ਜ਼ਿਆਦਾ ਕ੍ਰਿਟੀਸਿਜ਼ਮ ਹੁੰਦਾ ਹੋਵੇ, ਉਸ ਵੇਲੇ ਜਿਹੜਾ ਨਾ ਉਹ ਮੌਕਾ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ। ਉਸ ਵੇਲੇ ਵਿਰੋਧੀਆਂ ਦੇ ਖਿਲਾਫ਼ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਜਿਹੜੀ ਉਹਨਾਂ ਨੇ ਕੀਤੀ, ਗਲਤ ਕੀਤੀ ਹੈ, ਨਹੀਂ ਕਰਨੀ ਚਾਹੀਦੀ ਸੀ। ਪਰ ਉਹਦਾ ਕੰਟੈਕਸਟ ਦਾ ਦੱਸਿਆ ਕਿ ਬਹੁਤ ਛੋਟਾ ਸੀ, ਕੁਛ ਬੰਦੇ ਉਹਨਾਂ ਨੂੰ ਟਾਰਗੇਟ ਕੀਤਾ ਹੋਊਗਾ। ਕਈ ਵਾਰੀ ਸਹਿਜ ਸੁਭਾਅ ਦਾ ਗੱਲ ਹੋ ਜਾਂਦੀ ਆ, ਪਰ ਮੇਰੇ ਖਿਆਲ 'ਚ ਗਲਤ ਗੱਲ ਕੀਤੀ, ਨਹੀਂ ਕਰਨੀ ਚਾਹੀਦੀ ਸੀ। ਉਹ ਕਾਫ਼ੀ ਸਮਝਦਾਰ ਲੀਡਰ ਆ, ਦੇਸ਼ ਦੇ ਪ੍ਰਧਾਨ ਮੰਤਰੀ ਦੂਜੀ ਵਾਰ ਬਣੇ ਆ, ਤੀਜੀ ਵਾਰ ਬਣ ਜਾ ਰਹੇ ਆ, ਤੇ ਮੇਰੇ ਖਿਆਲ ਦੇ ਬਹੁਤ ਬਹੁਤ ਠੀਕ ਨਹੀਂ ਗੱਲ ਹੋਈ, ਤੇ
ਭਾਜੀ ਦੇਖੋ
ਕੰਪੈਰੀਜ਼ ਕਰਨਾ ਚਾਹੀਦਾ ਸੀ, ਲੇਕਿਨ ਕਈ ਵਾਰੀ ਕਿਸ ਕੰਟੈਕਸਟ ਦੇ ਵਿੱਚ ਗੱਲ ਹੋ ਜਾਂਦੀ ਹੈ,
ਇਹ ਕਰ ਕੰਟੈਕਸਟ ਵਰਤਣਾ ਹੀ ਨਹੀਂ ਸੀ ਚਾਹੀਦਾ। ਗੱਲ ਇਹ ਆ ਵੀ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਕਿ ਉੱਧਰ ਕਿਸਾਨ ਕਹਿੰਦੇ ਆ ਮੋਦੀ ਦਾ ਸਤਿਕਾਰ ਕਰੋ, ਗਾਲ ਨਹੀਂ ਕੱਢਣੀ, ਠੀਕ ਹੈ ਵੀ ਉਹ ਦੇਖੋ
ਨਹੀਂ ਉਹ ਤਾਂ ਕਹਿ ਰਹੇ ਆ, ਉਹ ਤਾਂ ਗੱਲ ਬਣਦੀ ਆ, ਉਹ ਤਾਂ ਗੱਲ ਉਹਦੀ ਸ਼ਿਫਟ ਕਰਨੀ ਬਣਦੀ ਆ। ਜਿਹੜੇ ਅੰਦੋਲਨਕਾਰੀ ਆ ਨਾ, ਅੰਦੋਲਨਕਾਰੀ ਦੇਖੋ, ਅੰਦੋਲਨਕਾਰੀ ਕੌਣ ਆ? ਅੰਦੋਲਨਕਾਰੀ ਜਿਹੜੇ ਆ ਸਾਡੇ ਸਧਾਰਨ ਪੰਜਾਬ ਦੇ ਲੋਕ ਆ ਜਾਂ ਯੂਪੀ ਦੇ ਲੋਕ ਆ, ਜਿਹੜਾ ਸੋਫਟ ਹਾਰਟਡ ਹੁੰਦੇ ਆ, ਉਹਨਾਂ ਨੂੰ ਤਾਂ ਕਈ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ, ਉਹਨਾਂ ਦੇ ਮੂੰਹ ਵਿੱਚ ਕਈ ਗੱਲਾਂ ਪਾਈਆਂ ਜਾਂਦੀਆਂ ਆ। ਉਹ ਤਾਂ ਪਿੰਡਾਂ ਵਿੱਚੋਂ ਆਏ ਆ, ਪਿੰਡਾਂ ਵਿੱਚ ਤਾਂ ਜਿਹੜਾ ਸਾਨੂੰ ਪਤਾ ਵੀ ਜੀਵਨ ਬੜਾ ਸਾਦਾ ਹੁੰਦਾ, ਜਵਾਨ ਬੜੀ ਮਿੱਠੀ ਹੁੰਦੀ ਆ, ਉਹਨਾਂ ਨੂੰ ਜੋ ਤੁਸੀਂ ਉਹਨਾਂ ਨੂੰ ਕਹਿ ਦਾ ਉਹਨੂੰ ਮੰਨ ਲੈਂਦੇ, ਸੱਚ ਮੰਨਦੇ, ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ ਕਿ ਉਹਨਾਂ ਦਾ ਸੁਭਾਅ ਸੱਚ ਹੁੰਦਾ, ਤੇ ਉਹਨਾਂ ਦੇ ਥਰੂ ਜਿਹੜੇ ਕਈ ਓਪਰਚੁਨਿਸਟ ਬੰਦੇ ਹੁੰਦੇ ਆ ਨਾ, ਜਿਹਨੇ ਆਪਣੇ ਮੋਹਰੇ ਆਪਣੀ ਰਾਜਨੀਤੀ ਚਮਕਾਉਣੀ ਹੁੰਦੀ ਜਾਂ ਲੀਡਰਸ਼ਿਪ ਚਮਕਾਉਣੀ ਹੁੰਦੀ, ਆਪਣੀ ਸੋਚ ਨੂੰ ਉਭਾਰਨਾ ਹੁੰਦਾ, ਉਹਨਾਂ ਨੂੰ ਯੂਜ਼ ਕਰਦੇ ਆ। ਮੈਂ ਇੱਕ ਨਾ ਬੀਬੀ ਦੀ ਇੰਟਰਵਿਊ ਸੁਣ ਰਿਹਾ ਸੀ, ਕਾਫ਼ੀ ਸਿਆਣੀ ਸੀ ਉਹ ਔਰ ਆਪਣੇ ਅੰਦੋਲਨਕਾਰੀ, ਉਹਨੇ ਉਹ ਕਹਿ ਰਹੀ ਸੀ ਦੇਖੋ ਉਹ ਬਿਲਕੁਲ ਸਿੱਧੇ ਸਾਧੇ ਲੋਕ ਆ, ਉਹਨਾਂ ਨੂੰ ਇਹਦੇ ਇਸ ਬਾਰੇ ਬਹੁਤਾ ਪਤਾ ਨਹੀਂ, ਰਾਜਨੀਤੀ ਬਾਰੇ ਜਾਂ ਟਰਮਨੋਲੋਜੀ ਬਾਰੇ ਪਤਾ ਨਹੀਂ ਹੈ। ਉਹਦੀ ਇੰਟਰਵਿਊ ਹੋ ਰਹੀ ਸੀ, ਉਹਨੂੰ ਪੁੱਛ ਰਿਹਾ ਸੀ ਬੀਬੀਸੀ ਦਾ ਨੁਮਾਇੰਦਾ ਜਾਂ ਹੋਰ ਕਿਸੇ ਟੀਵੀ ਦਾ ਨੁਮਾਇੰਦਾ ਪੁੱਛ ਰਿਹਾ ਸੀ ਉਹਨੂੰ ਕਿ ਬੀਬੀ ਤੁਸੀਂ ਦੱਸੋ ਅੰਦੋਲਨ ਕਿੱਦਾਂ ਚੱਲ ਰਿਹਾ। ਕਹਿੰਦਾ ਜੀ ਦੇਖੋ ਮੋਦੀ ਸਾਰੀਆਂ ਗੱਲਾਂ ਗਲਤ ਕਰ ਰਿਹਾ ਹੈ। ਮੋਦੀ ਸਾਹਿਬ ਇਹ ਕਹਿ ਰਹੇ ਸੀ ਉਹ ਕਿ ਮੋਦੀ ਸਾਹਿਬ ਸਾਰੀਆਂ ਗੱਲਾਂ ਗਲਤ ਕਰ ਰਹੇ ਆ, ਦੇਖੋ ਇਹਨਾਂ ਨੇ ਕਿਸਾਨਾਂ ਦੀ ਜ਼ਮੀਨ ਵੀ ਖੋਹਣ ਦੀ ਕੋਸ਼ਿਸ਼ ਕਰ ਰਹੇ, ਬਿਲਕੁਲ ਗੱਲ ਠੀਕ ਹੈ, ਉਹਨਾਂ ਦੀ ਇਹਦੇ 'ਚ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਜ਼ਮੀਨ ਨੂੰ ਨੁਕਸਾਨ ਹੋ ਸਕਦਾ। ਦੇਖੋ ਜੀ ਉਹ ਨਿੱਜੀਕਰਨ ਕਰ ਰਹੇ ਆ, ਦੇਖੋ ਜੀ ਉਹਨਾਂ ਨੇ ਬਿਜਲੀ ਦਾ ਨਿੱਜੀਕਰਨ ਕਰ ਦਿੱਤਾ, ਉਹਨਾਂ ਨੇ ਪਾਣੀ ਦਾ ਨਿੱਜੀਕਰਨ ਕਰ ਦਿੱਤਾ, ਉਹਨਾਂ ਨੇ ਹੁਣ ਕਹਿੰਦੀ ਉਹ ਇੰਨੀ ਇੰਨੀ ਸਿੱਧੀ ਔਰਤ ਆ, ਇੰਨੀ ਸਿੱਧੀ ਪੰਜਾਬ ਦੇ ਲੋਕ ਆ, ਉਹ ਕਹਿੰਦੇ ਦੇਖੋ ਜੀ ਹੁਣ ਜਿਹੜੇ ਛੋਟੇ ਛੋਟੇ ਦੁਕਾਨਦਾਰ ਆ ਇਹਨਾਂ ਦਾ ਵੀ ਨਿੱਜੀਕਰਨ ਕਰ ਰਹੇ ਆ ਉਹ।
ਹਾਂ ਨਹੀਂ ਨਹੀਂ ਉਹ ਭਾਜੀ ਉਹ ਨਹੀਂ ਨਹੀਂ ਹੋ ਰਿਹਾ ਨਿੱਜੀਕਰਨ, ਉਹ ਸ਼ੀ ਵਾਜ਼ ਰਾਈਟ, ਕਿਉਂਕਿ ਜਿਹੜੇ ਸਟੋਰ ਰਿਲਾਇੰਸ ਵਾਲੇ ਹੋ ਰਹੇ ਆ।
ਹਾਂਜੀ ਨਹੀਂ ਨਹੀਂ ਉਹ ਕਹਿੰਦੇ ਉਹਨੇ ਕਹਿੰਦੇ ਇਹਨੇ ਦੁਕਾਨਾਂ ਵੀ ਖੋ ਰਿਹਾ, ਇਹਦਾ ਵੀ ਨਿੱਜੀਕਰਨ ਹੋ ਰਿਹਾ ਆ, ਛੋਟੀ ਛੋਟੀ ਦੁਕਾਨਾਂ ਵੀ ਜਾਂਦੀਆਂ ਜਾ ਰਹੀਆਂ, ਮਤਲਬ ਜਿਹੜੇ ਰਿਲਾਇੰਸ ਵੱਡੇ ਵੱਡੇ ਸਟੋਰ ਖੁੱਲ ਜਾਊਗੇ ਉਹ ਖਤਮ ਹੋ ਜਾਊਗਾ। ਪਰ ਇਹਦੇ ਇੱਕ ਪਾਸੇ ਇਹਦੇ ਜਿਹੜੇ ਬੈਨੀਫਿਟਸ ਆ ਇਹਦੇ ਜਿਹੜੇ ਹੋਰ, ਜਿੱਦਾਂ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਸਾਰਾ ਆਮ ਤੌਰ 'ਤੇ ਸਾਰਾ ਆਸਟ੍ਰੇਲੀਆ ਨਿੱਜੀਕਰਨ ਦੇ ਵਿੱਚ ਹੀ ਹੈ, ਇਸੇ ਤਰ੍ਹਾਂ ਸਰਕਾਰ ਦਾ ਵੀ ਨਿੱਜੀਕਰਨ ਹੋਏ ਆ। ਹੁਣ ਇਹਦਾ ਕਿੱਡਾ ਕਿੰਨਾ ਸਕਸੈਸਫੁਲ ਕੰਟਰੀ ਆ ਆਸਟ੍ਰੇਲੀਆ, ਹੁਣ ਐਗਰੀਕਲਚਰ ਦੇ ਵਿੱਚ ਕੋਈ ਸਬਸਿਡੀ ਨਹੀਂ ਹੈ, ਕੋਈ ਇੱਥੇ ਮੰਡੀ ਕਰਨੀ ਵਧੀਆ ਉੱਥੋਂ ਆਪ ਕਰਨਾ ਪੈਂਦਾ ਸਭ ਕੁਛ, ਫਲਕਚੁਏਸ਼ਨ ਪ੍ਰਾਈਸ ਦੇ ਵਿੱਚ ਆਉਣੀਆਂ, ਇੱਥੋਂ ਵਰਾਇਟੀ ਆਫ ਪ੍ਰੋਡਕਟਸ ਉਗਾਉਣੇ ਪੈਂਦੇ ਆ, ਤਾਂ ਕਿ ਦੇਖਣਾ ਪੈਂਦਾ ਕਿ ਅਗਲੇ ਸਾਲ ਕਿਹੜੀ ਚੀਜ਼। ਇੱਥੇ ਕੇਲਾ ਕਈ ਵਾਰੀ $15 ਕਿਲੋ ਵੀ ਹੁੰਦਾ, ਕਈ ਵਾਰੀ 50 ਸੈਂਟ ਕਿਲੋ ਵੀ ਹੁੰਦਾ, ਹੈਗਾ ਕਿ ਨਹੀਂ ਆਉਂਦੀ?
ਨਹੀਂ ਨਹੀਂ ਫਲਕਚੁਏਸ਼ਨ ਤਾਂ ਭਾਜੀ, ਆਪਾਂ ਨਾ ਗੱਲ ਜਿਹੜੀ ਹੈ ਦੋ ਤਿੰਨ ਹੋਰ ਕਰਨੀ ਹੈ, ਇੱਕ ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਦੀ ਛੋਟੀ ਜਿਹੀ ਕਰਨੀ ਹੈ, ਪਰ ਆਪਾਂ ਕੱਲ੍ਹ ਨੂੰ ਬਿੱਟਾ ਸਾਹਿਬ ਤੋਂ ਡਿਟੇਲ ਉਹਨਾਂ ਤੋਂ ਲਵਾਂਗੇ, ਅਤੇ ਦੂਜੀ ਕਰਨੀ ਹੈ ਕਿ ਜਿਹੜੀ ਜਗਰਾਉਂ ਦੇ ਵਿੱਚ ਤੁਸੀਂ ਫੋਲੋ ਕੀਤੀ ਹੈ ਜਿਹੜੀ ਮਹਾਂਪੰਚਾਇਤ ਹੋਈ ਹੈ ਜਾਂ ਰੈਲੀ ਕਹਿ ਲਓ, ਉਹਨੂੰ ਰੈਲੀ ਕਹਿੰਦੇ ਆ, ਇਹਨਾਂ ਨੇ ਮਹਾਂਪੰਚਾਇਤ ਦਾ ਨਾਮ ਦੇ ਦਿੱਤਾ, ਉਹਦੇ
ਬਾਰੇ ਖੇਪ ਪੰਚਾਇਤਾਂ ਕਹਿਣ ਲੱਗ ਪਏ, ਮੈਨੂੰ ਪਹਿਲਾਂ ਖੇਪ ਪੰਚਾਇਤ ਦਾ ਨਹੀਂ ਪਤਾ ਲੱਗਦਾ ਹੈ ਕੀ।
ਉਹ ਪੰਚਾਇਤਾਂ ਦੇ ਇਕੱਠਾਂ ਨੂੰ ਜਿੱਦਾਂ ਵੀ ਸਾਰੀ ਜਿਹੜੀ ਯੂਨੀਅਨ ਹੈ ਨਾ, ਮਤਲਬ ਪੰਚਾਇਤਾਂ ਦੀ, ਕਿਉਂਕਿ ਪੰਚਾਇਤੀ ਰਾਜ ਹੈ, ਇਹਦੇ ਬਾਰੇ ਕਿਤੇ ਡਿਟੇਲ 'ਚ ਗੱਲ ਕਰਾਂਗੇ। ਅਸਲ ਦੇ ਵਿੱਚ ਜਿਹੜਾ ਡਰੀਮ ਕੀਤਾ ਗਿਆ ਸੀ ਲੋਕ ਰਾਜ, ਉਹ ਪੰਚਾਇਤੀ ਰਾਜ ਸੀਗਾ, ਵੀ ਜਿਹੜੀ ਹੁਣ ਇਹ ਫੈਡਰਲਿਜ਼ਮ ਹੈ, ਮਤਲਬ ਤੁਸੀਂ ਸੈਂਟਰ ਜਿਹੜਾ ਦਿੱਲੀ ਲੈ ਕੇ ਜਾਣਾ ਚਾਹੁੰਦੇ ਸਾਰੀ ਪਾਵਰ ਦਾ, ਅਸਲ ਦੇ ਵਿੱਚ ਜਿਹੜਾ ਇੰਡੀਆ ਦਾ ਰਾਜ ਹੈ ਉਹ ਇਸ ਤਰ੍ਹਾਂ ਨਹੀਂ ਸੀ ਚਿਤਵਿਆ ਗਿਆ, ਕਿਉਂਕਿ ਬਹੁਤ ਦੇਰ ਤੋਂ ਪਹਿਲਾਂ ਮੁਗਲਾਂ ਨੇ ਫਿਰ ਗੋਰਿਆਂ ਨੇ ਮੁੱਠੀ ਬੰਦ ਦਿੱਲੀ ਦੇ ਕੁਛ ਅਲੀਟ ਬੰਦੇ, ਮਤਲਬ 100-150 ਬੰਦਾ ਸਾਰੇ ਦੇਸ਼ ਨੂੰ ਧੂਈ ਫਿਰੀ ਗਿਆ ਹੈ ਨਾ, ਧੱਕੇ ਨਾਲ, ਜ਼ੋਰ ਨਾਲ, ਤਲਵਾਰ ਨਾਲ, ਜਿੱਦਾਂ ਵੀ ਆ ਪਾਲਸੀਆਂ ਨਾਲ। ਇਸ ਚੀਜ਼ ਤੋਂ ਮਤਲਬ ਬਿਲਕੁਲ ਉਲਟ ਚਿਤਵਿਆ ਸੀ ਕਿ ਰਾਜ ਲੋਕ ਰਾਜ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਪਿਛਲੇ 1000 ਸਾਲ ਤੋਂ ਲੋਕਾਂ ਨੇ ਹੀ ਇਹ ਰਾਜ ਮੁੜ ਕੇ ਲਿਆ ਆ, ਕਿਸੇ ਰਾਜੇ ਨੇ ਨਹੀਂ ਲਿਆ, ਕਿਸੇ ਮਹਾਰਾਜੇ ਨੇ ਲਿਆ, ਇਹ ਲੋਕਾਂ ਨੇ ਹੀ ਲੜ ਕੇ ਮੁੜ ਕੇ ਆਜ਼ਾਦ ਕਰਾਇਆ ਸੀ ਹਿੰਦੁਸਤਾਨ ਮੁਗਲਾਂ ਤੋਂ ਫਿਰ ਗੋਰਿਆਂ ਤੋਂ। ਤਾਂ ਜਿਹੜੇ ਕੋਨਸਟੀਟਿਊਸ਼ਨ ਦੇ ਕ੍ਰੀਏਟਰ ਸਨ, ਜਿਨ੍ਹਾਂ ਵਿੱਚ ਅੰਬੇਦਕਰ ਸਾਹਿਬ ਇੱਕ ਸਨ, ਉਹਨਾਂ ਨੇ ਇਹ ਚਿਤਵਿਆ ਸੀ ਕਿ ਅਸੀਂ ਪੰਚਾਇਤੀ ਰਾਜ ਕਰਨਾ, ਕਿ ਹਰ ਪਿੰਡ ਜਿਹੜਾ ਆ ਉਹ ਆਪਣਾ ਡਿਸੀਜਨ, ਮਜੋਰਟੀ ਆਫ ਡਿਸੀਜਨ ਆਪ ਬਣਾ ਸਕੇ, ਇਹਨੂੰ ਕਹਿੰਦੇ ਸੀ ਪੰਚਾਇਤੀ ਰਾਜ। ਹੁਣ ਉਹਦੇ ਵਿੱਚ ਫਿਰ ਭਾਜੀ ਪੰਚਾਇਤਾਂ ਦਾ ਕੋਨਸੈਪਟ ਆਇਆ ਸੀ ਵੀ 5 ਬੰਦੇ ਤੁਸੀਂ ਮਜੋਰਟੀ ਆਫ ਡਿਸੀਜਨ ਆਪ ਕਰ ਲਓ, ਕੋਈ ਲੜਾਈ ਹੁੰਦੀ ਆ, ਕਢਾਈ ਹੁੰਦੀ ਆ, ਜ਼ਮੀਨਾਂ ਦੇ ਵੰਡ ਹੈ, ਹੈ ਨਾ, ਛੁੱਟ ਛਡਾਈ ਆ, ਵਿਆਹ ਕਰਨੇ ਆ, ਵਟ ਐਵਰ, ਛੋਟੀਆਂ ਛੋਟੀਆਂ ਗੱਲਾਂ ਤੁਸੀਂ ਆਪ ਕੰਟਰੋਲ ਕਰੋ। ਅਤੇ ਜਿਹੜਾ ਕ੍ਰਾਈਮ ਹੈ, ਕੋਈ ਕਤਲ ਹੋ ਗਿਆ, ਕੋਈ ਕੁੱਟਮਾਰ ਹੋ ਗਈ, ਉਹ ਫਿਰ ਜਾ ਕੇ ਪੁਲਿਸ ਦੇ ਜਾਊਗਾ ਕੇਸ, ਵੈਰੀ ਲਿਮਿਟਡ। ਉਹਦੇ ਨਾਲ ਨਾ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਇੱਦਾਂ ਹੱਲ ਹੁੰਦੀਆਂ ਰਹੀਆਂ। ਸੋ ਲਿਟਰਲੀ ਜਿਹੜਾ ਇੰਡੀਆ ਆ ਉਹ ਪੰਚਾਇਤੀ ਰਾਜ ਹੋਣਾ ਚਾਹੀਦਾ ਆ, ਅਤੇ ਸਟੇਟ ਗੌਰਮੈਂਟ ਅਤੇ ਫੈਡਰਲ ਗੌਰਮੈਂਟ ਦਾ ਬਹੁਤ ਘੱਟ ਉਹਦੇ ਵਿੱਚ ਆਦਾਨ ਪ੍ਰਦਾਨ ਹੋਣਾ ਚਾਹੀਦਾ। ਚਲੋ ਡਿਫੈਂਸ ਹੋ ਗਈ ਹੈ ਨਾ, ਟੈਕਸੇਸ਼ਨ ਹੋ ਗਈ, ਇਹਦੇ ਵਿੱਚ ਹੀ ਉਹਨਾਂ ਦਾ ਹੋਣਾ ਚਾਹੀਦਾ, ਬਾਕੀ ਇਮੀਗ੍ਰੇਸ਼ਨ ਹੋ ਗਈ। ਜਿਹੜੇ ਜਿਸ ਤਰ੍ਹਾਂ ਹੁਣ ਕਣਕਾਂ ਆ ਵੇਚਣੀਆਂ, ਮੰਡੀ ਕਰਨਾ ਐਂਡ ਆਲ ਦੈਟ, ਇਹ ਸਟੇਟਾਂ ਦੇ ਵੀ ਇਸ਼ੂ ਹੈ, ਫਿਰ ਪੰਚਾਇਤਾਂ ਦੇ ਇਸ਼ੂ ਹੈ ਨਾ। ਸੋ ਇਸ ਕਰਕੇ ਇਹ ਜਿਹੜੀਆਂ ਪੰਚਾਇਤਾਂ ਦਾ ਕੋਨਸੈਪਟ ਬਣਿਆ ਹੋਇਆ ਪੰਜਾਬ ਦੇ ਵਿੱਚ ਹੋ ਗਿਆ ਡਿਪਲੀਟ, ਗਲਤ ਹੋ ਗਿਆ ਇਹ ਕੰਮ, ਪਰ ਰਾਜਸਥਾਨ, ਯੂਪੀ, ਬਿਹਾਰ ਇਹਨਾਂ ਦੇ ਵਿੱਚ ਇਹ ਬੜਾ ਸਟਰੋਂਗ ਚੱਲ ਰਿਹਾ, ਕਿਉਂਕਿ ਇਹਨਾਂ ਦੀ ਹਜੇ ਇੰਨੀ ਐਡਵਾਂਸਮੈਂਟ ਨਹੀਂ ਹੋਈ। ਸੋ ਪੰਜਾਬ ਦੇ ਵਿੱਚ ਕਦੇ ਵੀ ਪੰਚਾਇਤ ਦੇ ਬੇਸ 'ਤੇ ਅੱਡੇ ਅੱਡੇ ਇਕੱਠ ਨਹੀਂ ਹੋਏ, ਰੈਲੀਆਂ ਨਹੀਂ ਹੋਈਆਂ, ਉਹ ਪੋਲੀਟੀਕਲ ਪਾਰਟੀਆਂ ਦੇ ਬੇਸ 'ਤੇ ਹੋਏ। ਜਿੱਦਾਂ ਮਰੀਕ ਭਾਜੀ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਜੀ, ਪਹਿਲਾਂ ਅਕਾਲੀਆਂ ਦੀ ਹੁੰਦੀ ਸੀ, ਹੈ ਨਾ। ਇੱਥੇ ਜਿਹੜੀਆਂ ਪੰਜਾਬ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਹੁੰਦੇ ਸੀ ਉਹ ਪੋਲੀਟੀਕਲ ਪਾਰਟੀਆਂ ਦੇ ਹੁੰਦੇ ਸੀ, ਨਾ ਕਿ ਪੰਚਾਇਤ ਬੇਸਡ, ਪਿੰਡ ਬੇਸਡ, ਲੋਕ ਬੇਸਡ। ਹੁਣ ਕਿਉਂਕਿ ਇਹਦੇ ਵਿੱਚੋਂ ਪੋਲੀਟੀਕਲ ਪਾਰਟੀਆਂ ਬਾਹਰ ਕਰ ਦਿੱਤੀਆਂ ਗਈਆਂ ਨੇ, ਅਤੇ ਉੱਧਰ ਹਰਿਆਣੇ, ਯੂਪੀ, ਬਿਹਾਰ ਦੇ ਵਿੱਚ ਟਕੈਤ ਉਹਨਾਂ ਨੇ ਮਤਲਬ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ, ਉਹ ਰੈਲੀਆਂ ਹੀ ਅਸਲ ਦੇ ਵਿੱਚ, ਉਹਨੂੰ ਖੇਪ ਪੰਚਾਇਤ ਕਹਿੰਦੇ ਨੇ, ਹੈ ਨਾ, ਜਾਂ ਖਾਪ ਪੰਚਾਇਤ, ਹੈ ਨਾ। ਅਤੇ ਉਹਦੀ ਤਰਜ ਦੇ ਉੱਤੇ ਨਾ ਫਿਰ ਸਾਡੇ ਜਿਹੜੇ ਲੀਡਰ ਨੇ, ਰਾਜੇਵਾਲ ਹੋਣੀ ਜਾਂ ਜਿਹੜੇ ਯੂਨੀਅਨ ਲੀਡਰ ਹੈ, ਉਹਨਾਂ ਨੇ ਵੀ ਉਹਨਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਵੀ ਇੱਧਰ ਕਰ ਰਹੇ ਹਾਂ। ਮੈਨੂੰ ਇਉਂ ਲੱਗਦਾ ਕਿ ਪੰਜਾਬ ਦੇ ਵਿੱਚ ਰੈਲੀ ਕਰਨ ਦਾ ਕੀ ਮਤਲਬ ਸੀਗਾ। ਮੈਂ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਨਹੀਂ ਪ੍ਰੋਗਰਾਮ 'ਚ ਦੱਸਿਆ ਸੀ, ਦੋ ਹਫ਼ਤੇ ਪਹਿਲਾਂ ਵੀ, ਕਿ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਹੈ ਉਹ ਹੁਣ ਆਲਮੋਸਟ ਆਪਣੀ ਸਾਖ ਗਵਾ ਚੁੱਕੇ ਨੇ, ਜਿਹੜੀ ਇਹਨਾਂ ਨੇ 26 ਜਨਵਰੀ ਤੋਂ ਬਾਅਦ ਮਿਸਮੈਨੇਜਮੈਂਟ ਕੀਤੀ ਹੈ ਉਹਦੇ ਵਿੱਚ ਉਹਨੂੰ ਇਹ। ਉਹ ਤੋਂ ਬਾਅਦ ਟਕੈਤ ਸਾਹਿਬ ਦਾ ਆਭਾਰ ਹੋਇਆ, 3-4 ਸਟੇਟਾਂ ਉਹਦੇ ਨਾਲ ਆ ਕੇ ਖੜ ਗਈਆਂ, ਉਹ ਇੱਕ ਮਤਲਬ ਅਨਡਿਕਲੇਅਰਡ ਲੀਡਰ ਬਣ ਗਏ ਅਤੇ ਇਹ ਪਿੱਛੇ ਹਟ ਗਏ। ਜਿਹੜੇ ਨੌਜਵਾਨ ਸੀ ਉਹ ਵੀ ਇਹਨਾਂ ਨੂੰ ਮਤਲਬ ਪਿੱਛੇ ਹਟਾਉਣਾ ਸ਼ੁਰੂ ਕਰਤਾ। ਜਗਰਾਓਂ ਮੰਡੀ ਦੀ ਕਿਸਾਨ ਰੈਲੀ ਹੈ ਇਹ, ਜੇ ਪਰਮਜੀਤ ਧਾਲੀਵਾਲ ਕਹਿ ਰਹੇ ਕਿਉਂਕਿ ਵੀ ਜਗਰਾਓਂ ਦੇ ਨੇ। ਮੈਨੂੰ ਇਹੋ ਲੱਗਦਾ ਕਿ ਇਹਨਾਂ ਨੇ ਇਹ ਜਿਹੜਾ ਇਕੱਠ ਹੈ ਇਹ ਸਰਕਾਰ ਨੂੰ ਦਿਖਾਉਣ ਦੇ ਲਈ ਘੱਟ ਹੈ ਅਤੇ ਜਿਹੜੇ ਟਕੈਤ ਸਾਹਿਬ ਹੈ ਉਹਨਾਂ ਨੂੰ ਦਿਖਾਉਣ ਦੇ ਲਈ ਜ਼ਿਆਦਾ ਕੀਤਾ ਹੈ। ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਕਈ ਵਾਰੀ ਇੱਕ ਮੇਰਾ ਖਿਆਲ, ਮੈਂ ਤੁਹਾਨੂੰ ਦੱਸਦਾ ਆਪਣੀ ਵਿਚਾਰ ਇਹਦੇ ਬਾਰੇ ਵੀ। ਹੁਣ ਇੱਕ ਲੋਕਾਂ ਦਾ ਇਕੱਠ ਹੋ ਜਾਣਾ ਜਾਂ ਬਹੁਤ ਵੱਡੀ ਰੈਲੀ ਹੋਣੀ, ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਵਿੱਚ ਬੰਦੇ ਇਕੱਠੇ ਹੋਣੇ, ਇਹ ਨਹੀਂ ਸ਼ੋ ਕਰਦਾ ਕਿ ਉਹ ਕਿਸੇ ਸੋਚ ਨੂੰ ਸੋਚ 'ਤੇ ਪਹਿਰਾ ਦੇ ਰਹੇ ਹੈ। ਹੁਣ ਬਠਿੰਡਾ ਰੈਲੀ ਨੂੰ ਲੈ ਲਓ, ਜਦੋਂ ਭਗਵਾਨ ਮਾਨ ਦਾ ਕੇਸ ਹੋਇਆ ਸੀ, ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਰੈਲੀ ਕੀਤੀ ਗਈ ਸੀ, ਬਹੁਤ ਵੱਡੀ ਰੈਲੀ ਹੋਈ ਸੀ, ਲੱਖਾਂ ਦੇ ਵਿੱਚ ਲੋਕ ਗਏ ਸੀ। ਕੌਣ ਸੀ ਉਹਨਾਂ ਦੀ ਰੈਲੀ ਕਰਨ ਵਾਲੇ? ਉਹ ਜਿਹੜੇ ਆਮ ਆਦਮੀ ਤੋਂ ਵੱਖ ਨੇਤਾ ਹੋਏ ਸੀ, ਉਹਨਾਂ ਦੇ ਵਿੱਚ ਖਹਿਰਾ ਸਾਹਿਬ ਸੀ ਨਾ। ਹੁਣ ਖਹਿਰਾ ਸਾਹਿਬ ਨੇ ਰੈਲੀ ਤਾਂ ਬਹੁਤ ਵੱਡੀ ਇਕੱਠ ਕਰ ਲਿਆ ਪਰ ਸਪੋਰਟ ਨਹੀਂ ਲੈ ਸਕੇ,
ਪਰ ਮਨਪ੍ਰੀਤ ਬਾਦਲ
ਲੈ ਲਓ। ਹੁਣ ਇਹਦੀਆਂ ਆਪਣੇ ਮਾਨ ਦੀਆਂ ਰੈਲੀਆਂ ਵਿੱਚ, ਭਗਵਾਨ ਮਾਨ ਦੀਆਂ ਰੈਲੀਆਂ 'ਚ ਕਰੋੜਾਂ ਬੰਦੇ ਹੁੰਦੇ,
ਲੋਕੀ ਚੁਟਕਲੇ ਸੁਣਨ ਜਾਂਦੇ ਸੀ,
ਪਰ ਭਾਜੀ ਏਦਾਂ ਇਹ ਜਿਹੜੀ ਕਿਸਾਨ ਰੈਲੀ ਆ ਇਹ ਇਕੱਠ ਆ,
ਇਹ ਰੈਲੀ ਹੈ। ਇਹਦੇ ਵਿੱਚ ਨਾ ਪਹਿਲੀ ਵਾਰੀ ਹੋਇਆ ਕਿ ਰਾਜੇਵਾਲ ਸਾਹਿਬ ਤੇ ਉਗਰਾਂ ਜਿਹੜੇ ਨੇ ਉਹ ਇਕੱਠੇ ਪਹਿਲੀ ਵਾਰੀ ਇੱਕ ਸਟੇਜ ਤੇ ਚੜੇ ਨੇ, ਠੀਕ ਹੈ, ਇਹ ਵੀ ਇੱਕ ਗੱਲ। ਪਰ ਮੈਨੂੰ ਇਉਂ ਲੱਗਦਾ ਕਿ ਇਹਨਾਂ ਦੀ ਜਿਹੜੀ ਇਹ ਰੈਲੀ ਹੈ, ਇਹ ਮੇਰੀ ਪਰਸਨਲ ਓਪੀਨੀਅਨ ਹੈ, ਕੱਲ ਨੂੰ ਆਪਾਂ ਫਿਰ ਬਿੱਟਾ ਸਾਹਿਬ ਨੂੰ ਵੀ ਪੁੱਛਾਂਗੇ ਕਿ ਇਹ ਮੋਦੀ ਸਾਹਿਬ ਨੂੰ ਦਿਖਾਵਾ ਘੱਟ ਹੈ, ਇਹ ਜਿਹੜੇ ਪੈਰਲਲ ਹੋਰ ਲੀਡਰ ਦੂਜੀਆਂ ਸਟੇਟਾਂ ਦੇ ਉੱਭਰ ਰਹੇ ਨੇ ਉਹਨਾਂ ਨੂੰ ਦਿਖਾਵਾ ਜ਼ਿਆਦਾ। ਇਹ ਸ਼ੋਅ ਡਾਊਨ ਹੈ, ਇਹ ਪਾਵਰ ਹੈ ਵੀ ਸਾਡੇ ਕੋਲ, ਅਸੀਂ ਵੀ ਐਡੇ ਐਡੇ ਇਕੱਠ ਕਰ ਸਕਦੇ ਹਾਂ ਪੰਜਾਬ ਦੇ ਵਿੱਚ। ਔਰ ਦੇਖੋ ਉਹਨਾਂ ਦੇ ਵਰਕਰ ਇਹ ਆਏ ਜ਼ਿਆਦਾਤਰ ਉੱਥੇ ਪਹੁੰਚੇ, ਉਹਨਾਂ ਨੇ ਮਤਲਬ ਬਹੁਤ ਮਿਹਨਤ ਕਰਕੇ ਇੰਨੇ ਲੋਕ ਇਕੱਠੇ ਕੀਤੇ, ਪਰ ਕੋਈ ਗੱਲ ਨਹੀਂ, ਮਤਲਬ ਦੈਟਸ ਫਾਈਨ। ਪਰ ਮੁੱਦਾ ਉੱਥੇ ਦਾ ਉੱਥੇ ਹੀ ਹੈ, ਜਿਹੜੀ ਲੀਡਰਸ਼ਿਪ ਹੈ ਹੁਣ ਟਸਲਬਾਜ਼ੀ ਜਿਹੜੀ ਹੈ ਇਹ ਲੀਡਰਸ਼ਿਪ, ਜਾ ਕੇ ਹੁਣ ਮੀਟਿੰਗਾਂ 'ਚ ਕਿਨ ਬਹਿਣਾ, ਜਾ ਕੇ ਕਿਨ ਡੀਲ ਕਰਨੀ ਹੈ, ਇਹ ਹੁਣ ਤਾਜ਼ਾ ਸਿਚੁਏਸ਼ਨ ਦੇ ਬਾਰੇ। ਮੈਂ ਪਿਛਲੇ 2-3 ਤੋਂ ਕਾਫੀ ਦਿਨ ਬਿਜ਼ੀ ਰਿਹਾ ਅਤੇ ਮੈਂ ਦੇਖ ਨਹੀਂ ਸਕਿਆ, ਪਰ ਆਪਾਂ ਕੱਲ੍ਹ ਨੂੰ ਬਿੱਟਾ ਸਾਹਿਬ ਤੋਂ ਪੁੱਛਾਂਗੇ। ਅਤੇ ਸਾਡੇ ਨਾਲ ਨਾ ਜੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ, ਕੀ ਹਾਲ ਹੈ ਜਪਾਨੀਓ? ਕਹਿੰਦੇ ਭਾਅ ਜੀ ਪੰਚਾਇਤ ਅਤੇ ਖਾਪ ਪੰਚਾਇਤ ਦੇ ਵਿੱਚ ਕੀ ਡਿਫਰੈਂਟ ਹੁੰਦਾ, ਇਹ ਆਪਾਂ ਕੱਲ੍ਹ ਨੂੰ ਬਿੱਟਾ ਸਾਹਿਬ ਤੋਂ ਕਹਾਂਗੇ ਵੀ ਡਿਟੇਲ ਕੱਢ ਕੇ ਲਿਆਉਣ। ਅਤੇ ਖਾਪ ਪੰਚਾਇਤ ਇੱਕ ਕਾਸਟ ਦੀ ਹੁੰਦੀ ਹੈ ਜੀ, ਜਿਸ ਤਰ੍ਹਾਂ ਸਿੱਧੂ ਦੀ, ਟਿਵਾਣਾ ਦੀ, ਜਾਂ ਫਿਰ ਮਾਨ ਦੀ, ਜਾਂ ਅਦਰ ਕਾਸਟ ਦੀ। ਮੈਨੂੰ ਲੱਗਦਾ ਇਹਦੇ ਬਾਰੇ ਕੱਲ੍ਹ ਨੂੰ ਹੀ ਆਪਾਂ ਜਾਣਕਾਰੀਆਂ ਲਵਾਂਗੇ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਿਸਾਨ, ਜਿਹੜੀ ਰੈਲੀ ਹੋਈ ਆ ਉਸ ਦੀਆਂ ਮਹਾਂ ਪੰਚਾਇਤ ਜਿਸਦਾ ਨਾਮ ਦਿੱਤਾ ਗਿਆ ਉਸ ਦੀਆਂ ਤਸਵੀਰਾਂ ਭੇਜ ਰਹੇ ਨੇ। ਅਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਭਾਅ ਜੀ ਕਹਿੰਦੇ ਐਮਾਜ਼ਨ 'ਤੇ ਨਾ ਪਾਥੀਆਂ ਵਿਕ ਰਹੀਆਂ ਲੈਣੀਆਂ, ਭਾਅ ਜੀ 7 ਪਾਥੀਆਂ 109 ਰੁਪਏ ਦੀ।
ਉਹਦੀ ਪੈਕਿੰਗ ਜਿਹੜੀ ਹੈ ਨਾ ਮਨਦੀਪ, ਏਦਾਂ ਹੁੰਦਾ ਵੀ ਜਿੱਦਾਂ ਖੋਆ ਭੇਜ ਰਹੇ ਹੁੰਦੇ, ਉਹਦੇ 'ਚ ਜਿੱਦਾਂ ਖੋਆ ਪਾ ਕੇ ਨਾ ਪੈਕ ਕਰਕੇ ਭੇਜਦੇ, ਜਿੱਦਾਂ ਮਠਿਆਈ ਮੰਗਾਈ ਦੀ ਹੁੰਦੀ ਹੈ, ਉਹਦੇ ਏਦਾਂ ਪੈਕਿੰਗ ਅਟਰੈਕਟਿਵ ਕੀਤੀ ਹੁੰਦੀ ਆ।
ਪੰਗਾ ਪੈ ਗਿਆ ਸੀਗਾ 2 ਹਫ਼ਤੇ ਪਹਿਲਾਂ, ਮੈਂ ਨਿਊਜ਼ ਪੜ੍ਹੀ, ਇੱਕ ਗੋਰੀ ਨੇ ਨਾ ਉਹ ਕੇਕ ਦੇ ਭੁਲੇਖੇ ਮੰਗਾ ਲਈਆਂ ਵੀ ਨਵੀਂ ਤਰ੍ਹਾਂ ਦਾ ਕੋਈ ਕੇਕ ਆਇਆ ਇੰਡੀਅਨ, ਸੱਚੀ ਉਹਨੇ ਕੇਸ ਕੀਤਾ ਉੱਤੇ। ਜਦ ਉਹਨੂੰ ਨਾ ਆਉਂਦੀ ਨੇ ਪਾਰਸਲ ਆਇਆ, ਪਾਰਸਲ ਆ ਕੇ ਉਹਨੂੰ ਖੋਲਿਆ, ਖੋਲ ਕੇ ਨਾ ਇਹ ਤਾਂ ਥੋੜ੍ਹਾ ਸੁੱਕਾ ਜਿਹਾ ਲੱਗਦਾ ਡਿਫਰੈਂਟ, ਉਹਨਾਂ ਇੱਦਾਂ ਕਾਂਟੇ ਨਾਲ ਕੱਟ ਕੇ ਚਾਕੂ ਨਾਲ ਉਹਨਾਂ ਖਾ ਲਿਆ, ਖਾ ਲਿਆ ਉਹਨੇ। ਅਤੇ ਉਹਨੂੰ ਕਹਿੰਦੀ ਕੋਈ ਟੇਸਟ ਹੀ ਨਹੀਂ ਵੇ, ਹੋਰੇ ਤਰ੍ਹਾਂ ਦਾ ਦੇਖਾਂ ਵੀ ਇਹਦੇ ਇਨਗਰੀਡੀਅੰਟ, ਜਦ ਦੇਖਿਆ ਕਹਿੰਦੀ ਇਹ ਤਾਂ ਓ ਮਾਈ ਗੋਡ ਹੈ ਨਾ। ਫਿਰ ਹੁਣ ਮਤਲਬ ਉਹਨੂੰ ਗਾਲਾਂ ਕੱਢੀਆਂ ਫੋਨ ਕਰ ਮੈਸੇਜ ਵਾਲੇ ਵੀਡੀਓ ਬਣੇ ਹੋਏ ਕਿਤੇ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਨਾਲ ਉਹ ਡਰਿੰਕ ਕਾਓ ਡਰਿੰਕ ਵੀ ਮੰਗਾ ਲੈਂਦੀ ਤਾਂ ਜ਼ਿਆਦਾ ਵਧੀਆ ਸੀਗਾ ਕਾਓ ਯੂਰਿਨ ਹਨਾ ਸ਼ਿਵਦੇਵ ਕਲੇਰ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗ੍ਰੇਟ ਰਿਗਾਰਡਿੰਗ ਕਹਿੰਦੇ ਪ੍ਰੋਫੈਸ਼ਨਲ ਐਜੂਕੇਸ਼ਨ ਐਕਸਪੀਰੀਅੰਸ ਬੋਥ ਆਫ ਯੂ ਆਰ ਰਾਈਟ ਬੀਂਗ ਇਨ ਐਜੂਕੇਸ਼ਨ ਫੀਲਡ ਸਿੰਸ ਮੈਨੀ ਈਅਰ ਆਈ ਟੂ ਹੈਵ ਨੋਟਿਸ ਪੀਪਲ ਸਟੱਡੀਡ ਇਨ ਦੀਸ ਕੰਟਰੀਜ਼ ਹੈਵ ਬੈਟਰ ਹੋਲਡ ਇਨ ਡਿਲੀਵਰਿੰਗ ਗੁੱਡਸ ਪ੍ਰੋਗਰਾਮ ਆਲਵੇਜ਼ ਵਰਥ ਲਿਸਨਿੰਗ ਕੀਪ ਰੋਕਿੰਗ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰਾਨਾ ਅਤੇ ਇੱਕ ਹਰਨੇਕ ਸਿੰਘ ਉਹਨਾਂ ਨੇ ਧਿਆਨ ਦਵਾਇਆ ਕਹਿੰਦੇ ਭਾਅ ਜੀ ਤੁਹਾਡਾ ਕੀ ਖਿਆਲ ਹੈ ਮਊਆ ਮੋਇਤਰਾ ਜਿਹਨੇ ਪਾਰਲੀਮੈਂਟ ਦੇ ਵਿੱਚ ਸਪੀਚ ਦਿੱਤਾ ਹੈ ਇਹ ਭਾਅ ਜੀ ਤੁਸੀਂ ਸਪੀਚ ਤਾਂ ਨਹੀਂ ਦੇਖੀ
ਹੋਣੀ ਮੈਂ ਵੀ ਉਹਦੀ ਸਪੀਚ ਮੈਂ ਸਪੀਚ ਸੁਣੀ ਆ ਸਵੇਰੇ ਸਵੇਰੇ ਮੈਨੂੰ ਮੈਥਾ ਤੋਂ ਕਿਸੇ ਨੇ ਕੀਤੀ ਸਪੀਚ ਉਹਦੇ ਵਿੱਚ ਵੀ ਸਪੀਚ ਉਹਨੇ ਦਿੱਤੀ ਆ ਇੰਗਲਿਸ਼ ਸੋਹਣੀ ਬੋਲੀ ਆ ਮੈਨੂੰ ਤਾਂ ਏਦਾਂ ਲੱਗਦਾ ਵੀ ਜਿੱਦਾਂ ਅਸੀਂ ਸਕੂਲ ਵਿੱਚ ਨਾ ਇੰਗਲਿਸ਼ ਦੀਆਂ ਕਲਾਸਾਂ ਵਿੱਚ ਡਿਬੇਟ ਕਰਾਈ ਦੀ ਕਿਸੇ ਵਿਸ਼ੇ ਤੇ ਮੈਨੂੰ ਉਹ ਕਿਸੇ ਡਿਬੇਟ ਤੋਂ ਜ਼ਿਆਦਾ ਕੋਈ ਚੀਜ਼ ਲੱਗੀ ਨਹੀਂ ਉਹਦੇ ਵਿੱਚ
ਬਹੁਤ
ਉਹਨੇ ਵੈਸੇ ਸਿੱਖਇਜ਼ਮ ਬਾਰੇ ਉਹਨੇ ਫੈਕਟਸ ਦਿੱਤੇ ਆ ਉਹ ਸਿੱਖਇਜ਼ਮ ਬਾਰੇ ਆ ਉਹ ਫੈਕਟਸ ਦਿੱਤੇ ਆ ਉਹ ਵਧੀਆ ਆ ਪਰ ਉਹ ਮੋਦੀ ਸਾਹਿਬ ਤੇ ਲਾਗੂ ਨਹੀਂ ਹੁੰਦੇ ਉਹ ਪਾਰਲੀਮੈਂਟ ਚ ਇਹ ਡਿਸਕਸ਼ਨ ਇਹ ਵਧੀਆ ਹੈ ਕਿ ਸਾਡੀ ਸ਼ਾਨ ਵਧੀਆ ਉਹਦੇ ਨਾਲ ਕਿ ਉਹਨੇ ਫੈਕਟਸ ਦਿੱਤੇ ਆ ਪਰ ਇਹਦੇ ਨਾਲ ਉਹਦਾ ਦੂਜਾ ਬਹੁਤਾ ਲਿੰਕ ਨਹੀਂ ਆ ਉਹਦੇ ਵਿੱਚ ਇੰਗਲਿਸ਼ ਬਹੁਤ ਵਧੀਆ ਬੋਲੀ ਹੈ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਤੁਸੀਂ ਕੋਈ ਏਦਾਂ ਦੇ ਵਰਡ ਕੱਢ ਸਕਦੇ ਆ ਜਿਹੜੇ ਕਿ ਤੁਹਾਨੂੰ ਯੂਜ਼ ਕਰ ਸਕਦੇ ਆਪਣੀ ਇੰਗਲਿਸ਼ ਦੇ ਵਿੱਚ ਉਹ ਮੇਰੇ ਖਿਆਲ ਦੇ ਵਿੱਚ ਉਹ ਵਧੀਆ ਡਿਬੇਟ ਸੀਗੀ ਉਹਦੇ ਵਿੱਚ ਏਦਾਂ ਦਾ ਕੋਈ ਸੁਝਾਅ ਨਹੀਂ ਦਿੱਤੇ ਗਏ
ਕਈਆਂ ਨੇ ਦਿੱਤੇ ਨੇ ਆਪਣੇ ਆਰ ਐਸ ਐਸ ਦੇ ਚੀਫ ਨੇ ਵੀ ਦਿੱਤਾ ਆ ਆਰ ਐਸ ਐਸ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਵੀ ਦਿੱਤਾ ਆ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਜ਼ਬਰਦਸਤ ਸਪੀਚ ਦਿੱਤਾ ਹੈ
ਉਹਨੇ ਵੀ ਸਪੀਚ ਜ਼ਬਰਦਸਤ ਸਪੀਚ ਦਿੱਤੀ ਹੈ ਹੁਣ ਤਾਂ ਕੁਛ ਦਿਨ ਪਹਿਲਾਂ ਕੁਛ ਮਹੀਨੇ ਪਹਿਲਾਂ ਤਾਂ ਹਰਸਿਮਰਤ ਕੌਰ ਮਾਨ ਦੀ ਕੋਈ ਗੱਲ ਸੁਣਨਾ ਨਹੀਂ ਚਾਹੁੰਦੇ ਸੀ
ਮਾਨ ਨਹੀਂ
ਹੁਣ ਉਹਦੀ
ਬਾਦਲ
ਦੀ ਵਾਹਵਾ ਗੱਲ ਆਪੇ
ਮਾਨ ਨਹੀਂ ਉਹ ਸਿੰਗਰ
ਨਹੀਂ ਬਾਦਲ
ਸਿੰਗਰ ਨਹੀਂ
ਅਜੇ ਬਾਦਲ ਸਾਹਿਬ ਹਾਂਜੀ
ਹਾਂਜੀ ਤੇ ਉਹ ਇਸ ਕਰਕੇ ਨਾ ਚਲੋ ਜਿਹੜਾ ਸਪੀਚ ਹੈ ਐਕਚੁਅਲੀ ਕੀ ਹੈ ਮੈਨੂੰ ਲੱਗਦਾ ਕਿ ਹੋਰ ਵੀ ਲੋਕੀ ਜਾਗ ਰਹੇ ਨੇ ਕਿ ਜਿਹੜਾ ਪਾਰਲੀਮੈਂਟ ਇਟਸ ਨੋਟ
ਜਿਹੜੀ ਸਪੀਚ ਹੈ ਨਾ ਜਿਹੜੀ ਸਪੀਚ ਪਤਾ ਕੀ ਹੈ ਮਨਦੀਪ ਸਪੀਚ ਜਿਹੜੀ ਇੱਕ ਭਾਵਨਾਤਮਕ ਐਕਸਪ੍ਰੈਸ਼ਨ ਹੈ ਦੈਟਸ ਵਨ ਦ ਸਪੀਚ
ਠੀਕ ਠੀਕ ਹਾਂਜੀ ਤੇ ਉਧਰ ਜੀ ਐਸ ਚਾਹਲ ਜੀ ਬੜੀ ਦੇਰ ਬਾਅਦ ਪ੍ਰੋਗਰਾਮ ਚ ਆਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮੋਦੀ ਸਾਹਿਬ ਦੀ ਟਵੀਟ ਜਿਹੜੀ ਕੀਤੀ ਆ ਉਹ ਸ਼ੇਅਰ ਕਰ ਰਹੇ ਨੇ ਨਰਿੰਦਰ ਸਿੰਘ ਮੋਦੀ ਨਰਿੰਦਰ ਸਿੰਘ ਮੋਦੀ ਨਹੀਂ ਨਰਿੰਦਰ ਮੋਦੀ ਜੀ ਕਹਿ ਰਹੇ ਨੇ
ਨਰਿੰਦਰ ਮੋਦੀ
ਕਹਿੰਦੇ ਬਸ ਹੈਪੀ ਟੂ ਰਿਸੀਵ ਕਾਲ ਫਰੋਮ ਇੰਡੀਆ ਵੁੱਡ ਡੂ ਇਟਸ ਬੈਸਟ ਟੂ ਫੈਸਿਲਿਟੇਟ ਸਪਲਾਈਜ਼ ਆਫ ਕੋਵਿਡ ਵੈਕਸੀਨਸ ਸੌਟ ਬਾਈ ਕੈਨੇਡਾ ਵੀ ਆਲਸੋ ਅਗਰੀ ਟੂ ਕੰਟੀਨਿਊ ਕੋਲੈਬੋਰੇਟਿੰਗ ਔਨ ਅਦਰ ਇੰਪੋਰਟੈਂਟ ਇਸ਼ੂਜ਼ ਲਾਈਕ ਕਲਾਈਮੇਟ ਚੇਂਜ ਐਂਡ ਗਲੋਬਲ ਇਕਨੋਮਿਕ ਰਿਕਵਰੀ ਤੇ ਹਾਂਜੀ ਇਹ ਤੇ ਕਰ ਰਹੇ ਨੇ ਪਰ ਕਈ ਵਾਰੀ ਇਹ ਗਾਲਾਂ ਕੱਢਦੇ ਹੁੰਦੇ ਨੇ ਪਾਰਟੀ ਵਾਲੇ ਟਰੂਡੋ ਨੂੰ ਕੈਨੇਡਾ ਨੂੰ ਰੋਕਦੇ ਨੇ ਤੇ ਹੁਣ ਟੀਕੇ ਵੇਚਣ ਲਈ ਟੀਕਾ ਲਾਉਣ ਦੇ ਲਈ ਬੜਾ ਕੋਪਰੇਟ ਕਰ ਰਹੇ ਨੇ ਸੋ
ਚਲੋ ਗੱਲ ਫਿਨਿਸ਼ ਕਰੋ ਮੈਂ ਤੁਹਾਨੂੰ ਨਾ ਗੁਰਦੁਆਰਾ ਸਾਹਿਬ ਦੀ ਗੱਲ ਸੁਣਾਉਣਾ ਪਿਛਲੇ ਹਫ਼ਤੇ ਮੈਂ ਨਾ ਗਿਆ ਸੀ ਦੂਜੇ ਹੋਸਟਲ ਗੁਰਦੁਆਰਾ ਸਾਹਿਬ ਗਿਆ ਜੀ ਮੈਂ ਤੁਹਾਨੂੰ ਗੱਲ ਸੁਣਾਉਣਾ ਉੱਥੇ ਨਾ ਸਾਡੇ ਪਤਵੰਦੇ ਸੱਜਣ ਬੈਠੇ ਸੀ ਕਈ ਆਪਣੇ ਸੱਥ ਲੱਗੀ ਹੋਈ ਸੀ ਛੇ ਸੱਤ ਆਪਣੇ ਬਜ਼ੁਰਗ ਵੀ ਹੋਊਗੇ 50 ਸਾਲ ਤੋਂ ਉੱਪਰ ਦੇ ਤੇ ਜਾਂ 45 ਸਾਲ ਦੇ ਕਰੀਬ ਉਹਨਾਂ ਵਿੱਚ ਮੈਂ ਵੀ ਨਾ ਬੈਠ ਗਿਆ ਜਾ ਕੇ ਚਲੋ ਮੈਂ ਗੱਲਾਂ ਸੁਣਦੇ ਇਹਨਾਂ ਦੀਆਂ ਕੀ ਕਹਿੰਦੇ ਕਿਉਂਕਿ ਪਤਾ ਉੱਥੋਂ ਹੀ ਲੱਗਦੀ ਰਿਐਲਿਟੀ ਕੀ ਆ ਕਿੱਧਰ ਨੂੰ ਸਭ ਕੁਛ ਚੱਲ ਰਿਹਾ ਆ ਤਾਂ ਉਹ ਨਾ ਉਸ ਵੇਲੇ ਉਹ ਪਿਛਲੇ ਹਫ਼ਤੇ ਰਹਾਨਾ ਦੀ ਬਹੁਤ ਬੋਲਬਾਲਾ ਸੀ ਉਹਨੇ ਟਵੀਟ ਕੀਤਾ ਸੀ ਨਾ ਕੋਈ ਤੇ ਉਹਦੇ ਵਿੱਚ ਦੇਖੋ ਜੀ ਰਹਾਨਾ ਦੀ ਜਿਹੜੀ ਨਾ ਜਿਹੜੀ ਲਾਈਕਿੰਗ ਆ ਉਹਦੇ ਵਿੱਚ ਕਹਿ ਰਹੇ ਸੀ ਉਹ ਸੱਜਣ ਆਪਣੇ ਉਹ ਤਾਂ ਮੋਦੀ ਸਾਹਿਬ ਦੀ ਲਾਈਕਿੰਗ ਤੋਂ ਵੀ ਦੁੱਗਣੀ ਹੋ ਗਈ ਉਹਨੂੰ ਦੂਜੇ ਦੁੱਗਣੇ ਤੋਂ ਵੀ ਤਿੱਗਣੇ ਲੋਕ ਉਹਨੂੰ ਪਸੰਦ ਕਰਦੇ ਆ ਬਹੁਤ ਵਧੀਆ ਕੁੜੀ ਨੇ ਨਾ ਇੱਕ ਸਿਰਾ ਹੀ ਲਾਤਾ ਏਦਾਂ ਦੀ ਗੱਲ ਕਹਿ ਕੇ ਕਿਸਾਨੀ ਦੇ ਹੱਕ ਦੇ ਵਿੱਚ ਕੁਛ ਕਹਿਤਾ ਹੋਵੇ ਜਾਂ ਟਵੀਟ ਕਰਤਾ ਹੋਊਗਾ ਉਹਨਾਂ ਦੀ ਬਹੁਤ ਵਧੀਆ ਗੱਲ ਕੀਤੀ ਜੀ ਏਦਾਂ ਦੀ ਗੱਲ ਤਾਂ ਕਦੇ ਸੁਣੀ ਨੀ ਜਾਂ ਹੋਈ ਆ ਜਿੱਦਾਂ ਏਦਾਂ ਜਿੱਦਾਂ ਕਰਦੇ ਹੁੰਦੇ ਆ ਆਪਣੇ
ਪੰਜਾਬੀ ਲੋਕ ਜਿੱਦਾਂ ਅਸੀਂ ਕਰਦੇ ਹਾਂ, ਫਿਰ ਜਿਸ ਪਾਸੇ ਉਹਨੇ ਫਿਰ ਸਿੱਧੇ ਹੋ ਜਾਂਦੇ, ਫਿਰ ਦੇਖਦੇ ਨੀ ਕੁਛ ਵੀ। ਏਦਾਂ ਦੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਜਿਹੜੀਆਂ ਜਿਹੜੀਆਂ ਨਾ ਮਤਲਬ ਆਮ ਹੁੰਦੀਆਂ ਹੀ ਆ ਉਹ। ਤੇ ਬਾਅਦ ਚ ਹੁਣ ਕੱਲ ਪਰਸੋਂ ਪਤਾ ਲੱਗਾ ਰਿਹਾਨਾ ਕਹਿੰਦੀ ਮੈਂ ਤਾਂ ਟਵੀਟ ਕੀਤਾ ਹੀ ਨਹੀਂ।
ਉਹ ਕਈ ਟਵੀਟ ਤਾਂ ਉਦੇ ਉਹਦੇ ਨਾਂ ਦੇ ਬਣਾਏ ਜਾਂਦੇ, ਪਹਿਲਾਂ ਤਾਂ ਕੀਤਾ ਸੀ ਹੁਣ ਉਹ ਇੱਕ ਚੈਨਲ ਵਾਲੇ ਤਾਂ
ਪਹਿਲਾਂ ਵੀ ਨਹੀਂ ਕੀਤਾ ਕਹਿੰਦੇ ਨੇ
ਕੀਤਾ ਪਹਿਲਾਂ ਕੀਤਾ ਆ ਉਹ। ਹੁਣ ਭਾਜੀ ਇੱਕ ਚੈਨਲ ਵਾਲੇ ਤਾਂ ਇਹ ਵੀ ਪਰਸੋਂ ਚੌਥ ਕੱਢੀ ਫਿਰਦੇ ਸੀਗੇ ਵੀ ਰਿਹਾਨਾ ਦੇ ਨਾਨਕੇ ਤਰਨ ਤਾਰਨ ਜ਼ਿਲ੍ਹੇ 'ਚ ਕਿਤੇ, ਇਹ ਵੀ ਕੱਢੀ ਫਿਰਦੇ ਸੀਗੇ ਉਹ
ਖਡੂਰ ਸਾਹਿਬ ਦੇ ਕੋਲ ਕਹਿੰਦੇ
ਉਹ ਵੀ ਕੱਢੀ ਫਿਰਦੇ। ਹੁਣ ਮੈਨੂੰ ਪਤਾ ਨਹੀਂ ਹੁਣ ਔਲਖ ਸਾਹਿਬ ਇਸ ਇਲਾਕੇ ਦੇ ਆ, ਉਹ ਦੱਸਿਓ ਔਲਖ ਸਾਹਿਬ ਇਹ ਗੱਲ ਸੱਚੀ ਹੈ ਜਾਂ ਨਹੀਂ। ਭਾਜੀ ਇੱਕ ਨਾ ਹੁਣ ਦੇਖੋ 26 ਜਨਵਰੀ ਤੋਂ ਪਹਿਲਾਂ ਜਿੰਨੇ ਆਪਾਂ ਵੀਡੀਓ ਵੀ ਸੁਣਾਏ ਸੀ, ਅਸੀਂ ਦਿੱਲੀ ਢਾ ਲੈਣੀ ਆ, ਦਿੱਲੀ ਦੇ ਹਿੱਕ 'ਤੇ ਅਸੀਂ ਝੰਡੇ ਕੱਢਣੇ ਆ, ਅਸੀਂ ਇੱਥੇ ਜਾਣਾ, ਅਸੀਂ ਉੱਥੇ ਜਾਣਾ, ਪਹਿਲਾਂ ਤਾਂ ਫੂਕ ਚੁਕਾ ਦਿੱਤੀ ਨੌਜਵਾਨਾਂ ਨੂੰ, ਇਹ ਨਕਸਾ ਦਿੱਤਾ, ਲੱਖ ਟਰੈਕਟਰ ਮੰਗਾ ਲਿਆ, ਫਿਰ ਜਦੋਂ ਉਹਨੇ ਝੰਡੇ ਕੱਢ ਦਿੱਤੇ ਫਿਰ ਉਹ ਨਹੀਂ ਅਸੀਂ ਇਹ ਤਾਂ ਇਹ ਹੈ ਹੀ ਨਹੀਂ, ਸਾਡੇ ਬੰਦੇ ਨਹੀਂ ਹੈਗੇ, ਇਹ ਤਾਂ ਐਂ ਜੀ ਹਿੰਸਾ ਫਲਾਨਾ, ਅਸੀਂ ਨਿੰਦਾ ਕਰਦੇ ਫਲਾਨਾ ਧਿਮਕੜਾ। ਹੁਣ ਕੀ ਇਹ ਇਨਫ ਲੈਸਨ ਨਹੀਂ ਸੀਗਾ ਨੌਜਵਾਨਾਂ ਵਾਸਤੇ ਵੀ ਅਤੇ ਲੀਡਰਾਂ ਵਾਸਤੇ ਵੀ, ਵੀ ਪਹਿਲਾਂ ਤੁਸੀਂ ਜੱਬਲੀਆਂ ਹੀ ਉਨੀਆਂ ਮਾਰੋ ਜਿੰਨੀਆਂ ਸਾਂਭ ਸਕਦੇ ਆ ਦੋਵੇਂ ਧਿਰਾਂ, ਹੈ ਨਾ, ਨੌਜਵਾਨ ਵੀ ਉਨਾ ਕੇ ਯਕੀਨ ਕਰਨ ਜਿੰਨਾ ਕੇ ਭਾਰ ਝੱਲ ਸਕਣ। ਸੋ ਇਸ ਕਰਕੇ ਇਹ ਦੋਨਾਂ ਧਿਰਾਂ ਵਾਸਤੇ ਇਹ ਸਬਕ ਹੈ, ਇਹਦੇ 'ਚ ਗ੍ਰਿਫਤਾਰੀਆਂ ਹੋਈਆਂ, ਕੁੱਟਮਾਰ ਹੋਈ ਆ, ਅਤੇ ਨੌਜਵਾਨ ਵੀ ਉਹਦੀ ਵੀ ਮੌਤ ਹੋਈ ਆ, ਇੱਕ ਨਹੀਂ ਦੋ ਤਿੰਨਾਂ ਦੀ ਹੋਈ ਆ, ਜੇਲ੍ਹਾਂ 'ਚ ਨੇ ਹਜੇ ਕੋਈ ਪਤਾ ਨਹੀਂ, ਉਹਨਾਂ ਨੂੰ ਡਿਸਓਨ ਕਰ ਦਿੱਤਾ ਲੀਡਰ ਨੇ ਵੀ ਸਾਡੇ ਬੰਦੇ ਹੀ ਹੈ ਨਹੀਂ, ਹੈ ਨਾ, ਅਸੀਂ ਤਾਂ ਇਹਨੂੰ ਕਿਹਾ ਹੀ ਕੋਈ ਨਹੀਂ, ਮੁੱਕਰ ਗਏ ਸ਼ਰੇਆਮ, ਹਾਲਾਂਕਿ ਸਾਰੇ ਵੀਡੀਓ ਉਹਨਾਂ ਦੇ ਬਿਆਨ ਸਾਰੇ ਪਏ ਨੇ। ਹੁਣ ਉਹੀ ਗੱਲ ਫਿਰ ਜਗਰਾਓਂ ਰੈਲੀ ਦੇ ਵਿੱਚ ਜਿਹੜੀ ਗੱਲ ਜ਼ਿਆਦਾ ਹਾਈਲਾਈਟ ਹੋ ਰਹੀ ਆ ਉਹ ਰਾਜੇਵਾਲ ਸਾਹਿਬ ਦੀ ਗੱਲ ਹੋ ਰਹੀ ਆ ਹਾਈਲਾਈਟ, ਕਿ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਸਾਨੂੰ ਗੌਰਵ ਸ਼ਰਮਾ ਨੇ ਭੇਜਿਆ, ਕਹਿੰਦੇ ਭਾਜੀ ਹੁਣ ਰਾਜੇਵਾਲ ਸਾਹਿਬ ਦਾ ਨਵਾਂ ਬਿਆਨ ਹੈ ਕਿ ਹਰ ਪੰਜਾਬੀ ਦੇ ਮੁੰਡੇ 'ਤੇ ਗਡਾਸਾ ਵੀ ਆ ਸਕਦਾ ਹੈ, ਆਪਾਂ ਆਪ ਤਾਂ ਹੁਣ ਸਰਕਾਰੀ ਸਿਕਿਉਰਿਟੀ ਲੈ ਲਈ, ਫਿਰ ਬਾਅਦ ਵਿੱਚ ਇਹਨਾਂ ਨੇ ਮੁੱਕਰ ਜਾਣਾ ਹੈ, ਠੀਕ ਹੈ। ਸੋ ਇਸ ਕਰਕੇ ਰਾਜੇਵਾਲ ਸਾਹਿਬ
ਗੌਰਵ ਸ਼ਰਮਾ ਦੀ ਗੱਲ ਬਿਲਕੁਲ ਠੀਕ ਆ ਕਿ ਇੱਦਾਂ ਉਹਨਾਂ ਨੇ ਕਿਹਾ ਆ, ਅਤੇ ਤੁਹਾਡੀ ਵੀ ਉਹਨਾਂ ਦੀ ਜਿਹੜੀ ਪਹਿਲੀ ਗੱਲ ਵੀ ਠੀਕ ਆ ਜਿਹਦੇ ਵਿੱਚ ਕਾਫੀ ਉਕਸਾਇਆ ਗਿਆ ਸੀ ਨੌਜਵਾਨਾਂ ਨੂੰ ਕਿ ਦਿੱਲੀ ਚਲੋ ਟਰੈਕਟਰਾਂ ਦੇ ਟਰੈਕਟਰ ਲੈ ਲਓ, 6 ਲੱਖ ਤੋਂ 10 ਲੱਖ ਟਰੈਕਟਰ ਉੱਥੇ ਜਾਣੇ ਆ, ਤਾਂ ਉਹ ਇੱਦਾਂ ਥੋੜਾ ਬਹੁਤ ਟਰੈਕਟਰ ਉੱਥੇ ਗਏ ਵੀ ਆ ਨਾ, ਥੋੜੇ ਬਹੁਤ ਨਹੀਂ
ਥੋੜੇ ਨਹੀਂ ਬਹੁਤ
ਗਏ ਆ, ਲੱਖਾਂ ਦੀ ਲੱਖਾਂ ਦੀ ਗਿਣਤੀ ਚ ਨਹੀਂ ਗਏ, ਹਜ਼ਾਰਾਂ ਦੀ ਗਿਣਤੀ ਚ ਗਏ ਆ ਉੱਥੇ ਟਰੈਕਟਰ
ਨਹੀਂ। ਭਾਜੀ ਮੈਨੂੰ ਦੱਸੋ
ਲਾਲ ਕਿਲੇ
ਇਹ ਮੌਲਾ ਜੱਟ ਬਣਨ ਦੀ
ਕੀ ਹੋਇਆ ਗਿਆ
ਮੌਲਾ ਜਾਂ ਹੁਣ ਕੀ ਆ ਜਿਹੜਾ ਜਿਹੜਾ ਜੱਟਾਂ ਨੂੰ ਮਤਲਬ ਮੁੰਡੇ ਦੇ ਬੋਲ ਸਾਰਿਆਂ ਨੇ ਪੁੱਤ ਜੱਟਾਂ ਦੀ ਫਿਲਮ ਦੇਖੀ ਆ, ਮਤਲਬ ਪੰਜਾਬ ਦੇ ਕਿਸਾਨਾਂ ਨੂੰ ਜੱਟਾਂ ਨੂੰ ਗਡਾਸਾ ਰੱਖਣ ਦੇ ਲਈ ਉਤਸ਼ਾਹਿਤ ਕਰਨਾ, ਹੈ ਨਾ, ਵੀ ਇੱਕ ਪਾਸੇ ਪੀਸਫੁੱਲ ਰੈਲੀ ਦੀ ਗੱਲ ਕਰੀ ਜਾਂਦੇ ਆ, ਗਾਂਧੀ ਦੀ ਗੱਲ ਕਰੀ ਜਾ ਰਹੇ ਆ, ਦੂਜੇ ਪਾਸੇ ਦਿੱਲੀ ਦੇ ਹਿੱਕ ਦੇ ਟਰੈਕਟਰ ਚੜ੍ਹਾਉਣ ਦੀ ਗੱਲ ਕਰੀ ਜਾ ਰਹੇ ਆ, ਗਡਾਸਿਆਂ ਦੀ ਗੱਲ ਕਰੀ ਜਾ ਰਹੇ ਆ। ਮੈਨੂੰ ਲੱਗਦਾ ਦੇ ਆਰ ਇਨ ਕਨਫਿਊਜ਼ਡ ਸਟੇਟ ਦੇਅਰ ਸੈਲਫ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੱਚਾ ਧੂੰਆਂ ਕਿਉਂ ਮਾਰ ਰਿਹਾ।
ਅਮਨਦੀਪ ਕੱਚਾ ਧੂੰਆਂ ਤਾਂ ਮਾਰ ਰਹੇ ਆ ਉਹ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੇ। ਉਹ ਇਹ ਜਿਹੜੀ ਗੱਲ ਆ ਨਾ, ਇਹ ਜਿਹੜਾ ਅੰਦੋਲਨ ਆ, ਇਹਨੂੰ ਹੈਂਗ ਆਊਟ ਕਰਨਾ ਚਾਹੇ, ਇਹਨੂੰ ਲਿੰਗਰ ਆਊਟ ਕਰਨਾ ਚਾਹੁੰਦੇ ਆ, ਲਟਕਾਉਣਾ ਚਾਹੁੰਦੇ ਆ
2022 ਦੀਆਂ ਇਲੈਕਸ਼ਨਾਂ ਤੱਕ
ਜਾਂ ਉਸ ਤੋਂ ਵੀ ਬਿਯੋਂਡ ਦੈਟ ਵੀ ਹੋ ਸਕਦਾ ਹੈ। ਤੇ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਸਾਡੇ ਜਿਹੜੇ ਆਮ ਜਿਹੜੇ ਆਮ ਲੋਕ ਆ ਨਾ, ਉਹਨਾਂ ਨੂੰ ਥੋੜ੍ਹੀ ਬੁੱਧੀ ਤੋਂ ਕੰਮ ਲੈਣਾ ਚਾਹੀਦਾ। ਬੁੱਧੀਜੀਵੀਆਂ ਨੂੰ ਪਹਿਲਾਂ ਵੀ ਪਿਛਲੇ ਪ੍ਰੋਗਰਾਮ ਵਿੱਚ ਕਿਹਾ ਸੀ ਮੈਂ, ਬੁੱਧੀਜੀਵੀਆਂ ਨੂੰ, ਡਾਕਟਰਾਂ ਨੂੰ, ਵਕੀਲਾਂ ਨੂੰ, ਪ੍ਰੋਫੈਸਰਾਂ ਨੂੰ, ਤੁਹਾਡੇ ਵਰਗੇ ਜਿਹੜੇ ਚਿੰਤਕ ਆ ਉਹਨਾਂ ਨੂੰ ਇੱਕ ਐਟਮੋਸਫੇਅਰ ਇੱਦਾਂ ਦਾ ਕ੍ਰੀਏਟ ਕਰਨਾ ਚਾਹੀਦਾ, ਸਮਾਜ ਵਿੱਚ ਇੱਦਾਂ ਦਾ ਡਾਇਲੋਗ ਕ੍ਰੀਏਟ ਕਰਨਾ ਚਾਹੀਦਾ, ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਆਪਣੇ ਜਿਹੜੇ ਲੋਕ ਆ ਕਿ ਇਹਨੂੰ ਡਿਫਿਊਜ਼ ਕਰਨਾ ਆ, ਸਿਚੁਏਸ਼ਨ ਜਿਹੜੀ ਆ ਨਾ ਇਹਨੂੰ ਅਸੀਂ ਡਿਫਿਊਜ਼ ਕਰਕੇ ਇਹਦਾ ਕੋਈ ਹੱਲ ਕੱਢਣਾ ਆ, ਹੱਲ ਛੇਤੀ ਕੱਢਣਾ ਹੈ ਤਾਂ ਕਿ ਅਸੀਂ ਆਮ ਜ਼ਿੰਦਗੀ ਦੀ ਰਵਾਨਗੀ ਵੱਲ ਵਾਪਸ ਆਈਏ। ਹੁਣ ਉਹਨਾਂ ਨੇ ਜਿਹੜੀ ਆਮ ਸ਼ਕਤੀ ਹੈ ਸਾਡੀ ਜਿਹੜੀ ਆ, ਆਮ ਖਲਕਤ ਦੀ ਸ਼ਕਤੀ ਆ ਜਾਂ ਲੋਕਾਂ ਦੀ ਸ਼ਕਤੀ ਆ, ਉਹਨੇ ਕੰਮ ਕਰ ਦਿੱਤਾ ਆ, ਉਹਨੇ ਜੋ ਕਰਨਾ ਸੀ ਕਰ ਦਿੱਤਾ ਆ, ਸਰਕਾਰ ਨੂੰ ਬੈਕਫੁੱਟ 'ਤੇ ਲੈ ਆਉਂਦਾ ਆ, ਸਰਕਾਰ ਇਸ ਵੇਲੇ ਬਿਲਕੁਲ ਬੈਕਫੁੱਟ 'ਤੇ ਆ, ਉਹ ਸੋਧਾ ਵੀ ਕਰਨ ਵਿੱਚ ਤਿਆਰ ਆ, ਉਹ ਕਾਨੂੰਨਾਂ ਨੂੰ ਵਾਪਸੇ ਲੈ ਰਿਹਾ। ਜਿਸ ਵੇਲੇ ਉਹਨਾਂ ਨੇ ਕਹਿ ਦਿੱਤਾ ਨਾ ਵੀ ਅਸੀਂ 2 ਸਾਲ ਲਏ ਇਹਨਾਂ 'ਤੇ, ਇਹਨਾਂ ਨੂੰ ਹੋਲਡ ਕਰ ਲੈਂਦੇ, ਇਹਦਾ ਮਤਲਬ ਕਾਨੂੰਨ ਵਾਪਸੇ ਹੋ ਗਏ ਵਾ। ਹੁਣ ਕਾਨੂੰਨ ਜਿਸ ਵੇਲੇ ਲਗਭਗ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਇੱਦਾਂ ਦਾ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਸਰਕਾਰ 'ਤੇ ਕਿ ਉਹਨਾਂ ਨੂੰ 3 ਸਾਲ ਲਈ ਬੈਕਫੁੱਟ 'ਤੇ ਲਿਆਓ, 3 ਸਾਲ ਲਈ ਹੋਲਡ ਕਰੋ। ਉਸ ਤੋਂ ਬਾਅਦ ਕਿਹੜਾ ਬੰਦਾ, ਜਿੱਦਾਂ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਕਿਹਾ ਸੀ, ਕਿਹੜਾ ਭੁੰਡਾਂ ਦੇ ਖੱਤਰ ਨੂੰ ਹੱਥ ਪਾਊਗਾ, ਕਿਹੜਾ ਇਸ ਚੀਜ਼ ਨੂੰ ਹੱਥ ਪਾਊਗਾ, ਇਹਨਾਂ ਕਾਨੂੰਨਾਂ ਨੂੰ ਲਾਗੂ ਕਰੋ। ਇਸ ਵੇਲੇ ਤੱਕ ਉਹਨਾਂ ਨੂੰ ਲਾਗੂ ਨਹੀਂ ਕਰਾ ਸਕਦੇ ਜਿਸ ਵੇਲੇ ਕਾਨੂੰਨ ਪੂਰੇ ਚਰਨ ਸੀਮਾ ਤੇ ਆ, ਇਸ ਵੇਲੇ ਸਰਕਾਰ ਜਿਹੜੀ ਪੂਰੀ ਇਸ ਵੇਲੇ ਬਹੁਮਤ ਦੇ ਵਿੱਚ ਆ, ਬਾਅਦ ਵਿੱਚ ਕਿਹੜੀ ਸਰਕਾਰ ਇਹਨਾਂ ਕਾਨੂੰਨ ਨੂੰ ਲਾਗੂ ਕਰਾ ਲੂਗੀ? ਉਹ ਸਰਕਾਰ ਇਸ ਵੇਲੇ ਹਾਂਜੀ ਇਹਨਾਂ ਨੂੰ ਵਾਪਸ ਲੈਣ ਦੇ ਮੂਡ ਵਿੱਚ ਆ, ਉਹਨੇ ਲੈ ਲਏ ਉਹ।
ਇਹ ਨਾ ਹੁਣ ਆਪਣੇ ਨਾਲ ਜਗਵੀਰ ਸਿੱਖੋਂ ਵੀ ਕਹਿੰਦੇ ਬਾਈ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਬਾਈ ਜੀ ਕੋਈ ਕਿਸਾਨਾਂ ਦੇ ਹੱਕ ਦੀ ਵੀ ਗੱਲ ਕਰੋ, ਲੱਖਾਂ ਦੇ ਇਕੱਠ ਨੂੰ ਤੁਸੀਂ ਵੀ ਰੈਲੀ ਦੱਸੀ ਜਾਂਦੇ ਹੋ, ਇਹ ਰੈਲੀ ਨਹੀਂ, ਲੋਕਾਂ ਦਾ ਸਰਕਾਰ ਦੇ ਕਾਨੂੰਨਾਂ ਦੇ ਵਿਰੋਧ ਇਕਜੁੱਟਤਾ ਹੈ। ਹਾਂਜੀ ਚਲੋ ਇਹਨੂੰ ਰੈਲੀ ਕਹਿ ਲਓ, ਮਹਾਂਪੰਚਾਇਤ ਕਹਿ ਲਓ, ਤਾਂ ਇਕੱਠ ਕਹਿ ਲਓ, ਮਤਲਬ ਉਹ ਤਾਂ ਕੋਈ ਨਹੀਂ, ਇੱਥੋਂ ਤਾਂ ਅਸੀਂ ਕੋਈ ਮੁਨਕਰ ਨਹੀਂ ਹੋ ਰਹੇ, ਪਰ ਉਹਦੇ ਵਿੱਚ ਗੜਾਸਿਆਂ ਦੀ ਗੱਲ 'ਤੇ ਹੁਣ ਆਪਾਂ ਗੱਲ ਕਰ ਰਹੇ ਹਾਂ। ਭਾਅ ਜੀ ਜਦੋਂ ਨਾ ਇਹ ਫਿਲਮ ਆਈ ਸੀ ਬਦਲਾ ਜੱਟੀ ਦਾ, ਹੈ ਨਾ ਸ਼ੇਰਿਆ, ਹੈ ਨਾ ਤੁਸੀਂ ਦੇਖੀ ਹੋਣੀ ਹੈ, ਹੋਰ ਵੀ ਕਈ ਇੱਦਾਂ ਦੀਆਂ ਫਿਲਮਾਂ ਆਈਆਂ ਪੁੱਤ ਜੱਟ, ਉਹ ਤੋਂ ਬਾਅਦ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਅਸੀਂ ਵੀ ਜਾਂ ਸਾਡੇ ਨਾਲ ਦੇ ਵੀ ਸਹੁਰਿਆਂ ਨੇ ਬਣੇ ਹੋਣਾ, ਹੈ ਨਾ ਮਤਲਬ ਉਹੋ ਜਿਹੇ ਡਾਇਲੋਗ ਮਾਰਨੇ। ਅਸਲ ਦੇ ਵਿੱਚ ਮੌਲਾ ਜੱਟ ਫਿਲਮ ਆਈ ਸੀ ਪਾਕਿਸਤਾਨ, ਉਹਦੀ ਕਾਪੀ ਸੀਗੀ, ਤੇ ਨਾ ਮੇਰੇ ਕੋਲ ਇੱਕ ਕਾਮੇਡੀ ਕਲਿੱਪ ਹੈ, ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦਾ ਪਹਿਲਾਂ ਸਾਰੇ ਸਰੋਤਿਆਂ ਨਾਲ,
ਕਿ
ਉਹ ਇਹ ਸੀਗਾ ਵੀ ਅਸੀਂ ਕੇਲਿਆਂ ਦੇ ਫਾਰਮਰ ਸੀਗੇ, ਸਾਨੂੰ ਮੈਨੂੰ ਬਹੁਤ ਚੰਗਾ ਲੱਗਿਆ ਇਹ ਜਦੋਂ ਨਾ ਆਇਆ, ਮੈਂ ਕਿਹਾ ਯਾਰ ਕਮਾਲ ਹੋ ਗਈ, ਹੈ ਨਾ ਉਹ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ।
ਦੋਸਤੋ ਅੱਜ ਦੀ ਨੌਜਵਾਨ ਪੀੜ੍ਹੀ ਤੇ ਫਿਲਮਾਂ ਦਾ ਬਹੁਤ ਅਸਰ ਹੋਇਆ ਹੈ। ਇੱਕ ਕੇਲੇ ਵੇਚਣ ਵਾਲਾ ਹੁਣੇ ਹੁਣੇ ਯੋਗਰਾਜ ਦੀ ਪੰਜਾਬੀ ਫਿਲਮ ਦੇਖ ਕੇ ਆਇਆ ਤੇ ਫਿਰ ਯੋਗਰਾਜ ਦੇ ਸਟਾਈਲ ਵਿੱਚ ਉਹ ਕਿਸ ਤਰ੍ਹਾਂ ਕੇਲੇ ਵੇਚਦਾ, ਲਓ ਸੁਣੋ।
ਲੱਗਦਾ ਏ ਗੁਲਾਬੋ ਆ ਗਈ ਏ, ਤੂੰ ਆ ਗਈ ਏ ਗੁਲਾਬੋ।
ਬੋਲ ਵੇ ਯੋਗ ਰਾਜਾ, ਕੀ ਲਾਏਗਾ ਕੇਲਿਆਂ ਦਾ?
ਓਏ ਕੇਲੇ ਤੈਨੂੰ ਬਹੁਤ ਮਹਿੰਗੇ ਪੈਣਗੇ ਗੁਲਾਬੋ।
ਨਾਲੇ ਇਹ ਦੱਸ ਵੇ ਲਫਾਫੇ ਵਿੱਚ ਕੇਲੇ ਤੂੰ ਪਾਏਗਾ ਕਿ ਮੈਂ ਆਪ ਪਾ ਲਵਾਂ? ਵੇ ਇਹ 2 ਰੁਪਏ ਦਰਜਣ ਵਾਲੇ ਕੇਲੇ ਮੈਨੂੰ ਕੀ ਮਹਿੰਗੇ ਪੈਣਗੇ?
ਓਏ ਅਸੀਂ ਤੇ ਕੇਲੇ ਦੇ ਉੱਤੇ ਮੱਖੀ ਨੀ ਬਹਿਣ ਦਿੰਦੇ, ਤੇ ਤੂੰ ਇਹਨਾਂ ਨੂੰ 2 ਰੁਪਈਏ ਦਰਜਣ ਵਾਲੇ ਦੱਸਦੀ ਏ। ਜੇ ਸ਼ੇਰੂ ਸੱਪ ਦੀ ਰੇੜੀ ਤੋਂ ਕੇਲੇ ਲੈਣੇ ਸੀ ਤਾਂ 8-10 ਰੁਪਈਏ ਤੇ ਲੈ ਕੇ ਆਉਂਦੀ, ਤਾਂ ਕਿ ਮੈਂ ਉਹਨਾਂ ਨੂੰ ਗਿਣਦਾ ਨਾ ਥੱਕਦਾ ਤੇ ਤੂੰ ਕੇਲੇ ਖਾਂਦੀ ਨਾ ਥੱਕਦੀ।
ਵੇ ਇਹਨਾਂ ਗਲਿਆਂ ਸੜਿਆਂ ਕੇਲਿਆਂ ਦਾ ਮੈਂ ਤੈਨੂੰ ਹੋਰ ਕੀ ਦੇ ਦਿਆਂ?
ਐਵੇਂ ਬਕ ਬਕ ਨਾ ਕਰੀ ਜਾ ਬੁੱਢੜੀਏ, ਇਹ ਜੰਗ ਸਿੰਘ ਦੀ ਰੇੜੀ ਦੇ ਕੇਲੇ ਨੇ, ਗਲ ਵੀ ਸਕਦੇ ਨੇ, ਸੜ ਵੀ ਸਕਦੇ ਨੇ, ਪਰ ਇਹਨਾਂ ਦਾ ਰੇਟ ਨਹੀਂ ਉਹ ਕੱਟ ਸਕਦਾ।
ਤੇਰੀ ਨੀਅਤ ਕੇਲੇ ਵੇਚਣ ਵਾਲੀ ਨੀ ਲੱਗਦੀ, ਲੱਗਦਾ ਨਵਾਂ ਨਵਾਂ ਕੇਲੇ ਵੇਚਣ ਲੱਗਾ।
ਅਸੀਂ 25 ਸਾਲਾਂ ਤੋਂ ਕੇਲੇ ਵੇਚਦੇ ਆ ਰਹੇ ਹਾਂ ਗੁਲਾਬੋ, ਪਰ ਅਜੇ ਤੱਕ ਕਿਸੇ ਨੇ ਇਹ ਨੀ ਕਿਹਾ ਕਿ ਅਸੀਂ ਘਟੀਆ ਮਾਲ ਵੇਚਦੇ ਹਾਂ। ਅੱਜ ਪਹਿਲੀ ਵਾਰ ਸਾਨੂੰ ਕਿਸੇ ਔਰਤ ਨੇ ਚੈਲੰਜ ਕੀਤਾ, ਅਸੀਂ ਉਹਦਾ ਚੈਲੰਜ ਕਬੂਲ ਕਰਦੇ ਹਾਂ, ਕਬੂਲ ਕਰਦੇ ਹਾਂ, ਕਬੂਲ ਕਰਦੇ ਹਾਂ।
ਹਾਂਜੀ ਭਾਜੀ, 20-25 ਸਾਲ ਤੋਂ ਕਹਿੰਦੇ ਕੇਲੇ ਵੇਚ ਰਹੇ ਹਾਂ, ਤੇ ਹੁਣ ਇੱਦਾਂ ਆ ਭਾਈ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਰਚੇ ਵੇਚੇ ਵੀ ਜਾਂਦੇ ਨੇ, ਤੇ ਇਸ ਕਰਕੇ ਜਿਹੜੇ ਲੋਕ ਨੇ ਬੜੇ ਜਾਗਰੂਕ ਹੋ ਗਏ ਨੇ ਕਿ ਵੇਚਣ ਨਹੀਂ ਦੇਣਾ। ਹੁਣ ਇਹ 26 ਵਾਲਾ ਜਿਹੜਾ ਮਸਲਾ ਫੜਿਆ ਗਿਆ ਸੀ ਵੇਚਣ ਵਾਲਾ ਕੰਮ, ਵੋਟਾਂ ਪਈਆਂ ਸੀ ਜਿਹੜੀਆਂ, ਤੇ ਹੁਣ ਜਿਹੜੀ ਆ ਸਮਝਦਾਰੀ ਦੇ ਨਾਲ ਜਿਹੜੀ ਆਪਾਂ ਕਿਸਾਨੀ ਗੱਲ ਕਰੀਏ, ਕਿਸਾਨੀ ਦੀ ਹੱਕ ਦੀ ਗੱਲ ਭਾਜੀ ਇਹੀ ਨਹੀਂ ਹੈਗੀ ਭਈ ਮੋਰਚਾ ਲਾਈ ਰੱਖਣਾ ਆ, ਹਜ਼ਾਰਾਂ ਕਰੋੜ ਰੁਪਈਆ ਫੂਕੀ ਜਾਣਾ, ਤੇਲ ਫੂਕੀ ਜਾਣਾ, ਲੀਡਰਾਂ ਨੂੰ ਦੋਵਾਂ ਧਿਰਾਂ ਨੂੰ, ਸਰਕਾਰ ਨੂੰ ਤੇ ਲੀਡਰਾਂ ਨੂੰ, ਸਾਡਿਆਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਆ ਕਿ ਇਹਦਾ ਹੱਲ ਕੱਢਣਾ ਆ, ਇਹਦਾ ਹੱਲ ਛੇਤੀ ਕੱਢਣਾ ਆ। ਇਹ ਪੋਲੀਟੀਕਲ ਰੈਲੀਆਂ ਬਣਦੀਆਂ ਜਾ ਰਹੀਆਂ, ਇਹ 2022 ਤੱਕ ਚੱਲੀ ਜਾਣੀ, ਅਸੀਂ ਸ਼ੁਰੂ ਤੋਂ ਹੀ ਕਹੀ ਜਾ ਰਹੇ ਹਾਂ ਕਿ ਇਹਨੂੰ ਪੋਲੀਟੀਕਲ ਰੰਗ, ਲੋਕਾਂ ਦਾ ਕਾਣ ਹੋਈ, ਲੋਕਾਂ ਦੇ ਪੈਸੇ ਆ ਤੇ ਨਜ਼ਾਰੇ ਇਹਨਾਂ ਦੇ ਸਾਰਿਆਂ ਦੇ ਲੀਡਰਾਂ ਦੇ ਆ, ਠੀਕ ਆ,
ਨਜ਼ਾਰੇ ਇਹਨਾਂ ਦੇ,
ਕਾਂਗਰਸ ਨੇ ਆਪਣਾ
ਲਾਹਾ ਲਿਆ, ਫਾਇਦਾ ਨਹੀਂ ਹੋ ਰਿਹਾ,
ਲੋਕਾਂ ਦਾ
ਕਰ ਰਹੇ,
ਲੋਕਾਂ ਦੀ ਇਕਨੋਮੀ ਨੂੰ ਵੀ ਬੇਹਾਲ ਹੋ ਰਹੀ ਹੈ, ਲੋਕਾਂ ਦਾ ਪੈਸਾ ਲੱਗ ਰਿਹਾ, ਹੈ ਨਾ, ਲੋਕਾਂ ਦੀ ਅਨਕਨਵੀਨੀਅੰਸ ਹੋ ਰਹੀ ਹੈ, ਇਸ ਕਰਕੇ ਇਹ ਹੱਲ ਛੇਤੀ ਲੱਭ ਕੇ ਇਹਨੂੰ ਵਾਈਂਡ ਅਪ ਕਰ ਦੇਣਾ ਚਾਹੀਦਾ ਆ। ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਵਿੰਦਰ ਨੱਥ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਗੱਲਬਾਤ ਜੀ। ਤੇ ਮੈਂ ਕੁਲਦੀਪ ਔਲਖ ਉਹਨਾਂ ਨੂੰ ਪੁੱਛਿਆ ਸੀ ਨਾ ਰਿਹਾਨਾ ਬਾਰੇ ਵੀ ਉਹਨਾਂ ਦੇ ਪਿੰਡ ਕਿੱਧਰ ਆ। ਹਾਂ ਉਹ ਕਹਿੰਦੇ ਹਾਂਜੀ ਭਾਜੀ ਮੇਰੇ ਨਾਲ ਖਾਲਸਾ ਸਕੂਲ ਪੜ੍ਹਦੀ ਰਹੀ ਰਿਹਾਨਾ, ਪਿੰਡ ਨਾਨਕੇ ਰਹਿੰਦੀ ਸੀ, ਮੈਂ ਵੀ ਤਰਨ ਤਾਰਨ ਵਿੱਚ ਰਹਿੰਦਾ ਸੀ।
ਮਾਦਲ ਸਾਹਿਬ ਦਾ ਸਾਈਕਲ ਵੀ ਮਿਲਿਆ ਸੀ ਸ਼ਾਇਦ ਉਹਨੂੰ।
ਆਹੋ ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨਹੀਂ ਜੀ ਰਿਹਾਨਾ ਦਾ ਨਾਮ ਤੇ ਪੰਜਾਬ ਵਿੱਚ ਦੁਆਬੇ ਦਾ ਇੱਕ ਮਸ਼ਹੂਰ ਪਿੰਡ ਹੈ ਰਿਹਾਨਾ ਜੱਟਾਂ ਪਗਵਾੜੇ ਤੋਂ ਹੁਸ਼ਿਆਰਪੁਰ ਜਾਣ ਵਾਲੀ ਪਗਵਾੜੇ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਤੇ ਹੈ, ਇਸ ਲਈ ਉਸਨੂੰ ਰਿਹਾਨਾ ਕਹਿੰਦੇ ਨੇ, ਜਿਵੇਂ ਸਿੱਧੂ ਮੂਸੇਵਾਲਾ ਤੇ ਹੋਰ। ਸ਼ੀ ਬਿਲੋਂਗ ਟੂ ਦੈਟ ਵਿਲੇਜ। ਠੀਕ ਹੈ ਜੀ। ਮਹਿੰਦਰ ਸਿੰਘ ਹੰਸ ਜੀ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ ਬਾਈ ਜੀ। ਕਹਿੰਦੇ ਮੈਂ ਮਹਾਭਾਰਤ ਦੇਖਿਆ
ਆਪਣੇ
ਕੈਨੇਡਾ
ਬਾਰੇ ਆ ਨਾ, ਕੈਨੇਡਾ ਵਾਲੇ ਬਹੁਤ ਦੇਰ ਬਾਅਦ ਆਏ ਆ ਇਹ ਪ੍ਰੋਗਰਾਮ ਦੇ ਵਿੱਚ।
ਹਾਂਜੀ
ਬ੍ਰੈਂਪਟਨ ਤੋਂ ਆ ਸ਼ਾਇਦ,
ਬ੍ਰੈਂਪਟਨ ਤੋਂ। ਕਹਿੰਦੇ ਮੈਂ ਮਹਾਭਾਰਤ ਦੇਖਿਆ ਸੀ ਤੇ ਉਹਦੇ ਵਿੱਚ ਨਾ ਭੀਸ਼ਮ ਪਿਤਾਮਾ ਜੀ ਪਾਂਡਵਾਂ ਨੂੰ ਚਿਰੰਜੀਵੀ ਦਾ ਵਰ ਦਿੰਦੇ ਹੁੰਦੇ ਸੀ, ਕੌਰਵਾਂ ਨੂੰ ਨਹੀਂ ਸੀ ਦਿੰਦੇ ਹੁੰਦੇ। ਸੋ ਮੈਂ ਕਹਿੰਦੇ ਉੱਥੋਂ ਇਹ ਸੁਣਿਆ। ਹਾਂਜੀ ਬਿਲਕੁਲ। ਤੇ ਵੈਸੇ ਚਿਰੰਜੀਵੀ ਸ਼ਾਇਦ ਹਨੂੰਮਾਨ ਜੀ ਨੂੰ ਵੀ ਕਹਿੰਦੇ ਨੇ। ਸੋ ਖੈਰ ਆਪਣੀ ਅਮਰੀਕ ਭਾਜੀ ਗੱਲਬਾਤ ਚੱਲੀ ਆ ਤੇ ਇਸ ਦੇ ਵਿੱਚ ਅੱਜ ਆਪਾਂ ਕਈ ਮੁੱਦਿਆਂ 'ਤੇ ਚਿੰਤਨ ਕੀਤਾ। ਕੱਲ੍ਹ ਨੂੰ ਨਾ ਡਿਟੇਲ ਦੇ ਵਿੱਚ ਆਪਾਂ ਤਾਂ ਇੱਕ ਖਾਪ ਪੰਚਾਇਤ ਅਤੇ ਪੰਚਾਇਤ ਬਾਰੇ ਗੱਲ ਕਰਨੀ ਆ। ਦੂਜਾ ਦੀਪ ਸਿੱਧੂ ਦੀ ਗ੍ਰਿਫਤਾਰੀਆਂ ਦੇ ਜਿਹੜੇ ਹਰ ਐਂਗਲ ਤੋਂ ਆਪਾਂ ਵਾਚਣ ਦੀ ਕੋਸ਼ਿਸ਼ ਕਰਨੀ ਆ ਕਿ ਉਹਦੇ ਕੀ ਸਿੱਟੇ ਨਿਕਲ ਸਕਦੇ ਨੇ। ਹੋਰ ਵੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਕਿੰਨੇ ਨੰਬਰ ਨੇ, ਕੌਣ ਉਹਨਾਂ ਦੀ ਦੇਖਭਾਲ ਕਰ ਰਿਹਾ ਆ, ਕਿਹੜਾ ਵਕੀਲ ਕਰ ਰਿਹਾ, ਇਹ ਸਾਰੀਆਂ ਜਾਣਕਾਰੀਆਂ ਆਪਾਂ ਕੱਲ੍ਹ ਨੂੰ ਡਿਟੇਲ ਦੇ ਵਿੱਚ ਕਰਾਂਗੇ। ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹੋਰ ਸੱਜਣ ਵੀ ਪ੍ਰੋਗਰਾਮ ਦੇ ਵਿੱਚ ਆਉਣ, ਸ਼ਾਇਦ ਗਿਆਨੀ ਸੰਤੋਖ ਸਿੰਘ ਜੀ, ਅਤੇ ਫਿਰ ਆਪਾਂ ਡਿਟੇਲ ਦੇ ਵਿੱਚ ਹੋਰ ਗੱਲਾਂ ਕਰਾਂਗੇ। ਸੋ ਅਮਰੀਕ ਭਾਅ ਜੀ ਹੁਣ ਮਾਹੌਲ ਠੀਕ ਹੋਇਆ ਤੁਹਾਡਾ, ਹੁਣ ਤੁਸੀਂ ਥੋੜ੍ਹੀ ਚੜ੍ਹਦੀ ਕਲਾ 'ਚ ਹੋਏ ਪ੍ਰੋਗਰਾਮ ਕਰਕੇ ਜਾਂ ਨਹੀਂ, ਦਿਲ ਦਾ ਗਵਾਰ ਨਿਕਲਿਆ ਤੁਹਾਡੇ?
ਨਹੀਂ ਬਿਲਕੁਲ 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 ਅਮਨਦੀਪ ਇਸ ਵੇਲੇ ਚੜ੍ਹਦੀ ਕਲਾ ਵਿੱਚ ਆ, ਹੁਣ ਤਾਂ ਇੱਦਾਂ ਵੀ ਕਹਿਣ ਨੂੰ ਚਿਤਕਾ ਦਾ ਕਮਨ ਕਮੋਨ ਕਮੋਨ ਅਮਨਦੀਪ
ਕਮਨ
ਕਮੋਨ ਅਮਨਦੀਪ ਜਿੱਦਾਂ ਆਪਣੇ ਕਮਨ ਨਾਟ ਕਮਨ ਬੇਬੀ ਕਮੋਨ ਅਮਨਦੀਪ ਜਿੱਦਾਂ ਕਹਿੰਦੇ ਆ ਨਾ ਬਾਸੀ ਸਾਹਿਬ ਕਹਿੰਦੇ ਹੁੰਦੇ ਆ ਬੱਚੇ, ਏਦਾਂ ਨੀ ਘੜੀਦਾ ਹੁੰਦਾ। ਜਿੱਦਾਂ ਉਹ ਇੱਕ ਸੰਤ ਹੈ ਨਾ ਬਹੁਤ ਜ਼ਿਆਦਾ, ਉਹਨਾਂ ਦੀ ਚੜ੍ਹਦੇ ਇਸ ਵੇਲੇ ਉਹਨਾਂ ਨੂੰ ਕਹਿੰਦੇ ਹੁੰਦੇ ਬੱਚੇ ਬੱਚੇ ਲੜਕੇ ਬੇਟੇ ਦੇਖ ਏਦਾਂ ਦੀ ਗੱਲ ਹੀ ਕਰੀਦੀ ਹੁੰਦੀ, ਤੂੰ ਸਾਡੇ ਬੱਚਿਆਂ ਵਰਗਾ ਹੈਗਾ ਤੇ ਤੁਸੀਂ ਤਾਂ ਅਮਨਦੀਪ ਸਾਡੇ ਭਰਾਵਾਂ ਵਰਗੇ ਆ। ਕਮੋ ਅਮਨਦੀਪ ਹੁਣ ਤੁਸੀਂ ਕੋਈ ਨਵੀਂ ਤਾਜ਼ੀ ਗੱਲ ਕੱਲ ਨੂੰ ਲੈ ਕੇ ਆਇਓ
ਤੇ ਠੀਕ ਹੈ। ਕੱਲ ਨੂੰ ਤੁਹਾਨੂੰ ਅੱਜ ਤੁਹਾਨੂੰ ਅੱਜ ਤੁਹਾਨੂੰ ਕੇਲਿਆਂ ਵਾਲੀ ਗੱਲ ਸੁਣਾਈ, ਕੱਲ ਨੂੰ ਤੁਹਾਨੂੰ ਅੰਨੇ ਅੰਨੇ ਰੇਹੜੀ ਵਾਲੇ ਦੀ ਗੱਲ ਸੁਣਾਵਾਂਗੇ, ਉਹ ਵੀ ਮੈਂ ਕਈ ਵਾਰ ਅੰਨੇ ਨੇ ਰੇਹੜੀ ਲਾ ਲਈ ਸੀ ਇੱਕ, ਉਹ ਫਿਰ ਬਾਅਦ ਉਹਦੀ ਰੇਹੜੀ ਤੋਂ ਫਿਰ ਉਹ ਸਮਾਨ ਚੱਕਣ ਲੱਗ ਪਿਆ ਨਾ, ਪਤਾ ਲੱਗ ਗਿਆ ਵੀ ਅੰਨਾ ਹੈ ਉਹ, ਫਿਰ ਕਿੱਦਾਂ ਗਾਲਾਂ ਕੱਢਦਾ, ਇਹ ਕੱਲ ਨੂੰ ਸੁਣਾਵਾਂਗੇ ਤੁਹਾਨੂੰ, ਚੇਤਾ ਕਰਾ ਦਿਓ ਮੈਨੂੰ ਰਿਮਾਇੰਡ। ਠੀਕ ਹੈ ਬਾਜੀ, ਓਕੇ ਸਤਿ ਸ਼੍ਰੀ ਅਕਾਲ ਬਾਜੀ। ਹਾਂਜੀ ਸੋ ਪਿਆਰਿਓ, ਪ੍ਰੋਗਰਾਮ ਦਾ ਪਤਾ ਨਹੀਂ ਲੱਗਦਾ ਸਮੇਂ ਦਾ ਕਿ ਕਿੱਦਾਂ ਨਿਕਲ ਜਾਂਦਾ, ਅਤੇ ਮੈਂ ਮਾਫ਼ੀ ਚਾਹੁੰਦਾ ਅਗਰ ਕਿਸੇ ਸੱਜਣ ਮਿੱਤਰ ਦਾ ਮੈਸੇਜ ਰਹਿ ਗਿਆ ਹੋਵੇ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਿੱਟਾ ਸਾਹਿਬ ਆਉਣਗੇ, ਅਤੇ ਨਾਲ ਦੀ ਨਾਲ ਤੁਸੀਂ ਪੋਡਕਾਸਟ ਦੇ ਵਿੱਚ ਵੀ ਪ੍ਰੋਗਰਾਮ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ, ਦੁਬਾਰਾ ਦੁਬਾਰਾ ਸੁਣ ਸਕਦੇ ਹੋ, ਅਤੇ ਸਾਡੇ ਤੱਕ ਸੰਪਰਕ ਕਰ ਸਕਦੇ ਹੋ, ਕੋਈ ਵੀ ਤੁਹਾਡਾ ਵਿਚਾਰ ਹੋਵੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਅਤੇ ਪਿਆਰਿਓ ਮੈਂ ਵੀ ਲੈਣਾ ਇਜਾਜ਼ਤ, ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹਿਣਗੇ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।